ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
पांच सालां दा ध्रुव अज भी असी आकाश दे विच इक तारा है जिस नूं ध्रुव तारा कहंदे हां बाकी तारे अपनी थां ते सदा नहीं दिसदे पर ओ ध्रुव तारा इको थां ते अटल नजर आउंदा है उस दा नां ही ध्रुव तारा है ध्रुव ए तारा होवे जां ना ए विचारण वाली गल है पर ए सच है कि इस तारे दी वड्याई ध्रुव करके बनदी है छोटी उम्र दा प्रहलाद नाम दी गल करदा है जपदा है निरभय होके जपदा है परमात्मा दी प्राप्ति हुंदी है ओ बच्चा जगत प्रसिद्ध भगत हो जांदा है विचार ज्ञानी जसवंत सिंह परवाना सोने विचारां ले जुड़े रहो हरमन रेडियो नाल
हरमन रेडियो ते एक बार फिर मैं हाजिर हाँ जी अमरदीप कौर अज दा लहरां प्रोग्राम लैके ते हरमन रेडियो ते जिन्ने भी श्रोते इस वेले जुड़ चुके ने साडे दोस्त जेड़े रेडियो ते प्रोग्राम लहरां दी उड़ीक कर रहे ने उन्हां सारयां नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहिगुरू जी का खालसा वाहिगुरू जी की फतेह जी दिन हैगा अज सोमवार ते पिछले कुछ सोमवार इहदे प्रोग्रामां च हाजरी लगाउण दा जिहड़ा मौका जी ओह मैनूं ਮਿਲਿਆ ਕਿਉਂਕਿ ਮਿੰਟੂ ਬਰਾੜਪੁਰਾ ਦੀ ਸਿਹਤ ਜਿਹੜੀ ਉਹ ਥੋੜੀ ਜਿਹੀ ਨਾਸਾਜ਼ ਸੀ ਸੋ ਹਾਲੇ ਤੱਕ ਉਹ ਦੁਬਾਰਾ ਕੋਸ਼ਿਸ਼ ਕਰ ਰਹੇ ਨੇ ਜੀ ਆਪਣੇ ਪੈਰਾਂ ਤੇ ਖੜੇ ਹੋਣ ਦੀ ਵੈਸੇ ਤਾਂ ਕੋਸ਼ਿਸ਼ ਉਹਨਾਂ ਦੀ ਇਹੀ ਹੁੰਦੀ ਹੈ ਕਿ ਉਹ ਹਰ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇ ਖਬਰਾਂ ਵਾਲੇ ਹਿੱਸੇ ਦੇ ਵਿੱਚ ਹਾਜ਼ਰੀ ਲਗਾਉਣਗੇ ਤੇ ਹੋ ਸਕਦਾ ਉਹ ਪ੍ਰੋਗਰਾਮ ਨੂੰ ਧੁਰ ਤੱਕ ਪਹੁੰਚਾਉਣ ਦੇ ਵਿੱਚ ਵੀ ਸਾਡਾ ਸਾਥ ਦੇਣ ਤੇ ਅੱਜ ਸੋਮਵਾਰ ਦਾ ਦਿਨ ਸਾਲ 2017 ਦੇ ਫਰਵਰੀ ਮਹੀਨੇ ਦੀ 13 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਵਤ 548 ਦੇ ਫੱਗਣ ਮਹੀਨੇ ਦੀ ਅੱਜ 2 ਤਰੀਕ ਹੋਈ ਹੈ ਦੋਸਤੋ ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਮੈਲਬਰਨ ਕੈਨਬਰਾ ਤੇ ਸਿਡਨੀ ਦੇ ਵਿੱਚ 8:02 ਇਸ ਵੇਲੇ ਹੋ ਚੁੱਕੇ ਨੇ 13 ਫਰਵਰੀ ਦਿਨ ਸੋਮਵਾਰ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ 7:33 ਹੋਏ ਨੇ ਤੇ ਪਰਥ ਦੇ ਵਿੱਚ 5:03 ਹੋਏ ਨੇ ਜਦਕਿ ਬ੍ਰਿਸਬੇਨ ਦੇ ਵਿੱਚ ਇਸ ਵੇਲੇ 7:03 ਹੋ ਚੁੱਕੇ ਨੇ ਸੋ ਆਸਟ੍ਰੇਲੀਆ ਦੀਆਂ ਘੜੀਆਂ ਮੁਤਾਬਕ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਵੱਖੋ ਵੱਖਰਾ ਸਮਾਂ ਹੁਣ ਚੱਲਦੇ ਆ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਤੇ ਆਕਲੈਂਡ ਦੇ ਵਿੱਚ ਇਸ ਵੇਲੇ 10:03 ਹੋ ਚੁੱਕੇ ਨੇ ਸੋ ਸਾਡੇ ਤੋਂ 2 ਘੰਟੇ ਅੱਗੇ ਨੇ ਜੀ ਆਕਲੈਂਡ ਵਾਲੇ ਨਿਊਜ਼ੀਲੈਂਡ ਵਾਲੇ ਤੇ ਇਸ ਤੋਂ ਇਲਾਵਾ ਤੁਹਾਡੇ ਮੁਲਕਾਂ ਵੱਲ ਆਵਾਂ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 4:03 ਸ਼ਾਮ ਦੇ ਹੋ ਚੁੱਕੇ ਨੇ 12 ਫਰਵਰੀ ਐਤਵਾਰ ਦੀ ਸ਼ਾਮ ਉੱਥੇ ਪਈ ਹੋਈ ਹੈ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 1:03 ਦਾ ਸਮਾਂ ਬਾਅਦ ਦੁਪਹਿਰ ਐਤਵਾਰ ਦਾ ਜਿਹੜਾ ਦਿਨ ਹੈ ਉੱਥੇ ਚੱਲ ਰਿਹਾ ਜੀ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ 2:03 ਹੋਏ ਨੇ ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ ਪਰ ਸਮਾਂ ਜਿਹੜਾ ਜੀ ਉਹ ਵੈਨਕੂਵਰ ਤੋਂ ਥੋੜਾ ਜਿਹਾ ਵੱਖਰਾ ਤੇ ਯੂਐਸਏ ਚਲੀਏ ਤਾਂ ਯੂਐਸਏ ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ 1:03 ਹੋਏ ਨੇ ਐਤਵਾਰ ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ ਮਿਆਮੀ ਯੂਐਸਏ ਦੇ ਵਿੱਚ 4:04 ਸ਼ਾਮ ਦੇ ਹੋ ਚੁੱਕੇ ਨੇ ਟੋਰਾਂਟੋ ਦੇ ਨਾਲ ਸਮਾਂ ਜਿਹੜਾ ਲਗਭਗ ਇੱਕੋ ਜਿਹਾ ਤੇ ਤੁਹਾਡੇ ਕੁਝ ਸ਼ਹਿਰਾਂ ਵੱਲ ਆਈਏ ਤਾਂ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ 5:04 ਹੋਏ ਨੇ 13 ਫਰਵਰੀ ਦੀ ਜਿਹੜੀ ਸਵੇਰਾ ਚੜ ਚੁੱਕੀ ਹੈ ਯਾਨੀ ਉੱਥੇ ਜਿਹੜਾ ਸਮਾਂ ਜੀ ਉਹ ਸਾਡੇ ਪਰਥ ਸ਼ਹਿਰ ਦੇ ਸਮੇਂ ਦੇ ਨਾਲ ਮੇਲ ਖਾਂਦਾ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿੱਚ 12 ਫਰਵਰੀ ਯਾਨੀ ਐਤਵਾਰ ਦੀ ਰਾਤ ਪਈ ਹੋਈ ਹੈ 9:04 ਰਾਤ ਦੇ ਹੋਏ ਨੇ ਇਟਲੀ ਦੇ ਵਿੱਚ 10:04 ਉੱਥੇ ਵੀ ਰਾਤ ਪਈ ਹੋਈ ਹੈ ਜੀ ਐਤਵਾਰ ਦੀ ਤੇ ਡੁਬਈ ਦੇ ਵਿੱਚ 1:04 13 ਫਰਵਰੀ ਦੇ ਤੇ ਵੱਡਾ ਤੜਕਾ ਜਿਹੜਾ ਯਾਨੀ ਕਿ 1 ਘੰਟਾ ਪਹਿਲਾਂ ਹੀ ਜਿਹੜੀ ਉੱਥੇ 13 ਫਰਵਰੀ ਉਹ ਚੜੀ ਆ ਤੇ ਭਾਰਤ ਚਲੀਏ ਤਾਂ ਭਾਰਤ ਦੇ ਨਵੇਂ ਦਿੱਲੀ ਦੇ ਵਿੱਚ 2:34 ਇਸ ਵੇਲੇ ਹੋਏ ਨੇ ਉੱਥੇ ਵੀ ਕਾਫੀ ਵੱਡਾ ਤੜਕਾ 13 ਫਰਵਰੀ ਦਿਨ ਸੋਮਵਾਰ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਸੀਂ ਸਾਡੇ ਨਾਲ ਜੁੜਦੇ ਹੋ ਤੁਹਾਨੂੰ ਤਹਿ ਦਿਲ ਤੋਂ ਇਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਚ ਅੱਜ ਕੀ ਹੋਣਾ ਇਹਦੇ ਉਪਰ ਵੀ ਝਾਤ ਤੁਹਾਡੀ ਵੀ ਮਰਵਾਉਂਦੇ ਆ ਜੀ ਪ੍ਰੋਗਰਾਮ ਦੇ ਖ਼ਬਰਾਂ ਵਾਲੇ ਹਿੱਸੇ ਦੇ ਵਿਚ ਕੋਸ਼ਿਸ਼ ਕਰਾਂਗੇ ਕਿ ਮਿੰਟੂ ਬਰਾੜ ਹੁਰੀ ਉਸ ਸਿਲਸਿਲੇ ਚ ਸਾਡਾ ਸਾਥ ਦੇਣ ਤੇ ਖ਼ਬਰਾਂ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਕੁਛ ਜ਼ਰੂਰੀ ਜਾਣਕਾਰੀਆਂ ਤੇ ਅੱਜ ਸੋਮਵਾਰ ਦਾ ਦਿਨ ਹੈ ਸੋਮਵਾਰ ਦੇ ਦਿਨ ਅਸੀਂ ਪ੍ਰੋਗਰਾਮ ਦਾ ਜਿਹੜਾ ਉਹ ਕਾਲਸ ਦੇ ਲਈ ਹੀ ਰੱਖਿਆ ਹੁੰਦਾ ਸੋ ਦੋਸਤੋ ਤੁਸੀਂ ਕਿਸੇ ਖਾਸ ਵਿਸ਼ੇ ਦੇ ਉੱਤੇ ਅੱਜ ਗੱਲ ਕਰਨੀ ਚਾਹੁੰਦੇ ਹੋਵੋ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸੋ ਕਾਲ ਕਰਨ ਦੇ ਲਈ ਸਾਡਾ ਜਿਹੜਾ ਨੰਬਰ ਹੈ ਜੀ ਉਹ ਹੈਗਾ 02-8599-2811 ਸੋ 02 ਲਗਾ ਕੇ 85-99-28-11 ਜਿਹੜਾ ਤੁਸੀਂ ਡਾਇਲ ਕਰ ਸਕਦੇ ਹੋ ਤੇ ਸਾਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਵਿਚਾਰ ਆ ਉਹ ਹੋਰ ਵੀ ਅਹਿਮ ਹੁੰਦੇ ਆ ਪ੍ਰੋਗਰਾਮ ਦੇ ਵਿਚ ਤੁਹਾਡੀ ਜਿਹੜੇ ਮੈਸੇਜਸ ਆ ਉਹ ਅਹਿਮ ਹੁੰਦੇ ਆ ਤੁਹਾਡੀ ਹਾਜ਼ਰੀ ਅਹਿਮ ਹੁੰਦੀ ਆ ਤੁਸੀਂ ਸਾਡੇ ਤੱਕ ਆਪਣੀ ਹਾਜ਼ਰੀ ਜਿਹੜੀ ਲਗਵਾਉਣ ਦੇ ਲਈ ਜਿਹੜੇ ਰਸਤੇ ਆ ਉਹ ਅਪਣਾਉਣੇ ਆ ਈਮੇਲ ਦੇ ਜਾਂ ਫਿਰ ਟੈਲੀਗ੍ਰਾਮ ਦੇ ਜਾਂ ਫਿਰ ਕਾਲ ਦੇ ਤੇ ਈਮੇਲ ਐਡਰੈਸ ਸਾਡਾ ਹੈਗਾ ਜੀ ਕਿਰਪਾ ਜੀ ਮੈਨੂੰ ਮਾਫ਼ ਕਰਿਓ ਮੈਂ ਆਪਣਾ ਹੀ ਐਡਰੈਸ ਜਿਹੜਾ ਤੁਹਾਨੂੰ ਦੱਸਣ ਲੱਗ ਗਈ ਈਮੇਲ ਜਿਹੜੀ ਹੈ ਤੁਸੀਂ ਕਰਨੀ ਹੈ ਸਾਨੂੰ request@harmanradio.com ਤੇ ਤੁਸੀਂ ਸਾਨੂੰ ਟੈਲੀਗ੍ਰਾਮ ਜਿਹੜਾ ਮੈਸੇਜ ਆ ਉਹ ਭੇਜ ਸਕਦੇ ਹੋ 9175080-14489 ਯਾਨੀ 91 ਲਗਾ ਕੇ 7508014499 ਤੇ ਤੁਸੀਂ ਸਾਨੂੰ ਕਾਲ ਜਿਹੜੀ ਕਰਨੀ ਆ ਜਿਵੇਂ ਮੈਂ ਤੁਹਾਨੂੰ ਪਹਿਲਾ ਨੰਬਰ ਦੱਸਿਆ 02-8595-99-28 ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਵੀ ਬਣਾ ਰਹੇ ਆ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਪ੍ਰੋਗਰਾਮ ਦੇ ਵਿਚ ਤਹਿ ਦਿਲ ਤੋਂ ਇਕ ਵਾਰ ਜੀ ਆਇਆਂ ਨੂੰ ਕਹਿੰਦੇ ਆ ਤੇ ਪ੍ਰੋਗਰਾਮ ਜਿਹੜਾ ਜੀ ਉਹ ਗੀਤ ਸੰਗੀਤ ਤੋਂ ਬਿਨਾਂ ਵੀ ਅਧੂਰਾ ਹੁੰਦਾ ਤੇ ਗੀਤ ਸੰਗੀਤ ਜਿਹੜਾ ਉਹ ਚੱਲਦਾ ਰਹਿਣਾ ਪ੍ਰੋਗਰਾਮ ਦੇ ਵਿਚ ਤੇ ਹੁਣ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਆ ਉਹ ਵੀ ਆਪਾਂ ਸੁਣ ਲੈਂਦੇ ਆ ਤੇ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਆ ਉਹ ਇਸ ਗੀਤ ਤੋਂ ਬਾਅਦ ਆਪਾਂ ਲਵਾਂਗੇ ਤੇ ਫੇਰ ਆਉਂਦੇ ਆ ਮਿਲਦੇ ਆ ਆਪਾਂ ਅਗਲੇ ਸਿਲਸਿਲੇ ਦੇ ਵਿਚ ਤੁਸੀਂ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ तो प्रोग्राम दा पहला गीत तुसी सुन रहे सी ते गीत उम्मीद करदे आं जरूर पसंद आया होना ते एक बार फिर असी स्वागत करदे आं प्रोग्राम दे विच सारे ही स्रोतियां दा जेड़े साडे नाल इस वेले जुड़े होए आ किसी भी तरीके नाल चाहे सानू मैसेज कर रहे आ चाहे मैसेज नहीं कर रहे चाहे सिर्फ सुन रहे आ सो बहुत बहुत स्वागत थोड़ा सारिया दा एक बार फिर तो ते नाल ही नाल असी धन्नवाद करदे आ साडे सारे स्पॉन्सर्स दा जेड़े साडे हरमन रेडियो दे प्रोग्राम थोड़े तक पहुंचाउण दे विच मदद करदे ने सो अज दा लहरां प्रोग्राम थोड़े तक पहुंचाउण दे विच जेड़े भी सहयोगियां ने साडी मदद कीती हुंदी असी उन्हां सारिया दा बहुत बहुत धन्नवाद करदे आ ते दोस्तो स्वागत करदे आ एक बार फिर हरमन रेडियो दे लहरां प्रोग्राम दे अगले सिलसिले दे विच ते इस सिलसिले दे विच असी खबरां जिहड़ियां ओह तां लैणियां है नाल दी नाल साडे बहुत सारे जिहड़े दोस्त आ ओह वी प्रोग्राम दे विच शामिल हो गए असी उहनां नूं वी शामिल करना आ पर फिलहाल आपां स्वागत करांगे प्रोग्राम दे विच एडिलेड तों मिंटू ब्राड होरां दा सो सब तों पहलां ब्राड साहब बहुत बहुत तुहाडा स्वागत ते नाल ही नाल सति श्री अकाल
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣੇ ਆ ਤੇ ਅਸੀਂ ਵੀ ਅੱਜ ਜਿਹੜਾ ਮੌਸਮ ਦੀ ਤਬਦੀਲੀ ਦਾ ਨਜ਼ਾਰਾ ਲੈ ਰਹੇ ਹਾਂ ਜੀ ਮੌਸਮ ਪਿਛਲੇ ਕੁਝ ਕੁ ਦਿਨਾਂ ਤੋਂ ਕਾਫੀ ਗਰਮ ਰਿਹਾ ਤੇ ਕੱਲ ਜਾ ਕੇ ਵਾਪਸੀ ਹੋਈ ਆ ਮੌਸਮ ਦੀ ਤੇ ਅੱਜ ਮੌਸਮ ਕਾਫੀ ਚੰਗਾ
ਜੀ ਸੋ ਪਹਿਲਾਂ ਤਾਂ ਸਰੋਤਿਆਂ ਨੂੰ ਵੀ ਬਹੁਤ ਚੰਗਾ ਲੱਗਦਾ ਬ੍ਰਾਡ ਸਾਹਿਬ ਤੁਹਾਡੀ ਆਵਾਜ਼ ਸੁਣ ਕੇ ਕਿਉਂਕਿ ਉਮੀਦ ਜਿਹੜੀ ਉਹ ਲਗਾ ਕੇ ਬੈਠੇ ਹੁੰਦੇ ਆ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਿਹੜੀ ਆਵਾਜ਼ ਆ ਉਹ ਤੁਹਾਡੀ ਆਵੇ ਤੇ ਅੱਜ ਕੱਲ ਜਿਹੜੀ ਆਵਾਜ਼ ਮੇਰੀ ਆਵਾਜ਼ ਦੇ ਨਾਲ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਆ ਉਹ ਹੁੰਦੀ ਆ ਸੋ ਇਸ ਕਰਕੇ ਉਹ ਹੁਣ ਤੱਕ ਵੀ ਤਾਕ ਦੇ ਵਿੱਚ ਬੈਠੇ ਹੁੰਦੇ ਆ ਕਿ ਕਦੋਂ ਉਹਨਾਂ ਨੂੰ ਬ੍ਰਾਡ ਸਾਹਿਬ ਦੀ ਆਵਾਜ਼ ਸੁਣੇਗੀ ਤੇ ਜਿਵੇਂ ਮੌਸਮ ਦੀ ਤੁਸੀਂ ਗੱਲ ਕੀਤੀ ਹੈ ਮੌਸਮ ਜਿਹੜਾ ਜੀ ਉਹ ਕਾਫੀ ਉਤਰਾਅ ਚੜਾਅ ਵਾਲਾ ਪਿਛਲੇ ਦਿਨਾਂ ਤੋਂ ਆ ਰਿਹਾ ਕਿਉਂਕਿ ਜੇ ਅਸੀਂ ਮੈਲਬਰਨ ਦੀ ਗੱਲ ਕਰੀਏ ਮੈਲਬਰਨ ਦੇ ਵਿੱਚ ਕੱਲ ਜਿਹੜਾ ਦਿਨ ਸੀ ਕਾਫੀ ਠੰਡਾ ਸੀ 17 ਡਿਗਰੀ ਵੱਧ ਤੋਂ ਵੱਧ ਗਿਆ ਸੀ ਤੇ ਅੱਜ ਜਿਹੜਾ ਦਿਨ ਆ ਜੀ ਉਹ ਅੱਜ 20 ਡਿਗਰੀ ਤੱਕ ਜਾਣਾ ਪਰ ਅੱਜ ਵੀ ਜਿਹੜੇ ਸੰਭਾਵੀ ਛਰਾਟੇ ਜਿਹੜੇ ਆ ਉਹ ਮੈਲਬਰਨ ਦੇ ਵਿੱਚ ਦੱਸੇ ਗਏ ਆ ਸੋ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮੌਸਮ ਆ ਉਹ ਬਦਲ ਰਿਹਾ ਆ ਤੇ ਥੋੜਾ ਥੋੜਾ ਜਿਹੜਾ ਠੰਡ ਦਾ ਅਹਿਸਾਸ ਆ ਉਹ ਵੀ ਕਿਤੇ ਜਿਹੜਾ ਦਿਖਾਈ ਦੇ ਰਿਹਾ ਪਰ ਨਾਲ ਹੀ ਨਾਲ ਜਿਹੜੀ ਦਿਨਾਂ ਦੀ ਤਬਦੀਲੀ ਆ ਜਿਵੇਂ ਅਸੀਂ ਦੇਖਦੇ ਹਾਂ ਕਿ ਦਿਨ ਜਿਹੜੇ ਆ ਉਹ ਪਹਿਲਾਂ ਨਾਲੋਂ ਥੋੜੇ ਥੋੜੇ ਹੁਣ ਛੋਟੇ ਹੋਣੇ ਸ਼ੁਰੂ ਹੋ ਗਏ ਆ ਜਿਵੇਂ ਅਸੀਂ 9 ਵਜੇ ਤੱਕ ਵੀ ਮਹਿਸੂਸ ਕਰਦੇ ਸੀ ਕਿ ਬਾਹਰ ਚਾਨਣ ਰਹਿੰਦਾ ਸੀਗਾ ਤੇ ਹੁਣ ਥੋੜਾ ਜਿਹਾ ਜਿਹੜਾ ਹਨੇਰਾ ਆ ਉਹ ਹੋਣਾ ਸ਼ੁਰੂ ਹੋ ਗਿਆ
ਬਿਲਕੁਲ ਜੀ ਤਬਦੀਲੀ ਹੋ ਰਹੀ ਆ ਪਰ ਇਸ ਗੱਲ ਇਹ ਗੱਲ ਮੰਨਣੀ ਪੈਣੀ ਆ ਇਸ ਵਾਰ ਜਿਹੜੀ ਗਰਮੀ ਆ ਉਸ ਪੱਧਰ ਤੇ ਨਹੀਂ ਪਈ ਜਿਹੜੇ ਪੱਧਰ ਤੇ ਪੈਣੀ ਚਾਹੀਦੀ ਸੀ ਕਿਉਂਕਿ ਹਰ ਚੀਜ਼ ਦੀ ਇੱਕ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਕੁਦਰਤ ਨੇ ਇੱਕ ਸਿਸਟਮ ਬਣਾਇਆ ਉਸ ਸਿਸਟਮ ਮੁਤਾਬਕ ਇਸ ਵਾਰ ਗਰਮੀ ਪਈ ਆ ਪਰ ਜਿਵੇਂ ਹੁਣ 3 ਦਿਨ ਹੀ ਗਰਮੀ ਪਈ ਲਗਾਤਾਰ ਜ਼ਿਆਦਾ ਗਰਮੀ ਨਾ ਪੈਣ ਕਰਕੇ ਇਸ ਗਰਮੀਆਂ ਦਾ ਐਤਕੀ ਕੋਈ ਬਾਹਲਾ ਅਹਿਸਾਸ ਨਹੀਂ ਹੋਇਆ ਲੋਕਾਂ ਨੂੰ ਤੇ ਛੇਤੀ ਹੀ ਗਰਮੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਹਨ
ਜੀ ਜੀ ਬਿਲਕੁਲ ਤੇ ਬ੍ਰਾਡ ਸਾਹਿਬ ਸਾਡੇ ਸਰੋਤੇ ਜਾਣਨਾ ਚਾਹੁੰਗੇ ਕਿ ਤੁਹਾਡੀ ਸਿਹਤ ਜਿਹੜੀ ਆ ਉਹ ਹੁਣ ਕਿਸ ਤਰ੍ਹਾਂ ਚੱਲ ਰਹੀ ਆ ਤੁਸੀਂ ਥੋੜਾ ਜਿਹਾ ਆਪਣਾ ਹਾਲ ਚਾਲ ਜਿਹੜਾ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ
ਬਿਲਕੁਲ ਜੀ ਵੈਸੇ ਤਾਂ ਦੇਖੋ ਹਰਮਨ ਰੇਡੀਓ ਇੱਕ ਪਲੇਟਫਾਰਮ ਹੀ ਜਿਹੜਾ ਭਾਵਨਾਵਾਂ ਨਾਲ ਜੁੜਿਆ ਹੋਇਆ ਪਲੇਟਫਾਰਮ ਆ ਨਾ ਕਿ ਕੋਈ ਅਫੀਸ਼ੀਅਲ ਮੀਡੀਆ ਜਾਂ ਕੋਈ ਅਫੀਸ਼ੀਅਲ ਅਸੀਂ ਢੰਗ ਨਾਲ ਕਿਤੇ ਪੇਸ਼ ਆਏ ਆ ਜਾਂ ਸਾਡੇ ਸਰੋਤੇ ਅਫੀਸ਼ੀਅਲ ਆ ਸੋ ਸਾਡੀਆਂ ਤਾਂ ਜਿਹੜੀਆਂ ਦਿਲੀ ਭਾਵਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਇਸ ਕਰਕੇ ਕਈ ਵਾਰ ਕੀ ਹੁੰਦਾ ਵੀ ਇਹ ਮੀਡੀਆ ਦੀ ਇੱਕ ਪਾਲਿਸੀ ਹੁੰਦੀ ਆ ਮੀਡੀਆ ਦੇ ਵਿੱਚ ਇਹ ਜਿਹੀਆਂ ਗੱਲਾਂ ਹੁੰਦੀਆਂ ਵੀ ਜਾਂ ਕਹਿ ਸਕਦੀ ਹੈ ਸਟੇਜ ਦੀ ਇੱਕ ਇੱਕ ਬੰਦਿਸ਼ਾਂ ਹੁੰਦੀਆਂ ਜਿੱਥੇ ਤੁਸੀਂ ਇੱਕ ਆਪਦਾ ਕਰੈਕਟਰ ਤਾਂ ਪਲੇ ਕਰ ਸਕਦੇ ਹੋ ਪਰ ਤੁਸੀਂ ਉੱਥੇ ਆਪਣਾ ਪਰਸਨਲ ਲਾਈਫ ਨੂੰ ਉੱਥੇ ਲੈ ਕੇ ਨਹੀਂ ਆ ਸਕਦੇ ਅਮਰਦੀਪ ਤੁਸੀਂ ਤਾਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਥੀਏਟਰ ਨਾਲ ਜੁੜੇ ਹੋਏ ਹੋ ਸੋ ਇਹ ਇੱਕ ਕਿਸੇ ਵੀ ਪਲੇਟਫਾਰਮ ਦੀ ਇੱਕ ਲੋੜ ਹੁੰਦੀ ਹੈ ਪਲੇਟਫਾਰਮ ਦੀ ਇੱਕ ਗੱਲ ਹੁੰਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਜਿਵੇਂ ਅਸੀਂ ਮੈਨੂੰ ਯਾਦ ਆ ਜਦੋਂ 2011 ਦੀ ਗੱਲ ਆ ਤੇ ਉਦੋਂ ਨਾ ਇੱਕ ਦੋ ਜਨਮ ਦਿਨ ਜੇ ਆਏ ਆਪਣੇ ਟੀਮ ਮੈਂਬਰਾਂ ਦੇ ਤੇ ਹੋਰ ਦੇ ਤੇ ਉਹ ਮੀਡੀਆ ਦੇ ਤੇ ਜਾਂ ਇਹਦੇ ਚ ਪ੍ਰੋਗਰਾਮਾਂ ਚ ਜ਼ਿਕਰ ਹੋਏ ਕਾਫੀ ਤੇ ਮੈਨੂੰ ਵਧੀਆ ਨਹੀਂ ਲੱਗਿਆ ਪਰਸਨਲ ਪੱਧਰ ਤੇ ਵੀ ਤੇ ਮੈਂ ਵੀ ਇਹ ਗੱਲ ਟੋਕੀ ਸਾਰਿਆਂ ਨੂੰ ਟੀਮ ਚ ਅਸੀਂ ਫੈਸਲਾ ਲਿਆ ਵੀ ਨਹੀਂ ਆਪਾਂ ਇਹ ਗੱਲਾਂ ਨਹੀਂ ਕਰਨੀਆਂ ਤੇ ਚੰਗੇ ਨਹੀਂ ਲੱਗਦੇ ਤੇ ਆਪਣੀ ਸਟੇਜ ਦੇ ਉੱਤੇ ਜਿਹੜੇ ਕਰੈਕਟਰ ਦੀ ਜ਼ਿੰਮੇਵਾਰੀ ਨਵੀਂ ਆ ਬਣੀ ਆ ਉਹੀ ਨਿਭਾਈਏ ਤੇ ਉਸੇ ਤੱਕ ਹੀ ਸੀਮਤ ਰਹੀਏ ਤੇ ਜਿਹੜੀਆਂ ਪਰਸਨਲ ਚੀਜ਼ਾਂ ਉਹਨੂੰ ਇੱਕ ਆਪਾਂ ਵੱਖਰਾ ਰੱਖੀਏ ਪਰ 5-7 ਸਾਲਾਂ ਚ ਇੱਕ ਸਿਸਟਮ ਹੀ ਇਹੋ ਜਿਹਾ ਬਣ ਗਿਆ ਵੀ ਅਸੀਂ ਇੱਕ ਪਰਿਵਾਰ ਦੇ ਰੂਪ ਚ ਉੱਭਰ ਕੇ ਆ ਗਏ ਇੱਕ ਭਾਵਨਾ ਦੇ ਰੂਪ ਚ ਉੱਭਰ ਕੇ ਆ ਗਏ ਆ ਤਾਂ ਹੁਣ ਨੀ ਲੱਗਦਾ ਵੀ ਕੋਈ ਦਾਇਰੇ ਹੈਗੇ ਕੋਈ ਲਿਮਿਟਸ ਹੈਗੀਆਂ ਤਾਂ ਹੁਣ ਇਹ ਲੱਗਦਾ ਵੀ ਇੱਕ ਦੂਜੇ ਦੇ ਦੁੱਖ ਸੁੱਖ ਜਾਣਨ ਦਾ ਹੀ ਸਾਡਾ ਇੱਕ ਪਲੇਟਫਾਰਮ ਬਣਿਆ ਹੋਇਆ ਤੇ ਉਸੇ ਤਹਿਤ ਬੜਾ ਚੰਗਾ ਵੀ ਲੱਗਦਾ ਤੇ ਕਿਉਂਕਿ ਇਹ ਵਿਦੇਸ਼ਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਔਖਾ ਤੁਸੀਂ ਕਿਸੇ ਕੋਲੇ ਵੀ ਜਾ ਕੇ ਪਤਾ ਲੈਣਾ, ਉਹਨੂੰ ਮਿਲਣਾ ਗਿਲਣਾ, ਖਾਰ ਕਰਕੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ। ਤਾਂ ਸਾਡੇ ਕੋਲ ਇਹ ਸਾਧਨ ਹੈ ਜੀ, ਇਹ ਸਾਧਨ ਜ਼ਰੀਏ ਮੈਂ ਤਾਂ ਅਕਸਰ ਹੀ, ਮੇਰਾ ਤਾਂ ਇੱਕ ਤਕੀਆ ਕਲਾਮ ਆ ਜੀ, ਜਾਂ ਕਹਿ ਸਕਦੇ ਹਾਂ ਆਪਦੇ ਆਪ ਤੋਂ ਸਟ੍ਰੈਸ ਨੂੰ ਥੱਲੇ ਲਾਉਣ ਲਈ, ਵੀ ਸਟ੍ਰੈਸ ਮੇਰੇ ਉੱਤੇ ਨਾ ਚੜ੍ਹ ਕੇ ਬੋਲੇ, ਤਾਂ ਮੇਰੀ ਆਦਤ ਹੁੰਦੀ ਆ ਮਜ਼ਾਕੀਆ ਸੁਭਾਅ ਦੇ ਵਿੱਚ ਹੀ ਗੱਲ ਕਰਾਂ, ਚਾਹੇ ਬਿਮਾਰ ਆ ਚਾਹੇ ਕੁਛ ਵੀ ਆ। ਤਾਂ ਮੈਂ ਕਿਸੇ ਨੂੰ ਵੀ ਫੋਨ ਕਰਦਾ ਤਾਂ ਮਰਦੀ ਮੇਰੇ ਮੂਹਰੋਂ ਪਤਾ ਕੀ ਬੋਲ ਹੁੰਦੇ ਆ, ਉਹ ਮੈਨੂੰ ਆਨੇ ਹਾਂ ਬਾਈ ਕੀ ਹਾਲ ਆ, ਅਗਲਾ ਮੂਹਰੋਂ ਪੁੱਛਦਾ ਉਹ ਜੀ ਮੈਂ ਤਾਂ ਤੁਹਾਨੂੰ ਆਪਣਾ ਪਤਾ ਦੇਣ ਲਈ ਫੋਨ ਕੀਤਾ ਸੀ। ਉਹ ਅਗਲਾ ਉਹ ਮੈਂ ਕਿਹਾ ਤੁਹਾਡੇ ਤੋਂ ਤਾਂ ਨਹੀਂ ਆਇਆ ਗਿਆ ਜੀ ਪਤਾ ਲੈਣ, ਮੈਂ ਕਿਹਾ ਚੱਲ ਮੈਂ ਪਤਾ ਦੇ ਹੀ ਦੇਵਾਂ, ਕੀ ਫਰਕ ਪੈਂਦਾ। ਸੋ ਉਹ ਕਈ ਵਾਰੀ ਉਹ ਪਤਾ ਦੇਣ ਲਈ ਅਕਸਰ ਹੀ ਦਿਨ ਚ ਵੀ ਮੈਂ ਦੋ ਚਾਰ ਬੰਦਿਆਂ ਨਾਲ ਫੋਨ ਕਰਦਾਗਾ। ਤੇ ਅੱਜ ਰੇਡੀਓ ਦੇ ਜ਼ਰੀਏ ਵੀ ਦੱਸਦਾ ਜੀ ਵੀ ਤਕਰੀਬਨ ਸਵਾ ਮਹੀਨੇ ਦੇ ਉੱਤੇ ਹੋ ਗਿਆ ਮੈਂ ਇਸ ਮੁਸ਼ਕਿਲ ਨਾਲ ਜੂਝ ਰਿਹਾ, ਤੇ ਉਮੀਦ ਸੀ ਪਿਛਲੇ ਹਫਤੇ ਤੱਕ ਏਦਾਂ ਲੱਗ ਰਿਹਾ ਸੀ ਮੈਨੂੰ ਵੀ 5-10% ਵਾਪਸ ਆਇਆ, ਤੇ ਉਮੀਦ ਆ ਮਹੀਨੇ ਦੋ ਮਹੀਨਿਆਂ ਦੇ ਵਿੱਚ ਫੇਰ ਬਹਾਲ ਹੋ ਜੂਗਾ। ਪਰ ਦੋ ਕੁ ਦਿਨਾਂ ਦੇ ਵਿੱਚ ਗਰਮੀ ਜਦੋਂ ਜ਼ਿਆਦਾ ਪਈ ਤੇ ਹੋਰ ਹੋਇਆ, ਉਸ ਨਾਲ ਵੀ ਕਿਤੇ ਨਾ ਕਿਤੇ ਖੜਾ ਆਇਆ। ਹੁਣ ਮੈਂ ਸਿਰਫ ਗੱਲੇ ਅੰਦਾਜ਼ੇ ਲਾ ਸਕਦਾ ਵੀ ਸੁਧਾਰ ਆ ਕਿ ਨਹੀਂ ਸੁਧਾਰ, ਪਰ ਡਾਕਟਰ ਜਿਹੜਾ ਹਰ ਤੀਜੇ ਦਿਨ ਦੀ ਜਿਹੜੀ ਘੋਖ ਕਰ ਰਿਹਾ, ਤੇ ਅੱਜ ਫੇਰ ਪ੍ਰੋਗਰਾਮ ਤੋਂ ਬਾਅਦ ਮੇਰੀ ਉਹਨਾਂ ਨੇ ਗਹਿਰਾਈ ਨਾਲ ਜਾਂਚ ਕਰਨੀ ਆ, ਤਾਂ ਫੇਰ ਉਹ ਦੱਸਣਗੇ ਵੀ ਕੋਈ ਇਹਦੇ ਚ ਰਿਟਰਨ ਹੋ ਰਹੀ ਆ ਜਾਂ ਨਹੀਂ ਹੋ ਰਹੀ। ਪਰ ਜੇ ਫਿਜ਼ੀਕਲ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਮੈਨੂੰ ਹਲੇ ਤੱਕ ਮਹਿਸੂਸ ਨਹੀਂ ਹੋ ਰਿਹਾ ਵੀ ਕੁਛ ਚੰਗੇ ਵਾਲੇ ਪਾਸੇ ਜਾ ਰਿਹਾ। ਮੈਨੂੰ ਲੱਗ ਰਿਹਾ ਵੀ ਜੋ ਸਵਾ ਮਹੀਨਾ ਪਹਿਲਾਂ ਸੀ ਤੇ ਉਹ ਸੂਈ ਹਜੇ ਉੱਥੇ ਹੀ ਅਟਕੀ ਹੋਈ ਆ, ਵੀ ਉਹਦੇ ਚ ਕੋਈ ਖਾਸ ਸੁਧਾਰ ਨਹੀਂ ਦਿਖ ਰਿਹਾ। ਤਾਂ ਫਿਰ ਉਹਦੇ ਚ ਕੋਸ਼ਿਸ਼ ਇਹ ਹੁੰਦੀ ਹੈ ਸਾਡੀ ਵੀ ਹੋਰ ਡਾਕਟਰ ਚੇਂਜ ਕਰੋ ਜਾਂ ਕੋਈ ਹੋਰ ਤਜਰਬੇ ਹੋਰ ਕਰੋ, ਉਹ ਅਸੀਂ ਇੱਥੇ ਕਰ ਨਹੀਂ ਸਕਦੇ ਇਹੋ ਜਿਹੇ ਮੁਲਕ ਦੇ ਵਿੱਚ, ਜਦੋਂ ਅਸੀਂ ਪਹਿਲਾਂ ਹੀ ਟੌਪ ਜਾਂ ਕਹਿ ਸਕਦੇ ਹਾਂ ਬਹੁਤ ਹੀ ਸੇਫ ਹੱਥਾਂ ਦੇ ਵਿੱਚ ਆ, ਜਿਹੜੇ ਹੈਡ ਆਫ ਦੀ ਡਿਪਾਰਟਮੈਂਟ ਜਿਹੜੇ ਸਾਊਥ ਆਸਟ੍ਰੇਲੀਆ ਦੇ ਡਾਕਟਰ ਆ ਉਹਨਾਂ ਦੇ ਹੱਥਾਂ ਚ, ਤਾਂ ਫਿਰ ਅਸੀਂ ਕੋਈ ਤਜਰਬਾ ਵੀ ਨਹੀਂ ਕਰ ਸਕਦੇ। ਸੋ ਵੇਟ ਐਂਡ ਵਾਚ ਦੀ ਨੀਤੀ ਹੈ ਜੀ, ਤੇ ਇਸ ਟਾਈਮ ਦੌਰਾਨ ਕੋਸ਼ਿਸ਼ ਕਰਦਾ ਜੀ ਵੀ ਵੱਧ ਤੋਂ ਵੱਧ ਆਪਦਾ ਸਮਾਂ ਜਿਹੜਾ ਲਿਖਣ ਪੜ੍ਹਨ ਤੇ ਲਾ ਸਕਦਾ, ਪਰ ਪੜ੍ਹ ਨਹੀਂ ਸਕਦਾ ਕਿਉਂਕਿ ਫਿਰ ਉਹ ਪ੍ਰੈਸ਼ਰ ਜ਼ਿਆਦਾ ਪੈਂਦਾ ਗਾ, ਤੇ ਇਸ ਕਰਕੇ ਕੋਸ਼ਿਸ਼ ਰਹਿੰਦੀ ਹੈ ਕੁਛ ਨਾ ਕੁਛ ਲਿਖ ਲਾਂ। ਤੇ ਕੁਛ ਇੱਕ ਲਿਖੇ ਆ 5-7 ਚੀਜ਼ਾਂ, ਅੱਜ ਵੀ ਮੈਂ ਇੱਕ ਆਰਟੀਕਲ ਲਿਖ ਕੇ ਹਟਿਆ ਸੀ, ਕੋਸ਼ਿਸ਼ ਕਰਾਂਗੇ ਜੇ ਟਾਈਮ ਲੱਗਿਆ ਤਾਂ ਉਹ ਵੀ ਸੁਣਾਵਾਂਗੇ, ਤੇ ਚੋਣਾਂ ਦੇ ਉੱਤੇ ਆਰਟੀਕਲ। ਸੋ ਅਸੀਂ ਦਿਹਾੜੀ ਲੰਘ ਰਹੀ ਹੈ ਜੀ, ਦਿਨ ਚੜ੍ਹ ਜਾਂਦਾ ਉੱਤਰ ਜਾਂਦਾ, ਪਰ ਇੱਕ ਉਦਮੀ ਬੰਦਾ ਜਿਹੜਾ 5 ਮਿੰਟ ਵੀ ਬੈਠ ਕੇ ਰਾਜੀ ਨਹੀਂ ਹੈ, ਉਸ ਲਈ ਇਹ ਦਰਦ ਤਕਲੀਫਾਂ ਕੋਈ ਵੱਡੀ ਚੀਜ਼ ਨਹੀਂ ਹੈਗੀਆਂ, ਬਿਮਾਰੀ ਸਮਾਰੀ ਕੋਈ ਵੱਡੀ ਚੀਜ਼ ਨਹੀਂ, ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ। ਪਰ ਵੱਡੀ ਚੀਜ਼ ਇਹ ਹੈ ਵੀ ਉਹਨੂੰ ਉਹਦੇ ਪੈਰ ਚ ਬੇੜੀ ਪਾ ਕੇ ਉਹਨੂੰ ਬਿਠਾਉਣਾ ਬਹੁਤ ਵੱਡੀ ਚੀਜ਼ ਆ। ਸੋ ਜ਼ਿਆਦਾ ਤਕਲੀਫ ਮੈਨੂੰ ਬਿਮਾਰੀ ਦੀ ਨਹੀਂ ਹੈ, ਜ਼ਿਆਦਾ ਤਕਲੀਫ ਮੈਨੂੰ ਬੈਠਣ ਦੀ ਆ।
ਜੀ ਜੀ ਬਿਲਕੁਲ, ਤੇ ਬ੍ਰਾਟ ਸਾਹਿਬ ਬਿਲਕੁਲ ਜਿਵੇਂ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਹੈ ਕਿ ਇਹ ਜਿਹੜਾ ਮੀਡੀਆ ਦਾ ਪਲੇਟਫਾਰਮ ਆ ਉੱਥੇ ਕਈ ਵਾਰ ਸਾਨੂੰ ਰਸਮੀ ਹੋਣ ਦੀ ਜ਼ਰੂਰਤ ਜ਼ਿਆਦਾ ਹੁੰਦੀ ਆ, ਤੇ ਸ਼ੁਰੂਆਤ ਦੇ ਵਿੱਚ ਇਹ ਚੀਜ਼ ਜਿਹੜੀ ਸੀ ਮੈਨੂੰ ਵੀ ਬੜੀ ਮਹਿਸੂਸ ਹੁੰਦੀ ਸੀ ਕਿਉਂਕਿ ਮੈਂ ਜਦੋਂ ਆਕਾਸ਼ਵਾਣੀ ਜਲੰਧਰ ਕੰਮ ਕਰਦੀ ਸੀ ਤੇ ਉੱਥੇ ਸਾਰਾ ਕੁਝ ਬਹੁਤ ਰਸਮੀ ਹੁੰਦਾ ਸੀ, ਅਸੀਂ ਇਸ ਢੰਗ ਦੇ ਨਾਲ ਜਿਹੜੀਆਂ ਆਪਣੀਆਂ ਪਰਸਨਲ ਚੀਜ਼ਾਂ ਸੀ ਉਹ ਕਦੇ ਵੀ ਫਰੋਲ ਸਕਦੇ ਨਹੀਂ ਸੀ। ਪਰ ਹਰਮਨ ਰੇਡੀਓ ਜਿਹੜਾ ਇੱਕ ਅਲੱਗ ਤਰ੍ਹਾਂ ਦਾ ਪਲੇਟਫਾਰਮ ਆ ਜਿੱਥੇ ਸਾਡੇ ਨਾਲ ਜਿਹੜੇ ਸਰੋਤੇ ਜੁੜਦੇ ਆ, ਹਨਾ, ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਸਾਡੇ ਤੱਕ ਪਹੁੰਚਦੀਆਂ ਤੇ ਉਹ ਸਾਡੇ ਨਾਲ ਜਿਹੜੀਆਂ ਆਪਣੀਆਂ ਭਾਵਨਾਵਾਂ ਦੀ ਸਾਂਝ ਪਾਉਂਦੇ ਆ। ਸੋ ਇੱਕ ਵੱਖਰੇ ਤਰ੍ਹਾਂ ਦਾ ਪਲੇਟਫਾਰਮ ਜਿਹੜਾ ਆ, ਇੱਕ ਪਰਿਵਾਰਕ ਤਰ੍ਹਾਂ ਦਾ ਜਿਹੜਾ ਪਲੇਟਫਾਰਮ, ਕਿਉਂਕਿ ਸਾਡੇ ਜਿਹੜੇ ਸਰੋਤੇ ਆ ਉਹ ਵੀ ਸਾਡਾ ਪਰਿਵਾਰ ਆ, ਨਾ ਕਿ ਸਿਰਫ ਅਸੀਂ ਇੱਕ ਟੀਮ ਦੇ ਤੌਰ ਤੇ ਇੱਕ ਪਰਿਵਾਰ ਮੰਨਦੇ ਹਾਂ ਆਪਣੇ ਆਪ ਨੂੰ, ਸਾਡੇ ਸਰੋਤਿਆਂ ਦੇ ਨਾਲ ਸਾਡੇ ਪਰਿਵਾਰ ਦਾ ਦਾਇਰਾ ਜਿਹੜਾ ਉਹ ਹੋਰ ਜ਼ਿਆਦਾ ਵਿਸ਼ਾਲ ਹੋ ਜਾਂਦਾ। ਸੋ ਉਸ ਢੰਗ ਦੇ ਪਲੇਟਫਾਰਮ ਤੇ ਜਦੋਂ ਅਸੀਂ ਆਪਣੀ ਜਿਹੜੀ ਸਾਂਝ ਆ ਉਹ ਪਾਉਂਦੇ ਆ ਆਪਣੇ ਜਜ਼ਬਾਤਾਂ ਦੀ, ਆਪਣੀਆਂ ਭਾਵਨਾਵਾਂ ਦੀ, ਤਾਂ ਫਿਰ ਨੇੜਤਾ ਜਿਹੜੀ ਆ ਉਹ ਹੋਰ ਵੀ ਮੈਨੂੰ ਲੱਗਦਾ ਕਿ ਪਕੇਰੀ ਹੁੰਦੀ ਆ। ਸੋ ਇਹ ਨੇੜਤਾ ਜਿਹੜੀ ਆ ਇਹ ਸਾਨੂੰ ਦੁਬਾਰਾ ਇਸ ਪਲੇਟਫਾਰਮ ਤੇ, ਚਾਹੇ ਤੁਸੀਂ ਜਿਹੜਾ ਦਰਦ ਆ ਉਹ ਫਿਜ਼ੀਕਲੀ ਮਹਿਸੂਸ ਕਰ ਰਹੇ ਆ, ਪਰ ਦੂਸਰੇ ਪਾਸੇ ਜਿਹੜੀ ਇਹ ਨੇੜਤਾ ਆ ਸਰੋਤਿਆਂ ਦੇ ਨਾਲ ਉਹ ਤੁਹਾਨੂੰ ਦੁਬਾਰਾ ਉਸ ਪਲੇਟਫਾਰਮ ਤੇ ਬੋਲਣ ਦੇ ਲਈ ਮਜਬੂਰ ਵੀ ਕਰਦੀ ਹੈ।
ਬਿਲਕੁਲ ਅਮਰਦੀਪ, ਮਜਬੂਰ ਵੀ ਕਰਦੀ ਹੈ, ਤੇ ਜਿਹੜੀਆਂ ਦੁਆਵਾਂ ਅਸੀਸਾਂ ਅਰਦਾਸਾਂ ਹੋ ਰਹੀਆਂ ਜਾਂ ਹੁੰਦੀਆਂ ਉਹ ਬਹੁਤ ਮਾਇਨੇ ਰੱਖਦੀਆਂ, ਉਹਨਾਂ ਨੂੰ ਕੱਲਾ ਅਸੀਂ ਹਵਾ ਚ ਤੀਰ ਨਹੀਂ ਸਮਝ ਮੰਨ ਸਕਦੇ। ਜਿਹੜੇ ਲੋਕ ਠੀਕ ਆ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ ਨਹੀਂ ਮੈਂ ਕਹਿ ਰਿਹਾ, ਪਰ ਮੇਰੇ ਵਰਗੇ ਰੱਬ ਨੂੰ ਮੰਨਣ ਵਾਲੇ ਬੰਦੇ ਲਈ ਇਹ ਬਹੁਤ ਵੱਡੀ ਗੱਲ ਆ। ਕਿਸੇ ਦੇ ਦਿਲੋਂ ਤਾਂ ਅੰਦਰੋਂ ਦਿਲੋਂ ਦੁਆ ਅਰਦਾਸ ਜਦੋਂ ਨਿਕਲਦੀ ਆ ਤੇ ਜ਼ਰੂਰ ਤੁਹਾਡੇ ਹੱਕ ਚ ਜਾਂਦੀ ਆ ਕਿਵੇਂ ਨਾ ਕਿਵੇਂ। ਤੇ ਮੇਰੀ ਕੋਸ਼ਿਸ਼ ਹੁੰਦੀ ਅਕਸਰ ਮੈਂ ਕਹਿਣਾ ਵੀ ਭਾਈ ਜੇ ਗੁਰਬਾਣੀ ਵੀ ਸਾਨੂੰ ਕਹਿੰਦੇ ਵੀ ਮੰਦਾ ਕਦੇ ਨਾ ਬੋਲੀਏ, ਸੋ ਜੋ ਵੀ ਜੇ ਤੁਸੀਂ ਚੰਗਾ ਹੀ ਬੋਲਿਆ ਕਰੋ ਜਦੋਂ ਵੀ ਬੋਲਿਆ, ਮੈਨੂੰ ਲੱਗਦਾ ਵੀ ਭਾਖਿਆ ਭਾਉ ਪਾਰ ਹੁੰਦੀ ਆ। ਸੋ ਕਾਫੀ ਚੰਗੀ ਜਿਹੜੀ ਮੈਨੂੰ ਜਿਹੜੀ ਮੇਰੇ ਲਈ ਦੁਆਵਾਂ ਅਰਦਾਸ ਦੀ ਦਿਨ ਰਾਤ ਮੈਸੇਜ ਆਉਂਦੇ ਆ ਤੇ ਉਹਨਾਂ ਨਾਲ ਹੋਰ ਹੌਸਲਾ ਵੱਧਦਾ। ਤੇ ਪਰ ਮੈਂ ਨਾ ਪਿਛਲੇ ਹਫਤੇ ਮੈਨੂੰ ਇੱਕ ਬੜਾ ਪਿਆਰਾ ਮੈਸੇਜ ਆਇਆ ਤੇ ਮੈਂ ਤਕਰੀਬਨ ਹਰ ਰੋਜ਼ ਮਤਲਬ ਸੁਣ ਲੈਂਦਾ। ਮੈਂ ਕੋਸ਼ਿਸ਼ ਕਰੂੰਗਾ ਜੇ ਮੈਥੋਂ ਸਰਬਜੀਤ ਨੂੰ ਟ੍ਰਾਂਸਫਰ ਕੀਤਾ ਗਿਆ ਤੇ ਅਸੀਂ ਸਰੋਤਿਆਂ ਲਈ ਵੀ ਸਾਂਝਾ ਕਰਾਂਗੇ। ਇੱਕ ਸਾਡੀ ਛੋਟੀ ਜੀ ਪਿਆਰੀ ਜੀ ਨੰਨੀ ਜੀ ਇੱਕ ਕੋਈ ਲਿਸਨਰ ਆ ਤੇ ਹੋਣੀ ਆ ਮੈਨੂੰ ਲੱਗਦਾ ਹਜੇ 3-4 ਸਾਲ ਦੀ, ਤੇ ਉਹਨੇ ਮੈਨੂੰ ਬੜੇ ਪਿਆਰ ਨਾਲ ਆਪਦਾ ਵੋਇਸ ਮੈਸੇਜ ਭੇਜਿਆ ਤੇ ਨਾਲੇ ਮੇਰੇ ਤੇ ਰੋਬ ਵੀ ਮਾਰਿਆ, ਮੈਨੂੰ ਝਿੜਕਾਂ ਵੀ ਦਿੱਤੀਆਂ ਤੇ ਮੈਨੂੰ ਸਿੱਧਾ ਪੁੱਛਿਆ। ਪਹਿਲਾਂ ਤਾਂ ਕਹਿੰਦੇ ਮਿੰਟੂ ਬਰਾੜ ਜੀ ਸਿਹਤ ਕਿੱਦਾਂ, ਤੇ ਪੂਰਾ ਰੋਬ ਨਾਲ ਨੀ ਪੁੱਛ ਦਿੰਦੇ, ਫਿਰ ਮੈਨੂੰ ਛੇਤੀ ਠੀਕ ਹੋ ਜਾਓ, ਤੁਹਾਨੂੰ ਨੀ ਪਤਾ ਵੀ ਛੇਤੀ ਠੀਕ ਹੋਣਾ ਜਾਣੀ ਕਿ ਉਹਨਾਂ ਦੀ ਇਦਾਂ ਦੀ ਜਿਹੜਾ ਹੁਕਮ ਆ। ਸੋ ਕਈ ਵਾਰੀ ਉਹ ਚੀਜ਼ਾਂ ਬੜਾ ਹੌਸਲਾ ਤੇ ਪਿਆਰ ਵੀ ਦਿੰਦੀਆਂ ਤੇ ਮੈਨੂੰ ਬੜਾ ਵਧੀਆ ਲੱਗਦਾ। ਉਹ ਆਪਣੇ ਲਿਸਨਰ ਆ ਬੜੇ ਪਿਆਰੇ ਜਸਵਿੰਦਰ ਸਿੰਘ ਪੂਣੀ, ਉਹਨਾਂ ਦੀ ਬੱਚੀ ਬਣੀ, ਉਹ ਮੈਸੇਜ ਆਇਆ ਤੇ ਮੈਂ ਕਈ ਵਾਰ ਉਹ ਸੁਣਿਆ ਮੈਸੇਜ ਤੇ ਬੜਾ ਚੰਗਾ ਲੱਗਦਾ ਜਦੋਂ ਇਹੋ ਜਿਹੀਆਂ ਗੱਲਾਂ ਸੱਜਣ ਮਿੱਤਰ ਕਰਦੇ ਆ ਜਾਂ ਪਹੁੰਚਦੇ ਆ ਸੁਨੇਹੇ। ਸੋ ਠੀਕ ਆ ਜੀ, ਆਪਾਂ ਵਧੀਆ ਤੇ ਆਪਾਂ ਮੈਨੂੰ ਲੱਗਿਆ ਹੁਣ ਆਪਾਂ ਤਾਂ ਦੇਖੋ ਚਾਹੇ ਅੱਧੇ ਵੱਢੇ ਜਾਈਏ ਪਰ ਗੱਲੀ ਬਾਤੀ ਲੋਕਾਂ ਨੂੰ ਵੱਢਣੋਂ ਨੀ ਹਟਣਾ, ਹੁਣ ਉਹ ਆਪਾਂ ਸਿਆਸੀ ਲੋਕਾਂ ਨੂੰ ਵੱਢੀਏ।
ਜੀ ਬਿਲਕੁਲ, ਸੋ ਸਿਲਸਿਲਾ ਜਿਹੜਾ ਜੀ ਉਹ ਖਬਰਾਂ ਦਾ ਸ਼ੁਰੂ ਕਰਦੇ ਆ ਤੇ ਖਬਰਾਂ ਦੀ ਜਿਹੜੀ ਸ਼ੁਰੂਆਤ ਹੈ ਬਰਾੜ ਸਾਹਿਬ ਉਹ ਆਪਾਂ ਕਰਾਂਗੇ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਜਿਹੜਾ ਹੋਇਆ ਸੀਗਾ ਉਸ ਜੇਲ੍ਹ ਕਾਂਡ ਦੇ ਜਿਹੜੇ ਮੁੱਖ ਦੋਸ਼ੀ ਆ ਗੁਰਪ੍ਰੀਤ ਸਿੰਘ ਸੇਖੋਂ ਉਹਨਾਂ ਨੂੰ ਕੱਲ ਗ੍ਰਿਫ਼ਤਾਰ ਕੀਤਾ ਗਿਆ ਜੀ ਉਹਨਾਂ ਦੇ ਸਾਥੀਆਂ ਸਮੇਤ ਤੇ ਇੱਕ ਇੰਟੈਲੀਜੈਂਸੀ ਟੀਮ ਜਿਹੜੀ ਆ ਉਹਨਾਂ ਨੇ ਇਹ ਆਪਰੇਸ਼ਨ ਕੀਤਾ ਜੀ ਢੁੱਡੀ ਕੇ ਪਿੰਡ ਦੇ ਵਿੱਚ। ਸੋ ਢੁੱਡੀ ਕੇ ਪਿੰਡ ਤੋਂ ਇਹ ਗ੍ਰਿਫ਼ਤਾਰੀ ਜਿਹੜੀ ਆ ਹੋਈ ਆ ਤੇ ਕਿਹਾ ਜਾ ਰਿਹਾ ਕਿ NRI ਦੇ ਘਰ ਦੇ ਵਿੱਚ ਇਹ ਜਿਹੜੇ ਗੈਂਗਸਟਰ ਸੀਗੇ ਲੁਕੇ ਹੋਏ ਸੀ। ਤੇ ਬਰਾੜ ਸਾਹਿਬ ਇਹਦੇ ਨਾਲ ਲੱਗਦੀ ਹੋਈ ਜਿਹੜੀ ਦੂਸਰੀ ਜੇਲ੍ਹ ਦੇ ਵਿੱਚ ਹੀ ਵਾਪਰੀ ਜਿਹੜੀ ਇੱਕ ਮੰਦ ਜੇਲ੍ਹ ਦੇ ਵਿੱਚ ਜਿਹੜੀ ਵਾਪਰੀ ਆ ਸੋ ਦੋ ਕੈਦੀਆਂ ਦੀ ਮੌਤ ਹੋਈ ਆ ਤੇ ਹੁਣ ਇਹ ਵੀ ਦੱਸਿਆ ਗਿਆ ਕਿ ਜਿਹੜੀ ਮੌਤ ਆ ਉਹ ਸਾਹ ਘੁੱਟਣ ਦੇ ਨਾਲ ਹੋਈ ਆ। ਸੋ ਜੇਲ੍ਹਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਲਗਾਤਾਰ ਦੇਖਣ ਨੂੰ ਮਿਲ ਰਹੀਆਂ। ਸੋ ਇਹਨਾਂ ਦੋਨਾਂ ਜਿਹੜੀਆਂ ਘਟਨਾਵਾਂ ਦੇ ਉੱਪਰ ਆਪਾਂ ਤੁਹਾਡੀ ਟਿੱਪਣੀ ਜਾਨਣਾ ਚਾਹਾਂਗੇ।
ਦੇਖੋ ਪਹਿਲੀ ਗੱਲ ਤਾਂ ਗੈਂਗਸਟਰ ਜਿਹੜਾ ਮਾਹੌਲ ਪਿਛਲੇ ਇਲੈਕਸ਼ਨਾਂ ਤੋਂ 3 ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਇਹ ਕੰਮ ਜਿਹੜਾ ਨਾਭਾ ਕਾਂਡ ਹੋਇਆ ਸੀ ਜੇਲ੍ਹ ਕਾਂਡ ਤੇ ਉਹਦੀਆਂ ਤਾਰਾਂ ਵੱਡੇ ਤੌਰ ਤੇ ਵੀ ਜੋੜ ਕੇ ਦੇਖੀਆਂ ਗਈਆਂ ਪਰ ਫਿਲਹਾਲ ਜਿਹੜੀਆਂ ਤਾਰਾਂ ਮੈਂ ਇੱਥੇ ਆਸਟ੍ਰੇਲੀਆ ਵਾਸਤਿਆਂ ਨੂੰ ਦੱਸਦਿਆਂ ਵੀ ਤਾਰਾਂ ਆਸਟ੍ਰੇਲੀਆ ਨਾਲ ਆ ਜੁੜੀਆਂ। ਤੁਸੀਂ ਖ਼ਬਰ ਧਿਆਨ ਨਾਲ ਪੜ੍ਹੀ ਹੋਵੇ ਤਾਂ ਜਿਹੜੇ NRI ਦੇ ਘਰੇ ਰਹੇ ਆ ਉਹ NRI ਆਸਟ੍ਰੇਲੀਆ ਤੇ ਆ, ਆਸਟ੍ਰੇਲੀਆ ਤੋਂ ਬਿਲੋਂਗ ਕਰਦੇ ਆ ਜੀ ਤੇ ਪਿਛਲੇ 8 ਸਾਲਾਂ ਬਾਅਦ ਪਹਿਲੀ ਵਾਰ ਇੰਡੀਆ ਗਏ ਸੀ ਤੇ ਉਸ ਪਰਿਵਾਰ ਦੀ ਬੜੀ ਲੋਕ ਸਹਾਇਤਾ ਦੇ ਰਹੇ ਆ, ਕਹਿੰਦੇ ਵੀ ਬਹੁਤ ਸ਼ਰੀਫ਼ ਤੇ ਵਧੀਆ ਪਰਿਵਾਰ ਆ ਜੀ ਉਹਦਾ ਇਲਾਕੇ ਚ ਬੜਾ ਨਾਂ ਤੇ ਵਧੀਆ ਲੋਕ ਆ। ਪਰ ਹੈਰਾਨੀ ਹੋਈ ਵੀ ਉਹਨਾਂ ਦੇ ਘਰੋਂ ਉਹ ਜਿਹੜੇ ਬੰਦੇ ਲੱਭੇ ਆ ਜਿਹੜੇ ਕਿ ਪਨਾਹ ਲਈ ਹੋਈ ਸੀ ਪਰ ਉਹ ਪਰਿਵਾਰ ਜਿਹੜਾ NRI ਪਰਿਵਾਰ ਘਰ ਨਹੀਂ ਸੀਗਾ ਜਦੋਂ ਇਹ ਸਾਰਾ ਕੁਛ ਹੋਇਆ। ਸੋ ਪਹਿਲੀ ਗੱਲ ਤਾਂ ਇੱਕ ਤਾਂ ਸਾਡਾ ਆਸਟ੍ਰੇਲੀਆ ਦਾ ਜਦੋਂ ਕਿਤੇ ਵੀ ਨਾਂ ਜੁੜਦਾ ਸਾਡੀ ਜਿਗਿਆਸਾ ਵੱਧ ਜਾਂਦੀ ਆ ਵੀ ਕੌਣ ਕਿਵੇਂ ਕਿੱਥੇ ਆ ਤੇ ਕਿੱਥੋਂ ਤੱਕ ਅਸੀਂ ਇਸ ਗੱਲ ਚ ਜੁੜੇ ਹੋਏ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਰਤਾਂ ਲੈਣਗੀਆਂ ਜੀ ਵੀ ਕੌਣ ਕਿੱਥੇ ਤੇ ਕਿਵੇਂ ਜੁੜਿਆ ਹੋਇਆ ਸੀ। ਪਰ ਫਿਲਹਾਲ ਜਿਹੜੀ ਗੱਲ ਇਹ ਆ ਰਹੀ ਹੈ ਜੀ ਵੀ ਢੁੱਡੀ ਕੇ ਪਿੰਡ ਦੇ ਵਿੱਚ ਉਹ ਤਕਰੀਬਨ ਕਈ ਦਿਨਾਂ ਤੋਂ ਲੁਕੇ ਹੋਏ ਸਨ ਤੇ ਉਹਨਾਂ ਕੋਲੇ ਉਹਨਾਂ ਦੀ ਮੁਖਬਰੀ ਹੋਈ ਆ ਤੇ ਪਰ ਬਚਤ ਇਸ ਗੱਲ ਦੀ ਰਹਿ ਗਈ ਵੀ ਜਿਹੜਾ ਅਸਲਾ ਸੀ ਉਹ ਅਸਲਾ ਉਹਨਾਂ ਦਾ ਕਿਤੇ ਕਾਰਾਂ ਦੇ ਵਿੱਚ ਪਿਆ ਸੀ ਤੇ ਇਸ ਕਰਕੇ ਕੋਈ ਮੁਕਾਬਲਾ ਜਾਂ ਕੋਈ ਇਹੋ ਜਿਹਾ ਕੁਛ ਨਹੀਂ ਹੋਇਆ ਪੁਲਿਸ ਨਾਲ ਜਿਹਦੇ ਨਾਲ ਕਿ ਉੱਥੇ ਜਾਨੀ ਮਾਲੀ ਨੁਕਸਾਨ ਹੁੰਦਾ ਕਿਉਂਕਿ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਉੱਥੇ ਬਹੁਤ ਜ਼ਿਆਦੇ ਜਿਹੜੀ ਭੀੜ ਭੜੱਕੇ ਵਾਲਾ ਏਰੀਆ ਸੀਗਾ ਉਹ। ਸੋ ਇਸ ਕਰਕੇ ਕੁੱਲ ਮਿਲਾ ਕੇ ਸ਼ਾਂਤੀ ਨਾਲ ਜਿਹੜੀ ਇਹ ਚੀਜ਼ਾਂ ਨਜਿੱਠੀਆਂ ਗਈਆਂ ਉਹ ਚੀਜ਼ਾਂ ਵੀ ਕਈ ਵਾਰੀ ਸ਼ੰਕਾ ਦੇ ਘੇਰੇ ਚ ਆ ਜਾਂਦੀਆਂ। ਇਸ ਚੀਜ਼ ਨੂੰ ਅਸੀਂ ਇਹ ਨਹੀਂ ਮੰਨ ਸਕਦੇ ਵੀ ਪੁਲਿਸ ਦੀ ਮੁਸਤੈਦੀ ਜਾਂ ਪੁਲਿਸ ਨੇ ਇੱਕ ਬੜੇ ਵਧੀਆ ਢੰਗ ਨਾਲ ਇਹ ਇੱਕ ਅੰਜਾਮ ਦਿੱਤਾ ਹੋਊ ਤਾਂ ਇਹ ਨਿਬੜ ਗਈ ਗੱਲ। ਹੋ ਸਕਦਾ ਹੈ ਕੋਈ ਮਿਲੀ ਭੁਗਤ ਹੋਵੇ, ਹੋ ਸਕਦਾ ਕੋਈ ਇਹ ਜਾਣ ਬੁੱਝ ਕੇ ਗ੍ਰਿਫ਼ਤਾਰੀ ਪਾਈ ਗਈ ਹੋਵੇ, ਹੋ ਸਕਦਾ ਪਹਿਲਾਂ ਆਪ ਹੀ ਛੱਡੇ ਹੋਣ ਕਿਸੇ ਕਮਿਟਮੈਂਟ ਦੇ ਤਹਿਤ ਤੇ ਫਿਰ ਆਪ ਹੀ ਉਹਨਾਂ ਨੂੰ ਵਾਪਸ ਫੜਨ ਦੀ ਗੱਲ ਕੀਤੀ ਹੋਵੇ। ਇਹ ਗੱਲਾਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਸੋ ਕਾਫੀ ਚੀਜ਼ਾਂ ਇਸ ਤੇ ਵਿਚਾਰਨੀਆਂ ਪੈਣੀਆਂ। ਦੂਜਾ ਜਿਹੜਾ ਗੈਂਗਵਾਰ ਦਾ ਜਿਹੜਾ ਦੌਰ ਸ਼ੁਰੂ ਹੋਇਆ ਪਿਛਲੇ 5-4 ਸਾਲਾਂ ਤੋਂ ਅਸੀਂ ਦੇਖਿਆ ਸੋਸ਼ਲ ਮੀਡੀਆ ਜ਼ਰੀਏ ਜਾਂ ਜੇਲ੍ਹਾਂ ਦੇ ਜ਼ਰੀਏ ਜੇਲ੍ਹਾਂ 'ਚ ਕੀ ਕੁਝ ਹੋ ਰਿਹਾ ਤਾਂ ਉਹਦੇ 'ਚ ਬੜੀ ਦੁੱਖ ਦੀ ਗੱਲ ਆਉਂਦੀ ਹੈ ਵੀ ਹਰ ਰੋਜ਼ ਜੇਲ੍ਹਾਂ ਦੇ ਵਿੱਚ ਵੀ ਮੁਕਾਬਲੇ ਹੋ ਰਹੇ, ਅੰਦਰ ਜੇਲ੍ਹਾਂ 'ਚ ਹੀ ਲੜਾਈਆਂ ਹੋ ਰਹੀਆਂ। ਸੋ ਜੇਲ੍ਹਾਂ ਦੀਆਂ ਲੜਾਈਆਂ ਦੇ ਵਿੱਚ ਇਹ ਬਹੁਤ ਵੱਡੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਫਿਰ ਮੌਤਾਂ ਵੀ ਹੋ ਰਹੀਆਂ ਕੈਦੀਆਂ ਦੀਆਂ, ਇਹੋ ਜਿਹੀਆਂ ਚੀਜ਼ਾਂ ਵੀ ਉੱਥੇ ਪਾਈਆਂ ਜਾ ਰਹੀਆਂ ਜਿਹੜੀਆਂ ਸੋਚ ਤੋਂ ਬਾਹਰ ਆ ਚੀਜ਼ਾਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਜੇਲ੍ਹ ਦੇ ਵਿੱਚ ਪਰ ਉੱਥੇ ਪਹੁੰਚੀਆਂ ਹੋਈਆਂ। ਸੋ ਜਿਹੜੀ ਹੁਣ ਗੱਲ ਆਈ ਹੈ ਵੀ ਦਮ ਘੁੱਟ ਕੇ ਕੈਦੀਆਂ ਦੀ ਮੌਤ ਹੋਈ ਹੈ, ਮੈਨੂੰ ਨਹੀਂ ਲੱਗਦਾ ਵੀ ਦੋਨੇ ਖਬਰਾਂ ਦੇ ਵਿੱਚੋਂ ਨਾ ਜਿਹੜੀ ਤੈਅ ਆ ਕੁਛ ਹੋਰ ਨਿਕਲੂਗੀ, ਚਾਹੇ ਉਹ ਢੁੱਡੀ ਕੇ ਦੇ ਵਿੱਚੋਂ ਗ੍ਰਿਫਤਾਰ ਹੋਣ ਵਾਲੇ ਬੰਦਿਆਂ ਦੀ ਤੇ ਚਾਹੇ ਇਹ ਜੇਲ੍ਹ ਦੇ ਵਿੱਚ ਸਾਹ ਘੁੱਟ ਕੇ ਮਰਨ ਵਾਲੇ ਕੈਦੀਆਂ ਦੀ, ਇਹਨਾਂ ਦੇ ਵਿੱਚੋਂ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚੋਂ ਹੋਰ ਨਿਕਲਣਗੀਆਂ।
ਜੀ ਜੀ ਬਿਲਕੁਲ, ਤੇ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਸਵਾਈਨ ਫਲੂ ਜਿਹੜਾ ਆ ਜੀ ਉਹ ਵੀ ਪੰਜਾਬ ਦੇ ਵਿੱਚ ਕਾਫੀ ਪੈਰ ਪਸਾਰ ਰਿਹਾ ਆ, ਤੇ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਪਿਛਲੇ ਸਾਲ ਦੇ ਨਾਲੋਂ ਭਾਵੇਂ ਜਿਹੜੇ ਕੇਸ ਆ ਉਹ ਬਹੁਤ ਘੱਟ ਆਏ ਆ, ਪਰ ਫਿਰ ਵੀ ਉੱਥੇ ਜਿਹੜੇ ਸਵਾਈਨ ਫਲੂ ਦੀ ਲਪੇਟ ਦੇ ਵਿੱਚ ਆਉਣ ਵਾਲੇ ਪੰਜਾਬ ਦੇ ਵਿੱਚ ਲੋਕ ਆ ਉਹ 45 ਸਾਲ ਜਾਂ ਉਸ ਤੋਂ ਵਡੇਰੀ ਉਮਰ ਦੇ ਆ, ਤੇ ਦੱਸਿਆ ਜਾ ਰਿਹਾ ਕਿ ਜਿਹੜਾ ਇਮਿਊਨ ਸਿਸਟਮ ਆ ਉਹ ਜਿਨ੍ਹਾਂ ਦਾ ਕਮਜ਼ੋਰ ਹੋ ਜਾਂਦਾ ਉਹ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆ ਰਹੇ ਆ। ਪਰ ਦੂਜੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਜੀ ਕਿ ਜਿਹੜੇ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆਉਣ ਵਾਲੇ ਲੋਕ ਆ ਉਹ ਵੀ ਲੋਕ ਆ ਜਿਹੜੇ ਡਾਇਬਟੀਜ਼ ਜਾਂ ਹੋਰ ਕਿਸੇ ਲੰਬੀ ਬਿਮਾਰੀ ਤੋਂ ਪਹਿਲਾਂ ਤੋਂ ਹੀ ਪ੍ਰਭਾਵਿਤ ਨੇ, ਜਾਂ ਫਿਰ ਅਸਥਮਾ ਜਾਂ ਸਿਗਰਟ ਨੋਸ਼ੀ ਦੇ ਨਾਲ ਜਿਨ੍ਹਾਂ ਦੀ ਫੇਫੜਿਆਂ ਦੀ ਜਿਹੜੀ ਕੋਈ ਨਾ ਕੋਈ ਬਿਮਾਰੀ ਆ ਉਹ ਚੱਲ ਰਹੀ ਆ। ਤੇ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮਰੀਜ਼ ਆ ਉਹ ਇਸ ਸਾਲ ਵੀ ਸਾਹਮਣੇ ਆਏ ਆ, ਤੇ ਇਹਦੇ ਲਈ ਭਾਵੇਂ ਜਿਹੜਾ ਉੱਥੇ ਜਿਹੜਾ ਮੈਡੀਕਲ ਪ੍ਰਬੰਧ ਆ ਉਹਦੇ ਵੱਲੋਂ ਕਾਫੀ ਜ਼ਿਆਦਾ ਜਿਹੜੀਆਂ ਕੋਸ਼ਿਸ਼ਾਂ ਆ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀਤੀਆਂ ਜਾ ਰਹੀਆਂ, ਪਰ ਨਾਲ ਹੀ ਨਾਲ ਜਿਹੜਾ ਹੋਰ ਬਚਾਅ ਕਰਨ ਦੇ ਲਈ ਲੋਕਾਂ ਨੂੰ ਜਿਹੜੇ ਜਿਵੇਂ ਇੱਥੇ ਵੈਕਸੀਨੇਸ਼ਨ ਜ਼ਰੂਰੀ ਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਫਲੂ ਆਉਂਦਾ ਉਸ ਤੋਂ ਪਹਿਲਾਂ ਹੀ ਉਹ ਜਿਹੜੀ ਵੈਕਸੀਨੇਸ਼ਨ ਆ ਉਹਦੇ ਲਈ ਹਦਾਇਤ ਕੀਤੀ ਜਾਂਦੀ ਆ, ਇਸੇ ਤਰ੍ਹਾਂ ਉੱਥੇ ਵੀ ਜਿਹੜੀ ਜੀ ਵੈਕਸੀਨੇਸ਼ਨ ਆ ਉਹ ਜ਼ਰੂਰੀ ਕੀਤੀ ਗਈ ਆ, ਪਰ ਕਿਉਂਕਿ ਲੋਕ ਜਿਹੜੇ ਆ ਉਹ ਇੰਨੇ ਜ਼ਿਆਦਾ ਜਾਗਰੂਕ ਨਹੀਂ ਹੈਗੇ, ਇਸ ਕਰਕੇ ਜਿਹੜੇ ਸਵਾਈਨ ਫਲੂ ਦੀ ਜਿਹੜੀ ਮਾਰ ਆ ਉਹ ਉੱਥੇ ਲੋਕ ਝੱਲ ਰਹੇ ਆ।
ਬਿਲਕੁਲ ਜੀ, ਜਿਵੇਂ ਤੁਸੀਂ ਸ਼ੁਰੂਆਤ ਤੇ ਦੱਸਿਆ ਜਿਹੜਾ ਇਮਿਊਨ ਸਿਸਟਮ ਆ ਉਹ ਕਿਤੇ ਨਾ ਕਿਤੇ ਵਕਤ ਨਾਲ ਇੰਨਾ ਕੁ ਕਮਜ਼ੋਰ ਪੈ ਗਿਆ, ਜਿਹੜਾ ਕੀ ਅਸੀਂ ਸਾਨੂੰ ਕੁਦਰਤ ਨੇ ਇੱਕ ਸਰੀਰ ਦੇ ਵਿੱਚ ਕਿਹੋ ਜਿਹੀ ਚੀਜ਼ ਦਿੱਤੀ ਸੀ ਜਿਹੜਾ ਕਿ ਸੈਲਫ ਰਿਪੇਅਰ ਕਰਦਾ ਸੀ ਆਪਦੇ ਆਪ ਨੂੰ, ਸੈਲਫ ਟ੍ਰੀਟ ਕਰਦਾ ਸੀ ਜਿਹਨੂੰ ਕਹਿ ਸਕਦੇ ਹਾਂ। ਮੈਂ ਆਪਣੀ ਪ੍ਰੋਬਲਮ ਦੱਸਾਂ ਤਾਂ ਮੈਨੂੰ ਆਪਣੀ ਪ੍ਰੋਬਲਮ ਸੀ ਵੀ ਡਾਕਟਰ ਦਾ ਇਹੀ ਜਵਾਬ ਹੁੰਦਾ ਵੀ ਨਹੀਂ ਇੱਕ ਟਾਈਮ ਹੁੰਦਾ ਇਹ ਹੀਲਿੰਗ ਹੋ ਰਹੀ ਹੈ, ਬਾਡੀ ਹੀਲ ਕਰ ਰਹੀ ਹੈ, ਬਸ ਦੈਟਸ ਇਟ, ਉਹ ਇੱਥੇ ਨਿਬੇੜ ਦਿੰਦੇ ਕੰਮ ਇੱਥੋਂ ਆਸਟ੍ਰੇਲੀਆ ਵਾਲੇ। ਪਰ ਜੇ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਤਾਂ ਭਾਰਤ ਦੇ ਵਿੱਚ ਇਹ ਕਿਹਾ ਜਾਂਦਾ ਵੀ ਆਪਾਂ ਦਵਾਈਆਂ ਦੇ ਜ਼ੋਰ ਦੇ ਉੱਤੇ ਇਹਨੂੰ ਦੱਬ ਲੈਣਾ, ਪਰ ਸਾਨੂੰ ਇੱਕ ਗੱਲ ਮੰਨ ਕੇ ਚੱਲਣੀ ਪੈਣੀ ਹੈ, ਕੋਈ ਵੀ ਚੀਜ਼ ਆ ਜਿਹੜੀ ਅਸੀਂ ਗੈਰ ਕੁਦਰਤੀ ਯੂਜ਼ ਕਰਦੇ ਹਾਂ, ਚਾਹੇ ਉਹ ਮੈਡੀਸਨ ਆ, ਚਾਹੇ ਰੇਹਾਂ ਸਪਰੇਹਾਂ, ਚਾਹੇ ਕੁਛ ਵੀ ਆ, ਉਹਦੇ ਅਸਰ ਪੈਣੇ ਪੈਣੇ ਆ। ਹੁਣ ਰੇਹਾਂ ਸਪਰੇਹਾਂ ਦੀ ਗੱਲ ਕੋਈ ਅੱਜ ਦੀ ਨਹੀਂ ਕਰ ਰਹੇ, ਰੇਹਾਂ ਸਪਰੇਹਾਂ ਦੀ ਗੱਲ 10-20 ਸਾਲਾਂ ਤੁਸੀਂ ਕਰ ਰਹੇ ਹਾਂ, ਤੇ 10-20 ਸਾਲਾਂ ਤੋਂ ਸਾਨੂੰ ਪਤਾ ਵੀ ਕਿੰਨਾ ਜ਼ਹਿਰ ਅਸੀਂ ਪੀ ਰਹੇ ਹਾਂ ਜਾਂ ਕਿੰਨਾ ਜ਼ਹਿਰ ਅਸੀਂ ਖਾ ਰਹੇ ਹਾਂ, ਕੀ ਕੁਛ ਅਸੀਂ ਕੀਤਾ ਜਾ ਰਿਹਾ ਸਾਡੇ ਨਾਲ ਹੋ ਰਿਹਾ, ਤੇ ਪਰ ਅਸੀਂ ਉਹਨੂੰ ਬੜਾ ਲਾਈਟਲੀ ਲੈ ਰਹੇ ਹਾਂ ਵੀ ਦੇਖੀ ਜਾਊ ਜਦੋਂ ਕੁਛ ਹੋਊਗਾ, ਦੇਖੀ ਨਹੀਂ ਜਾਊ, ਉਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਆ। ਜੇ ਅੱਜ ਸਰੀਰ ਕਿਸੇ ਵੀ ਬਿਮਾਰੀ ਨਾਲ ਲੜਨ ਦੇ ਕਾਬਲ ਨਹੀਂ ਰਹੇ ਤਾਂ ਉਹਦੇ ਪਿੱਛੇ ਕਾਰਨ ਇਹੀ ਆ ਵੀ ਇਮਿਊਨ ਸਿਸਟਮ ਆ ਜਿਹੜਾ ਬਹੁਤ ਕਮਜ਼ੋਰ ਹੋ ਗਿਆ ਸਰੀਰ ਦਾ, ਸਰੀਰ ਸੈਲਫ ਰਿਪੇਅਰ ਜਿਹੜੀ ਕਰ ਸਕਦਾ ਸੀ ਉਹ ਆਪਦੇ ਹੱਥ ਖੜੇ ਕਰ ਗਿਆ, ਤੇ ਹੁਣ ਉਹ ਬਾਹਰਲੀਆਂ ਦਵਾਈਆਂ ਨਾਲ ਬਾਹਰਲੀਆਂ ਚੀਜ਼ਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਉਹਦੇ ਚ ਡੁਪਲੀਕੇਸੀ ਆਉਂਦੀ ਆ, ਉਹਦੇ ਚ ਕੋਈ ਓਰਿਜਨਲ ਚੀਜ਼ ਨਹੀਂ ਮਿਲਦੀ ਤੁਹਾਨੂੰ, ਤੁਸੀਂ ਕੀ ਕਰੋਗੇ। ਹੁਣ ਅਸੀਂ ਚਲੋ ਆ ਵਿਵਾਦਪਸਤ ਗੱਲ ਚੱਲ ਰਹੀ ਆ ਕਈ ਦਿਨਾਂ ਦੀ, ਗੁਰਦਾਸ ਮਾਨ ਦੇ ਗਾਣੇ ਦੀ ਵੀ ਗੱਲ ਚੱਲੀ ਜਾਂਦੀ ਆ, ਪਰ ਚਲੋ ਵਿਵਾਦ ਨੂੰ ਤਾਂ ਅੱਡ ਛੱਡੀਏ ਤਾਂ ਉਸ ਵਿਵਾਦ ਦੀ ਥਾਂ ਤੇ ਜਿਹੜੀ ਚੀਜ਼ ਉਹਨਾਂ ਨੇ ਫਲਮਾਈ ਆ ਗਾਣੇ ਦੇ ਵਿੱਚ ਜਾਂ ਜਿਹੜੇ ਢੰਗ ਨਾਲ ਉਹਨਾਂ ਨੇ ਉਹ ਗਾਣੇ ਨੂੰ ਸ਼ੂਟ ਕੀਤਾ, ਉਹ ਸ਼ੂਟ ਕਰਨ ਤੋਂ ਬਾਅਦ ਸਾਨੂੰ ਹੋਰ ਜ਼ਿਆਦਾ ਨਹੀਂ ਝਟਕਾ ਲੱਗਦਾ ਜਦੋਂ ਬੱਚਿਆਂ ਦੇ ਇੱਕ ਬੈਠਿਆਂ ਦੇ ਥਾਂ ਤੇ ਯੂਰੀਆ ਦਾ ਛਿੱਟਾ ਦੇ ਰਿਹਾ ਉਹਨਾਂ ਦੀਆਂ ਥਾਲੀਆਂ ਦੇ ਵਿੱਚ, ਤੇ ਜਦੋਂ ਉਹਨਾਂ ਰੇਹਾਂ ਸਪਰੇਹਾਂ ਠੀਕ ਛਿੜਕੀਆਂ ਜਾ ਰਹੀਆਂ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਸੱਚ ਆ ਉਹਨੂੰ, ਪਰ ਅਸੀਂ ਸੱਚ ਤਾਂ ਨਹੀਂ ਮੰਨ ਰਹੇ, ਸਾਡੇ ਉਹ ਰੋਜੀ ਰੋਟੀ ਦੇ ਸਾਧਨ ਆ, ਸਾਨੂੰ ਪੈਸਾ ਕਮਾਉਣ ਲਈ ਉਹ ਚੀਜ਼ਾਂ ਕਰਨੀਆਂ ਪੈਣੀਆਂ, ਤੇ ਅਸੀਂ ਫਿਰ ਕਿਸੇ ਵੀ ਜਦੋਂ ਸਾਡੇ ਗਵਾਂਢੀ ਦੇ 40 ਮਣ ਕਣਕ ਝੜਦੀ ਆ ਤੇ ਸਾਡੇ ਅਸੀਂ 20 ਮਣ ਕਿਉਂ ਝਾੜਾਂਗੇ, ਅਸੀਂ ਵੀ ਤਾਂ 40 ਮਣ ਹੀ ਝਾੜਾਂਗੇ ਨਾ, ਤੇ ਸਾਨੂੰ ਕੋਈ ਵੀ ਤਰੀਕਾ ਬਣਾਉਣਾ ਪਵੇ, ਚਾਹੇ ਸਾਨੂੰ ਆਉਣ ਵਾਲੀਆਂ ਜਨਰੇਸ਼ਨਾਂ ਲਈ ਜ਼ਹਿਰ ਉਗਲ ਕੇ ਦੇਣਾ ਪਵੇ, ਸੋ ਉਹ ਜ਼ਹਿਰ ਅਸੀਂ ਉਗਲ ਕੇ ਦੇ ਰਹੇ ਹਾਂ, ਸਾਰਾ ਕੁਛ ਹੋ ਰਿਹਾ, ਕੋਈ ਉਹਦੇ ਚ ਦੋ ਰਹਿ ਨਹੀਂ, ਪਰ ਅਸੀਂ ਮੁਨਕਰ ਹਾਂ, ਸਾਡਾ ਜ਼ਿਆਦਾ ਫਿਕਰ ਮੁੱਖ ਮੰਤਰੀ ਦੀਆਂ ਕੁਰਸੀਆਂ, ਚੌਧਰਾਂ, ਗਲੀਆਂ ਨਾਲੀਆਂ ਪੱਕੀਆਂ, ਇੱਧਰ ਤਾਂ ਸਾਡਾ ਫਿਕਰ ਹੈਗਾ ਬਹੁਤ ਜ਼ਿਆਦਾ, ਪਰ ਸਾਡਾ ਕਿਸੇ ਵੀ ਬੰਦੇ ਦਾ ਤੁਸੀਂ ਕਿਤੇ ਫਿਕਰ ਕਰਦੇ ਦੇਖਿਆ ਤੁਸੀਂ ਵੀ ਸਿਹਤ ਦਾ? ਹਾਂ, ਬਾਅਦ ਚ ਕੋਈ ਨਾ ਕੋਈ NRI ਆਪਦੇ ਪੈਸੇ ਦੇ ਜ਼ੋਰ ਦੇ ਉੱਤੇ ਕੈਂਪ ਜ਼ਰੂਰ ਲਵਾਉਂਦਾ, ਕੋਈ ਅੱਖਾਂ ਦਾ ਲਵਾ ਦੂ, ਕੋਈ ਕੈਂਸਰ ਦਾ ਲਵਾ ਦੂ, ਕੋਈ ਕੁਛ ਦਾ ਲਵਾ ਦੂ, ਪਰ ਕਿਤੇ ਉਹਨੇ ਸ਼ੁਰੂਆਤ ਕਿਸੇ ਨੇ ਕੀਤੀ ਜਾਂ ਕੋਈ ਪਿੰਡ ਚ ਕੋਈ ਕਿਸੇ ਦੀ ਜ਼ਰੂਰਤ ਹੈਗੀ ਵੀ ਕੋਈ ਕਿਸੇ ਨੂੰ ਕਹਿ ਦੇ ਵੀ ਭਾਈ ਯਾਰ ਰੇਹਾਂ ਸਪਰੇਆਂ ਤੋਂ ਬਚ ਲਓ, ਆਪਦਾ ਇਮਿਊਨ ਸਿਸਟਮ ਤਕੜਾ ਕਰ ਲਓ ਦਾ।
ਜੀ ਜੀ ਬਰਾੜ ਸਾਹਿਬ, ਸਿਹਤ ਜਾਗਰੂਕਤਾ ਜਿਹੜੀ ਆ ਬਹੁਤ ਘੱਟ ਆ ਆਪਣੇ ਲੋਕਾਂ ਦੇ ਵਿੱਚ। ਜੇ ਅੱਜ ਦੀ ਗੱਲ ਕਰੀਏ, ਅਸੀਂ ਖੁਰਾਕਾਂ ਦੀ ਗੱਲ ਕਰ ਲਈਏ, ਖੁਰਾਕਾਂ ਦੇ ਵਿੱਚ ਤਾਂ ਅਸੀਂ ਆਮ ਤੌਰ ਤੇ ਇਸ ਗੱਲ ਨੂੰ ਮੰਨਣ ਲਈ ਤਿਆਰ ਹੋ ਗਏ ਆ ਕਿ ਜਿਹੜੀ ਜ਼ਹਿਰ ਆ ਉਹ ਸਿੱਧੇ ਤੌਰ ਤੇ ਖੁਰਾਕਾਂ ਦੇ ਵਿੱਚ ਸ਼ਾਮਲ ਹੋ ਚੁੱਕੀ ਆ। ਪਰ ਦੂਸਰੇ ਪਾਸੇ ਜੇ ਅਸੀਂ ਜਿਹੜਾ ਸਾਡਾ ਰਹਿਣ ਸਹਿਣ ਦਾ ਢੰਗ ਆ ਉਹ ਬਦਲ ਚੁੱਕਿਆ, ਪਰ ਜੇ ਉਹਦੇ ਵਿੱਚ ਅਸੀਂ ਆਪਣੀ ਡਾਇਟ ਜਾਂ ਆਪਣਾ ਡਾਇਟ ਪਲਾਨ ਜਿਹੜਾ ਆ ਉਹ ਬਦਲਾਉਣ ਦੀ ਗੱਲ ਕਰੀਏ ਤਾਂ ਅਜੇ ਵੀ ਜਿਹੜੇ ਲੋਕ ਆ ਇਸ ਗੱਲ ਦੇ ਲਈ ਤਿਆਰ ਨਹੀਂ ਆ, ਹਨਾ। ਸੋ ਸਾਡੇ ਖਾਣਿਆਂ ਦੇ ਵਿੱਚ ਬਦਲਾਵ ਨਹੀਂ ਆਇਆ ਤੇ ਉਸ ਢੰਗ ਦੇ ਨਾਲ ਅਸੀਂ ਅਜੇ ਸਿਹਤ ਪ੍ਰਤੀ ਜਾਗਰੂਕ ਨਹੀਂ ਆ। ਇਸ ਗੱਲ ਲਈ ਇਸ ਗੱਲ ਨੂੰ ਝੁੱਠਿਆ ਆਇਆ ਨਹੀਂ ਜਾ ਸਕਦਾ। ਸੋ ਸਾਡੇ ਲੋਕਾਂ ਨੂੰ ਬਹੁਤ ਲੋੜ ਹੈ, ਚਾਹੇ ਭਾਰਤ ਵਿੱਚ ਰਹਿੰਦੇ ਹਾਂ ਚਾਹੇ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਤੇ ਸਿਹਤ ਪ੍ਰਤੀ ਜਾਗਰੂਕਤਾ ਜਿਹੜੀ ਆ ਉਹ ਆਉਣੀ ਬਹੁਤ ਜ਼ਰੂਰੀ ਹੈ ਸਾਡੇ ਲੋਕਾਂ ਦੇ ਵਿੱਚ।
ਸਹੀ ਕਿਹਾ
ਜੀ,
ਕੱਲ ਤੋਂ ਹੀ ਡਾਕਟਰ ਅਮਰੀਕ ਕੰਡਾ ਨਾਲ ਗੱਲ ਹੋ ਰਹੀ ਸੀ
ਜੀ।
ਉਹ ਆਯੁਰਵੈਦਿਕ ਦੇ ਡਾਕਟਰ ਆ ਤੇ ਕਾਫੀ ਚੀਜ਼ਾਂ ਦੀ ਦਵਾਈਆਂ ਦਵਾਈਆਂ ਦਿੰਦੇ, ਲਿਖਾਰੀ ਆ, ਚੰਗੇ ਲਿਖਦੇ ਆਪਣੇ ਰੇਡੀਓ ਤੇ ਵੀ ਆਉਂਦੇ। ਉਹਨਾਂ ਨੇ ਜਿਹੜੀਆਂ ਕਈ ਪੁਆਇੰਟ ਮੈਨੂੰ ਆਊਟ ਕੀਤੇ ਕਈ ਚੀਜ਼ਾਂ ਦੇ ਜ਼ਿੰਦਗੀ ਦੇ ਰਹਿਣ ਦੇ, ਉਹਦੇ ਗੱਲਾਂ ਕੁਛ ਵੀ ਨਹੀਂ ਹੈ, ਪਰ ਤੁਸੀਂ ਉਹਨੂੰ ਉਸ ਢੰਗ ਨਾਲ ਯੂਜ਼ ਨਹੀਂ ਕੀਤਾ। ਥੋੜੀ ਜਿਹੀ ਤਬਦੀਲੀ ਵੀ ਨਹੀਂ ਆਪਦੇ ਜੀਵਨ ਜਾਚ ਚ ਲਿਆਉਣਾ ਚਾਹੁੰਦੇ, ਮਾੜੀ ਜਿਹੀ ਮਾਮੂਲੀ ਜੀ ਵੀ, ਜੇ ਤੁਸੀਂ ਮਾਮੂਲੀ ਜੀ ਵੀ ਤਬਦੀਲੀ ਲਿਆਉਣਾ ਆਪਦੇ ਜੀਵਨ ਜਾਚ, ਤਾਂ ਉਹਨਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲਾਅ ਹੋ ਜੂਗਾ ਤੁਹਾਡੇ ਅੰਦਰ, ਤੇ ਤੁਸੀਂ ਆਪਦੀ ਜ਼ਿੰਦਗੀ ਨੂੰ ਇੱਕ ਚੰਗੀ ਜ਼ਿੰਦਗੀ ਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਲਓਗੇ। ਕਈ ਵਾਰੀ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਬੰਨਿਓ ਨਿਆਮਤ ਚ ਮਿਲੀਆਂ ਨਾ, ਉਹਨਾਂ ਨੂੰ ਅਸੀਂ ਵਿਚਾਰਦੇ ਨੀ। ਹੁਣ ਸਿਹਤ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਦਾ ਉਦੋਂ ਪਤਾ ਲੱਗਦਾ ਜਦੋਂ ਮੇਰੇ ਵਾਂਗੂ ਬੰਦਾ ਬਿਸਤਰੇ ਤੇ ਬਹਿ ਜਾਂਦਾ, ਉਦੋਂ ਪਤਾ ਲੱਗਦਾ ਵੀ ਸਿਹਤ ਕਿੰਨੀ ਨਿਆਮਤ ਚੀਜ਼ ਆ, ਤੁਹਾਨੂੰ ਕਿੰਨੀ ਜ਼ਰੂਰੀ ਆ। ਉਦੋਂ ਐਂ ਲੱਗਦਾ ਵੀ ਕੋਈ ਚੀਜ਼ ਦੀ ਲੋੜ ਨਹੀਂ ਸਾਨੂੰ, ਬਸ ਸਾਡੀ ਤਾਂ ਸਿਹਤ ਹੋਵੇ ਸਹੀ, ਅਸੀਂ ਫਿੱਟ ਹੋਈਏ। ਤਾਂ ਫਿਰ ਜੋ ਸਾਨੂੰ ਪਤਾ ਇੰਨੀਆਂ ਗੱਲਾਂ ਦਾ, ਤਾਂ ਫਿਰ ਕਿਉਂ ਨੀ ਅਸੀਂ ਇਹਦੇ ਬਾਰੇ ਖਿਆਲ ਕਰਦੇ? ਮੈਂ ਇੱਥੇ ਆਪਣੇ ਵੰਨੀਓ ਪਰਸਨਲ ਪੱਧਰ ਤੇ ਜ਼ਰੂਰ ਇੰਨੀ ਕੁ ਗੱਲ ਕਹਿਣੀ ਚਾਹੂੰਗਾ ਅਮਰਦੀਪ, ਵੀ ਮੰਨ ਲੈਂਦੇ ਅਸੀਂ ਬਿਜ਼ਨਸ ਨਹੀਂ ਕਰ ਸਕਦੇ ਔਰਗੈਨਿਕ ਦਾ। ਔਰਗੈਨਿਕ ਦੇ ਵਿੱਚ ਬਿਜ਼ਨਸ ਦੇ ਵਿੱਚ ਸਾਨੂੰ ਘਾਟਾ ਪੈਂਦਾ, ਸਾਨੂੰ ਔਰਗੈਨਿਕ ਇੱਕ ਚੀਜ਼ ਉਤਪਾਦ ਕਰਨ ਚ ਅੱਧਾ ਝਾੜ ਰਹਿ ਜਾਂਦਾ। ਪਰ ਜੇ ਸਾਰੇ ਪਰਿਵਾਰਾਂ ਕੋਲੇ ਜਗ੍ਹਾ ਹੈਗੀ ਅੱਜ ਕੱਲ, ਇਹ ਤਾਂ ਹੈ ਨੀ ਕਿਸੇ ਕੋਲੇ ਚਾਰ ਕਿੱਠਾ ਥਾਂ ਨਾ ਹੋਵੇ, ਤੇ ਇੱਥੋਂ ਤੱਕ ਡਿਕਲੇਅਰ ਹੋ ਗਿਆ ਅੱਜ ਕੱਲ ਵੀ ਖੇਤੀ ਹੈ ਜਿਹੜੀ ਉਹ ਬਿਨਾਂ ਮਿੱਟੀ ਤੋਂ ਵੀ ਹੋ ਜਾਂਦੀ ਹੈ, ਐਰੋਪੈਨਿਕ ਵੀ ਹੋ ਜਾਂਦੀ ਆ ਜਿਹੜੀ ਕਿ ਜੇ ਤੁਸੀਂ ਕਰਨੀ ਚਾਹੋ। ਤੁਸੀਂ ਜੇ ਇੰਨਾ ਕੀ ਮੰਨ ਕੇ ਚੱਲ ਰਹੇ ਹੋ ਵੀ ਤੁਸੀਂ ਆਪਦਾ ਫਰੂਟ ਤੇ ਸਬਜ਼ੀ ਆਪ ਪੈਦਾ ਕਰਨੀ ਆ, ਦੂਜਾ ਜਿਹੜਾ ਦੁੱਧ ਆ, ਜਿਹੜਾ ਦੁੱਧ ਦੇ ਲਈ ਤੁਸੀਂ ਮੱਝਾਂ ਦੇ ਟੀਕਾ ਨਹੀਂ ਲਾਉਣਾ, ਦੁੱਧ ਲਈ ਤੁਸੀਂ ਮੱਝਾਂ ਦੀ ਖੁਰਾਕ ਦਾ ਵੀ ਧਿਆਨ ਰੱਖਣਾ ਵੀ ਜਿਹੜਾ ਉਹਦਾ ਦੁੱਧ ਸਾਨੂੰ ਮਿਲੇ ਉਹ ਵੀ ਸਾਫ ਸੁਥਰਾ ਮਿਲੇ। ਇਹ ਤਿੰਨ ਚਾਰ ਚੀਜ਼ਾਂ ਦੇ ਜੇ ਤੁਸੀਂ ਕੰਟਰੋਲ ਕਰ ਲਓ ਤੇ ਪਰਿਵਾਰ ਦੇ ਵਿੱਚ ਦਿਨ ਰਾਤ ਦਾ ਵੱਟਾ ਆਜੂ। ਕਿੱਡੀ ਕੁ ਗੱਲ ਆ ਜੇ ਤੁਸੀਂ ਮਹੀਨੇ ਦੇ ਵਿੱਚ ਇੱਕ ਘੰਟਾ ਦੋ ਘੰਟੇ ਕੋਈ ਸਬਜ਼ੀਆਂ ਦੀ ਰੁੱਤ ਵਾਲੀਆਂ ਸਬਜ਼ੀਆਂ ਬੀਜਣ ਤੇ ਲਾ ਲਓ, ਇੱਕ ਸ਼ੌਂਕ ਪੈਦਾ ਕਰ ਲਈਏ ਜੇ ਅਸੀਂ ਬਗੀਚੇ ਦਾ, ਖਾਸ ਕਰਕੇ ਪਿੰਡਾਂ ਦੇ ਲੋਕ ਤਾਂ ਕਰ ਹੀ ਸਕਦੇ ਆ ਨਾ। ਪਰ ਅੱਜ ਹੈਰਾਨੀ ਇਸ ਗੱਲ ਦੀ ਸਭ ਤੋਂ ਵੱਧ ਜਿਹੜੀਆਂ ਟ੍ਰੇਨਾਂ ਪਿੰਡਾਂ ਚੋਂ ਚੱਲ ਰਹੀਆਂ ਕੈਂਸਰ ਦੀਆਂ, ਸਭ ਤੋਂ ਵੱਧ ਬਿਮਾਰੀ ਜਿਹੜੀ ਪਿੰਡਾਂ ਚ ਫੈਲੀ ਹੋਈ ਆ, ਤੇ ਕਿਉਂਕਿ ਅਸੀਂ ਕੁਛ ਕਰਨਾ ਨੀ ਚਾਹੁੰਦੇ। ਕੀ 10 ਫਰੂਟ ਦੇ ਟ੍ਰੀ ਨੀ ਲਾ ਸਕਦੇ? ਕੀ ਨਿੰਬੂ ਨੀ ਘਰੇ ਬੀਜਿਆ ਜਾ ਸਕਦਾ? ਕੀ ਤੁਸੀਂ ਸਬਜ਼ੀਆਂ ਨੀ ਲਾ ਸਕਦੇ? ਸਭ ਕੁਛ ਕਰ ਸਕਦੇ ਆ। ਅੱਗੇ ਕੱਲਾ ਨੂਣ ਜਿਹੜਾ ਲੈਂਦੇ ਹੁੰਦੇ ਸੀ ਲੋਕ, ਇਹ ਵੀ ਟਾਈਮ ਹੁੰਦਾ ਸੀ, ਪਰ ਨਹੀਂ ਅਸੀਂ ਕਰਨਾ ਨੀ ਚਾਹੁੰਦੇ, ਸਾਨੂੰ ਆਰਾਮ ਪ੍ਰਸਤ ਹੋ ਗਿਆ ਥੋੜੇ ਜਿਹੇ।
ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਥੋੜਾ ਜਿਹਾ ਬਦਲਾਅ ਜਾਂ ਤਬਦੀਲੀ ਜਿਹੜੀ ਆ ਹਨਾ, ਉਹ ਵੀ ਸਿਹਤ ਨੂੰ ਸਿਹਤਮੰਦ ਰੱਖਣ ਚ ਯੋਗਦਾਨ ਪਾ ਸਕਦੀ। ਸਮੱਸਿਆ ਜਿਹੜੀ ਆ ਉਹ ਬ੍ਰਾਂਡ ਸਾਹਿਬ ਇਹ ਵੀ ਆ ਕਿ ਆਪਾਂ ਲੋਕ ਜੇ ਅਸੀਂ ਜਾਣਦੇ ਆ ਵੀ ਚਾਹ ਸਾਡੇ ਲਈ ਮਾੜੀ ਆ, ਪਰ ਆਪਾਂ ਚਾਹ ਛੱਡਣਾ ਨੀ ਚਾਹੁੰਦੇ। ਆਪਾਂ ਜਾਣਦੇ ਆ ਕਿ ਤਲੀਆਂ ਚੀਜ਼ਾਂ ਸਾਡੇ ਲਈ ਮਾੜੀਆਂ, ਆਪਾਂ ਪਰੌਂਠੇ ਜਿਹੜੇ ਭਰਵੇਂ ਪਰੌਂਠੇ ਜਿਹੜੇ ਆ ਭਾਰੇ ਪਰੌਂਠੇ ਹੁੰਦੇ ਆ, ਉਹਨਾਂ ਨੂੰ ਪਹਿਲਾਂ ਤਾਂ ਘਿਓ ਦੇ ਨਾਲ ਤਲਦੇ ਆ, ਫਿਰ ਉਹਦੇ ਉੱਤੇ ਹੋਰ ਮੱਖਣ ਲਾ ਕੇ ਖਾਂਦੇ ਆ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੇ ਸੁਭਾਅ ਦਾ ਹਿੱਸਾ ਬਣ ਗਈਆਂ। ਜਦੋਂ ਆਪਾਂ ਕਿਸੇ ਨੂੰ ਰੋਕਦੇ ਆ ਜਾਂ ਟੋਕਦੇ ਆ ਕਿ ਨਹੀਂ ਭਾਈ ਇੰਨਾ ਜਿਹੜਾ ਮੱਖਣ ਜਾਂ ਇੰਨਾ ਘਿਓ ਜਿਹੜਾ ਆ ਉਹ ਨਹੀਂ ਖਾਣਾ ਚਾਹੀਦਾ, ਜੇਕਰ ਤੁਹਾਡੀ ਹਾਂ ਜਿਹੜਾ ਤੁਹਾਡਾ ਕੰਮ ਆ ਉਹ ਫਿਜ਼ੀਕਲੀ ਜਿਆਦਾ ਤੁਹਾਨੂੰ ਪਤਾ ਕਿ ਥਕਾਉਂਦਾ ਆ ਹਨਾ, ਤੇ ਫੇਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਉਹ ਨੁਕਸਾਨ ਨਹੀਂ ਵੀ ਕਰਦਾ, ਪਰ ਜਦੋਂ ਸਾਨੂੰ ਪਤਾ ਕਿ ਸਾਡੀ ਜਿਹੜੀ ਜੋਬ ਆ ਡਰਾਈਵਿੰਗ ਦੀ ਜੋਬ ਆ, ਸਾਰਾ ਦਿਨ ਤੁਸੀਂ ਟਰੱਕ ਚਲਾਉਣਾ ਜਾਂ ਕਾਰ ਚਲਾਉਣੀ ਆ, ਜਾਂ ਫੇਰ ਤੁਹਾਡੀ ਆਫਿਸ ਜੋਬ ਆ, ਤੁਸੀਂ ਸਾਰਾ ਦਿਨ ਚੇਅਰ ਦੇ ਉੱਤੇ ਬੈਠ ਕੇ ਕੰਪਿਊਟਰ ਦੇ ਉੱਤੇ ਸਾਹਮਣੇ ਕੰਪਿਊਟਰ ਦੇ ਬੈਠ ਕੇ ਕੰਮ ਕਰਨਾ, ਤਾਂ ਉੱਥੇ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਆਦਤਾਂ ਆ ਉਹ ਨੁਕਸਾਨਦੇਹ ਵੀ ਹੋ ਸਕਦੀਆਂ ਤੁਹਾਡੀ ਸਿਹਤ ਦੇ ਲਈ। ਤੇ ਜਦੋਂ ਕਿਸੇ ਨੂੰ ਥੋੜਾ ਜਿਹਾ ਬਦਲਣ ਦੇ ਲਈ ਕਿਹਾ ਜਾਂਦਾ, ਉੱਥੇ ਕਈ ਵਾਰ ਕੀ ਹੁੰਦਾ ਕਿ ਅਗਲੇ ਨੂੰ ਲੱਗਦਾ ਕਿ ਨਹੀਂ ਭਾਈ ਲੈ ਪੰਜਾਬੀਆਂ ਦਾ ਜਿਹੜਾ ਸੁਭਾਅ ਆ ਉਹ ਖਾਣ ਪੀਣ ਦੇ ਖੁੱਲੇ ਹੁੰਦੇ ਆ, ਹੁਣ ਇਹ ਵੀ ਛੱਡਦੀ ਹੈ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਮਝਣ ਦੀ ਲੋੜ ਆ ਜ਼ਰੂਰ।
ਬਿਲਕੁਲ ਜੀ, ਪਰ ਅਸੀਂ ਸਮਝਦੇ ਹਾਂ, ਐਡੀ ਗੱਲ ਨਹੀਂ, ਅਸੀਂ ਸਮਝਦਾਰ ਹਾਂ, ਪਰ ਸਮਝਦੇ ਅਸੀਂ ਬੇਲਾ ਬਹਾ ਕੇ।
ਜੀ ਜੀ, ਜਦੋਂ ਬਿਲਕੁਲ ਇੱਕ ਵਾਰ ਜਦੋਂ ਸਾਨੂੰ ਸੱਟ ਲੱਗਦੀ ਹੈ, ਮੈਂ ਆਪਣੇ ਆਪ ਦੀ ਵੀ ਗੱਲ ਕਰਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ, ਸਿਹਤ ਦਾ ਅਸਲ ਦੇ ਵਿੱਚ ਕੋਈ ਵੀ ਚੀਜ਼ ਜਦੋਂ ਸਾਡੇ ਤੋਂ ਖੁੱਸਦੀ ਹੈ ਨਾ, ਅਸਲ ਦੇ ਵਿੱਚ ਉਹਦੀ ਕੀਮਤ ਜਾਂ ਉਹਦੀ ਅਹਿਮੀਅਤ ਸਾਨੂੰ ਉਦੋਂ ਹੀ ਸਮਝ ਲੱਗਦੀ ਆ। ਸੋ ਬਿਲਕੁਲ ਅਸੀਂ ਚੁਕੰਨੇ ਹੁੰਦੇ ਹਾਂ, ਪਰ ਥੋੜਾ ਜਿਹਾ ਲੇਟ, ਥੋੜਾ ਜਿਹਾ ਜਾਗਰੂਕ ਜਿਹੜਾ ਸਾਡੇ ਹੋਣ ਦੀ ਜਿਹੜੀ ਆਦਤ ਆ ਥੋੜੀ ਜਿਹੀ ਲੇਟ ਆ। ਖੈਰ ਸਾਡਾ ਜਿਹੜਾ ਜੀ ਇਸ ਪਲੇਟਫਾਰਮ ਤੋਂ ਇਸ ਮੰਚ ਤੋਂ ਕਹਿੰਦੇ ਹੁੰਦੇ ਹੋਕਾ ਦਿੰਦੇ ਰਹਿਣਾ ਹਨਾ, ਚੰਗਿਆਈ ਦੇ ਲਈ ਜਾਂ ਸਾਰਿਆਂ ਦੇ ਭਲੇ ਦੇ ਲਈ ਸਾਡਾ ਇੱਕ ਫਰਜ਼ ਵੀ ਹੈ, ਸੋ ਹੋਕਾ ਆਪਾਂ ਦਿੰਦੇ ਰਹਿੰਦੇ ਹਾਂ। ਡਾਕਟਰ ਸਾਹਿਬ, ਖ਼ਬਰਾਂ ਜਿਹੜੀਆਂ ਹੋਰ ਹੈਗੀਆਂ, ਪਰ ਸਾਡੇ ਨਾਲ ਕੁਝ ਸਰੋਤੇ ਜਿਹੜੇ ਆ ਬਹੁਤ ਦੇਰ ਤੋਂ ਜੁੜੇ ਹੋਏ ਆ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਨੂੰ ਲੈ ਲਈਏ।
ਜੀ ਬਿਲਕੁਲ ਬਿਲਕੁਲ
ਜੀ, ਸਾਡੇ ਨਾਲ ਬਹੁਤ ਸ਼ੁਰੂਆਤ ਤੋਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਸਾਡੇ ਨਾਲ ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਜਿਹੜੇ ਆ ਜੀ ਉਹ ਸ਼ਾਮਲ ਹੋਏ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਆਪਣੇ ਆਪਣੀ ਆਦਤ ਮੁਤਾਬਕ ਉਹਨਾਂ ਨੇ ਅੱਜ ਮਿਲਡੂਰਾ ਦਾ ਜਿਹੜਾ ਮੌਸਮ ਆ ਉਹ ਸਾਡੇ ਨਾਲ ਸਾਂਝਾ ਕੀਤਾ। ਸੋ ਮਿਲਡੂਰਾ ਵਾਲਿਓ, ਅੱਜ ਮੈਨੂੰ ਲੱਗਦਾ ਕਿ ਥੋੜਾ ਜਿਹਾ ਰਾਹਤ ਹੈਗੀ ਆ ਤੁਹਾਨੂੰ, ਸੋ ਠੰਡਕ ਆ ਮੌਸਮ ਦੇ ਵਿੱਚ, ਕਿਉਂਕਿ ਮੈਂ ਤਾਂ ਠੰਡਕ ਹੀ ਕਹਾਂਗੀ, ਤੁਹਾਡੇ ਜਿਹੜਾ ਤਾਪਮਾਨ ਆ ਉਹ 41 ਡਿਗਰੀ ਚਲੇ ਜਾਂਦਾ, 44 ਡਿਗਰੀ ਚਲੇ ਜਾਂਦਾ, ਸੋ ਅੱਜ ਜੀ ਮਿਲਡੂਰਾ ਦੇ ਵਿੱਚ 27 ਡਿਗਰੀ ਘੱਟ ਤੋਂ ਵੱਧ ਜਿਹੜਾ ਤਾਪਮਾਨ ਜਾ ਰਿਹਾ ਤੇ ਘੱਟ ਤੋਂ ਘੱਟ 13 ਡਿਗਰੀ ਜਾਣਾ। ਸੋ ਅੱਜ ਓਦਾਂ ਧੁੱਪ ਦੱਸੀ ਗਈ ਹੈ, ਪਰ 40 ਜਾਂ 44 ਡਿਗਰੀ ਦੇ ਮੁਕਾਬਲੇ 27 ਡਿਗਰੀ ਮੈਨੂੰ ਲੱਗਦਾ ਕਿ ਸਹਿਣ ਯੋਗ ਹੈ, ਸੋ ਸੋਹਣਾ ਮੌਸਮ ਕਹਿ ਸਕਦੇ ਹਾਂ ਬਿੱਟੂ ਜੀ।
ਜੀ ਬਿਲਕੁਲ ਜੀ, ਖਾਸ ਕਰਕੇ ਮਲਦੂਰਾ ਇਲਾਕਾ ਜਿਹੜਾ ਸਾਊਥ ਆਸਟ੍ਰੇਲੀਆ ਦੇ ਨਾਲ ਲੱਗਦਾ, ਤੇ ਰਿਵਰਲੈਂਡ ਦੇ ਵਿੱਚ ਵੀ ਪਿਛਲੇ 2-3 ਦਿਨਾਂ ਤੋਂ ਕਾਫੀ ਗਰਮੀ ਰਹੀ, ਤੇ ਉਮੀਦ ਆ ਜਿਹੜਾ ਅੱਜ ਇਹਨਾਂ ਨੂੰ ਰਾਹਤ ਮਿਲੂਗੀ ਕੰਮ ਧੰਦੇ ਦੇ ਵੀ, ਤੇ ਪਰ ਥੋੜਾ ਜਿਹਾ ਅੰਗੂਰਾਂ ਦੇ ਮਾਮਲੇ ਦੇ ਵਿੱਚ ਇਹ ਆ ਜੀ, ਅੱਜ ਕੱਲ ਅੰਗੂਰ ਟੁੱਟ ਰਹੇ ਆ, ਤੇ ਅੰਗੂਰਾਂ ਦੇ ਵਿੱਚ ਅੰਗੂਰ ਟੁੱਟਦੇ ਉਦੋਂ ਆ ਜੇ ਉਹਦੇ ਚ ਸ਼ੂਗਰ ਬਣ ਜਾਂਦੀ ਆ, ਤੇ ਸ਼ੂਗਰ ਅੰਗੂਰਾਂ ਦੇ ਵਿੱਚ ਹਮੇਸ਼ਾ ਜਦੋਂ ਲੋਅ ਵਗਦੀ ਆ ਜਾਂ ਗਰਮੀ ਹੁੰਦੀ ਆ ਉਦੋਂ ਬਣਦੀ ਆ। ਸੋ ਇਸ ਵਾਰ ਜਿਹੜੇ ਸਾਡੇ ਅੰਗੂਰ ਉਤਪਾਦਕ ਆ ਜਿੰਨੇ ਵੀ ਸਾਡੇ ਸੱਜਣ ਮਿੱਤਰ, ਉਹਨਾਂ ਨੂੰ ਥੋੜਾ ਜਿਹਾ ਵੱਖਰੇ ਮੌਸਮ ਦਾ ਨਾਲ ਤਕਲੀਫ਼ ਹੋ ਰਹੀ ਆ, ਉਹ ਗੱਲ ਨਹੀਂ ਹੈ ਜੋ ਹੋਣੀ ਚਾਹੀਦੀ ਆ ਜੋ ਫਰੂਟ ਦੇ ਵਿੱਚ ਛੇਤੀ ਬਣ ਕੇ, ਕਿਉਂਕਿ ਹਰ ਜ਼ਿਮੀਂਦਾਰ ਚਾਹੁੰਦਾ ਵੀ ਜਿਹੜਾ ਫਰੂਟ ਆ ਉਹਦਾ ਛੇਤੀ ਤੋਂ ਛੇਤੀ ਰੁਪਈਆਂ ਚ ਕਨਵਰਟ ਹੋ ਜੇ, ਤੇ ਜੇ ਉਹ ਜ਼ਿਆਦਾ ਚਿਰ ਦਰਖਤ ਦੇ ਉੱਤੇ ਖੜਦਾ ਤਾਂ ਰਿਸਕ ਵੀ ਵੱਧ ਜਾਂਦਾ।
ਜੀ ਜੀ ਬਿਲਕੁਲ, ਸੋ ਮੈਨੂੰ ਲੱਗਦਾ ਸ਼ਾਇਦ ਫਰੂਟ ਦੇ ਪੱਖ ਤੋਂ ਜ਼ਰੂਰ ਜਿਹੜੀ ਗਰਮੀ ਪੈਣੀ ਆ ਉਹ ਬਹੁਤ ਜ਼ਰੂਰੀ ਆ ਜੇ ਅੰਗੂਰਾਂ ਦੇ ਪੱਖ ਤੋਂ ਆਪਾਂ ਗੱਲ ਕਰੀਏ, ਪਰ ਜਿਸ ਢੰਗ ਦੇ ਨਾਲ ਅਸੀਂ ਦੇਖਦੇ ਹਾਂ ਜੀ ਮਿਲਡੂਰਾ ਦਾ ਜਿਹੜਾ ਤਾਪਮਾਨ 44-45 ਤੱਕ ਪਹੁੰਚਦਾ, ਉਸ ਹਿਸਾਬ ਦੇ ਨਾਲ ਕਈ ਵਾਰ ਸੋਚ ਕੇ ਹੈਰਾਨੀ ਵੀ ਹੁੰਦੀ ਆ ਕਿ ਇਸ ਤਾਪਮਾਨ ਦੇ ਵਿੱਚ ਕੰਮ ਕਰਨਾ ਜਾਂ ਉਸ ਤਾਪਮਾਨ ਨੂੰ ਸਹਿਣਾ ਜਿਹੜਾ ਉਹ ਵੀ ਕਾਫੀ ਮੁਸ਼ਕਿਲ ਲੱਗਦਾ ਕਈ ਵਾਰ।
ਜੀ ਬਿਲਕੁਲ
ਜੀ, ਤੇ ਅੱਗੇ ਬ੍ਰਾਟ ਸਾਹਿਬ ਸਾਡੇ ਨਾਲ ਦਵਿੰਦਰ ਸਿੰਘ ਹੋਰੀ ਜੁੜੇ ਆ, ਸਾਡੇ ਸਹਿਯੋਗੀ ਵੀ ਨੇ, ਦਵਿੰਦਰ ਸਿੰਘ ਸੀਡੀ ਬੈਟਰੀਜ਼ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ, ਤੇ ਕਹਿੰਦੇ ਜੀ ਲਗਾ ਦੋ ਹਾਜ਼ਰੀ। ਸੋ ਹਾਜ਼ਰੀ ਤਾਂ ਮੈਨੂੰ ਲੱਗਦਾ ਲੱਗ ਗਈ ਸਾਡੇ ਵੱਲੋਂ ਗੁਰਫਤਿਹ ਦਵਿੰਦਰ ਸਿੰਘ ਤੁਹਾਨੂੰ ਜੀ ਬ੍ਰਾਟ ਸਾਹਿਬ।
ਜੀ ਬਿਲਕੁਲ, ਹਾਜ਼ਰੀ ਲੱਗ ਗਈ ਹੈ ਜੀ ਤੁਹਾਡੀ, ਤੇ ਸਾਡੀ ਵੀ ਤੁਸੀਂ ਹਾਜ਼ਰੀ ਲਵਾ ਲਿਓ, ਕੋਈ ਨੀ, ਕੰਮ ਦੇ ਨਾਲ ਨਾਲ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਨੂੰ ਵੀ ਬੜਾ ਚੰਗਾ ਲੱਗਦਾ ਤੁਹਾਡਾ ਸਾਥ ਨਾਲ।
ਜੀ ਬਿਲਕੁਲ, ਤੇ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ, ਤੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਉਹਨਾਂ ਨੇ ਬੁਲਾਈ ਆ ਤੁਹਾਨੂੰ ਵੀ ਤੇ ਮੈਨੂੰ ਵੀ।
ਸਤਿ ਸ੍ਰੀ ਅਕਾਲ ਜੀ,
ਤੇ ਨਾਲ ਹੀ ਨਾਲ ਬ੍ਰਾਟ ਸਾਹਿਬ ਸਿਹਤ ਦਾ ਹਾਲ ਚਾਲ ਪੁੱਛਿਆ, ਸੋ ਕਾਫੀ ਸਰੋਤੇ ਜਿਹੜੇ ਆ ਉਹ ਜਾਣਨਾ ਚਾਹੁੰਦੇ ਸੀ, ਇਸੇ ਕਰਕੇ ਆਪਾਂ ਜਿਹੜੀ ਸਿਹਤ ਦੀ ਸਾਂਝ ਸੀਗੀ ਉਹ ਪ੍ਰੋਗਰਾਮ ਦੇ ਪਹਿਲੇ ਹੀ ਹਿੱਸੇ ਦੇ ਵਿੱਚ ਪਾਉਣਾ ਚਾਹੀ ਸੀਗੀ, ਤੇ ਉਹਨਾਂ ਨੇ ਨਾ ਇੱਕ ਵਿਚਾਰ ਵੀ ਬ੍ਰਾਟ ਸਾਹਿਬ ਭੇਜਿਆ, ਆਪਾਂ ਉਹ ਵਿਚਾਰ ਸ਼ਾਮਲ ਕਰਦੇ ਆ। ਕਹਿੰਦੇ ਉਸ ਇਨਸਾਨ ਦਾ ਭਰੋਸਾ ਕਦੇ ਨਾ ਗਵਾਓ ਜਿਹੜਾ ਤੁਹਾਡੀ ਮੁਸਕਰਾਹਟ ਦੇ ਪਿੱਛੇ ਲੁਕੇ ਦਰਦ ਨੂੰ, ਤੁਹਾਡੇ ਗੁੱਸੇ ਦੇ ਪਿੱਛੇ ਲੁਕੇ ਪਿਆਰ ਨੂੰ ਅਤੇ ਤੁਹਾਡੀ ਖਾਮੋਸ਼ੀ ਦੇ ਪਿੱਛੇ ਲੁਕੇ ਕਾਰਨ ਨੂੰ ਦੇਖ ਸਕਦਾ। ਕਿਆ ਬਾਤ,
ਬਿਲਕੁਲ ਬਹੁਤ ਖੂਬ ਕਿਹਾ
ਜੀ। ਤੇ ਬਹੁਤ ਘੱਟ ਇਨਸਾਨ ਹੁੰਦੇ ਆ ਜੀ, ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਅਸਲ ਵਿੱਚ ਤੁਹਾਡੀ ਮੁਸਕਰਾਹਟ ਦੇ ਪਿੱਛੇ ਲੁਕੇ ਦਰਦ ਨੂੰ ਸਮਝ ਸਕਦੇ ਆ, ਜਾਂ ਫਿਰ ਤੁਹਾਡੇ ਗੁੱਸੇ ਦੇ ਪਿੱਛੇ ਲੁਕੇ ਪਿਆਰ ਨੂੰ ਸਮਝਣਾ ਚਾਹੁੰਦੇ ਆ, ਜਾਂ ਤੁਹਾਡੀ ਖਾਮੋਸ਼ੀ ਦੇ ਪਿੱਛੇ ਜਿਹੜਾ ਲੁਕਿਆ ਕਾਰਨ ਆ ਉਹਨੂੰ ਵੇਖ ਸਕਦੇ ਆ, ਹਨਾ। ਸੋ ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਲਈ ਦਲਜੀਤ ਸਿੰਘ ਜੀ। ਤੇ ਅੱਗੇ ਸਾਡੇ ਨਾਲ ਜ਼ਾਹਿਦ ਜੁੜੇ ਆ ਜੀ, ਤੇ ਜ਼ਾਹਿਦ ਹੋਰਾਂ ਨੇ ਇੱਕ ਅਟੈਚਮੈਂਟ ਭੇਜੀ ਆ, ਤੇ ਬਹੁਤ ਹੀ ਸੋਹਣਾ ਇੱਕ ਬੀਚ ਆ ਮੈਨੂੰ ਲੱਗਦਾ, ਤੇ ਸਮੁੰਦਰ ਦੇ ਵਿੱਚ ਨੀਲਾ ਨੀਲਾ ਪਾਣੀ ਆ, ਪਰ ਉਹਨਾਂ ਨੇ ਇੱਕ ਵਾਰ ਫਿਰ ਉਰਦੂ ਦੇ ਵਿੱਚ ਲਿਖਿਆ, ਤੇ ਉਹ ਮੇਰੀ ਜਿਹੜੀ ਸਮਝ ਆ ਉਹ, ਕਿਉਂਕਿ ਉਰਦੂ ਜਿਹੜਾ ਜੀ ਮੈਂ ਜਾਣਦੀ ਨਹੀਂ ਆ, ਤੇ ਜ਼ਾਹਿਦ ਤੁਸੀਂ ਇੱਕ ਵਾਰ ਜੇ ਹੋ ਸਕੇ ਤਾਂ ਅੰਗਰੇਜ਼ੀ ਦੇ ਵਿੱਚ ਜ਼ਰੂਰ ਇਹ ਜਿਹੜੇ ਅਲਫਾਜ਼ ਆ ਸਾਡੇ ਨਾਲ ਸਾਂਝੇ ਕਰਿਓ, ਤੇ ਤੁਸੀਂ ਹਾਜ਼ਰੀ ਲਗਵਾਈ ਆ ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਸੰਦੀਪ ਰਾਏ ਹੁਰੀ। ਸੰਦੀਪ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਿਡਨੀ ਤੋਂ ਸਾਡੇ ਨਾਲ, ਇਹਨਾਂ ਨੇ ਸਾਂਝ ਪਾਈ ਆ ਤੇ ਕਹਿੰਦੇ ਜੀ ਗਰਮੀ ਨੇ ਰੁਲਾ ਦੀ ਆ ਸਿਡਨੀ ਦੇ ਵਿੱਚ।
ਕੋਈ ਚੱਕਰ ਨੀ ਜੀ, ਗਰਮੀ ਗਈ ਵੀ ਫਿਰ ਰੁਲਾ ਕੇ ਚਲੀ ਵੀ ਗਈ।
ਹਾਂਜੀ, ਤੇ ਅੱਗੇ ਸਾਡੇ ਨਾਲ ਬ੍ਰਾਦਰ ਸਾਹਿਬ ਮਨੀ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਆਪਾਂ ਦੋਵਾਂ ਨੂੰ
ਜੀ। ਜੀ
ਜੀ, ਤੇ ਕਹਿੰਦੇ ਮਿੰਟੂ ਜੀ ਦੀ ਤਬੀਅਤ ਜਲਦੀ ਠੀਕ ਹੋਵੇ ਇਹੀ ਅਰਦਾਸ ਹੈ ਜੀ ਵਾਹਿਗੁਰੂ ਜੀ ਦੇ ਅੱਗੇ। ਕੱਲ ਗਏ ਸੀ ਮੂਵੀ ਵੇਖਣ ਜੌਲੀ LLB, ਕਹਿੰਦੇ ਵੈਰੀ ਗੁੱਡ ਮੂਵੀ, ਗੁੱਡ ਐਂਟਰਟੇਨਿੰਗ ਐਂਡ ਸੋਸ਼ਲ ਮੈਸੇਜ ਮੂਵੀ, ਥੈਂਕ ਯੂ। ਤੇ ਬਾਕੀ ਮਿੰਟੂ ਜੀ ਦਾ ਪੇਂਡੂ ਆਸਟ੍ਰੇਲੀਆ ਐਪੀਸੋਡ 20 ਵੇਖਿਆ ਸੀ ਜੀ, ਕਹਿੰਦੇ ਵੈਰੀ ਗੁੱਡ ਸ਼ੋ ਇਟ ਵਾਸ। ਮਿੰਟੂ ਜੀ ਕਰਦੇ ਰਹੋ ਕਿਰਪਾ ਏਦਾਂ ਹੀ ਸਾਡੇ ਗਰੀਬਾਂ ਤੇ, ਸ਼ੁਕਰੀਆ।
ਚੱਕਰੀ ਕੋਈ ਨੀ ਜੀ, ਮਿੰਟੂ ਬਰਾੜ ਪੂਰਾ ਅਮੀਰ ਬੰਦਾ, ਮੀਂਹ ਭਰਾਉਂਦਾ ਰਹੂਗਾ ਜਿਹੜੀਆਂ ਗੱਲਾਂ ਦੇ ਅਮੀਰ ਆ ਨਾ ਜੀ। ਦੇਖੋ ਹਰ ਚੀਜ਼ ਦੀ ਅਮੀਰੀ ਹੁੰਦੀ ਆ ਬੰਦੇ ਕੋਲੇ, ਕਿਸੇ ਕੋਲੇ ਕਿਸੇ ਦੀ ਹੁੰਦੀ ਆ, ਸਾਡੇ ਕੋਲੇ ਗੱਲਾਂ ਦੀ ਅਮੀਰੀ ਆ। ਹਾਂ ਬਿਲਕੁਲ ਜੀ, ਬਹੁਤ ਧੰਨਵਾਦ ਤੁਸੀਂ ਪੇਂਡੂ ਆਸਟ੍ਰੇਲੀਆ ਨੂੰ ਪਸੰਦ ਕੀਤਾ, ਤੇ ਪਰ ਕੱਲ ਹੀ ਕੋਈ ਪੇਂਡੂ ਆਸਟ੍ਰੇਲੀਆ ਨੂੰ ਗਾਣਾ ਵੀ ਦੇ ਰਿਹਾ ਸੀ, ਕਹਿੰਦਾ ਬਣਾ ਲੈਂਦੇ ਆ ਸੀਰੀਅਲ, ਕੀ ਆ ਇਹਦੇ ਚ ਹੁਣ। ਉਹਨਾਂ ਨੂੰ ਪਹਿਲਾਂ ਤਾਂ ਵਿਚਾਰਾ ਦੇ ਬੈਠਾ ਮੈਨੂੰ ਗਾਲਾਂ, ਤੇ ਇਹਦੇ ਚ ਆਵਾਜ਼ ਨੀ, ਇਹਦੇ ਚ ਬੋਲਣਾ ਨੀ ਆਉਂਦਾ, ਐਕਟਿੰਗ ਨੀ, ਫਲਾਨਾ ਨੀ, ਸ਼ਕਲ ਦੇਖ ਕਿਵੇਂ ਕਿਹੇ ਜੀ ਆ, ਵੱਡੇ ਬਣ ਜਾਂਦੇ ਐਂਕਰ, ਸੌ ਕੁਛ ਲਿਖਿਆ। ਪਰ ਫਿਰ ਜਦੋਂ ਮੈਂ ਆਖਿਆ ਵੀ ਕੋਈ ਗੱਲ ਨੀ, ਫਿਰ ਕੀ ਹੁੰਦਾ ਜੇ ਬੰਦੇ ਨੂੰ ਇਹਨੂੰ ਦੂਜਾ ਪੱਖ ਹੀ ਨੀ ਪਤਾ ਤਾਂ ਹੀ ਇਹ ਕਰੀ ਜਾਂਦਾ। ਜਦੋਂ ਮੈਂ ਉਹਦਾ ਦੂਜਾ ਪੱਖ ਬੰਦੇ ਨੂੰ ਫਿਰ ਦੱਸਿਆ ਸਾਰਾ ਵੀ ਭਾਈ ਆਹ ਕੁਛ ਆ, ਅਸੀਂ ਤਾਂ ਐਂ ਦਿਹਾੜੀ ਵਾਲੇ ਬੰਦੇ ਆ, ਨਾ ਤਾਂ ਸਾਡੇ ਕੋਲੇ ਮੂੰਹ ਤੇ ਕਰੀਮਾਂ ਲਾਉਣ ਨੂੰ ਟਾਈਮ ਆ ਵੀ ਅਸੀਂ ਰੰਗ ਆਪਦਾ ਕੱਢ ਕੇ ਤੇ ਐਂਕਰ ਬਣ ਕੇ ਖੜ ਜਾਈਏ, ਨਾ ਸਾਡੇ ਕੋਲੇ ਕੱਪੜੇ ਲੀੜੇ ਟਾਈਆਂ ਛਾਈਆਂ ਲੈਣ ਨੂੰ ਫਾਲਤੂ ਪੈਸੇ ਹੈਗੇ, ਨਾ ਸਾਡੇ ਕੋਲੇ ਚੰਗੇ ਕੈਮਰੇ ਸਾਊਂਡ ਸਿਸਟਮ ਲੈਣ ਨੂੰ ਪੈਸੇ ਹੈਗੇ। ਅਸੀਂ ਤਾਂ ਜਿੰਨਾ ਕੁ ਸਾਡੇ ਕੋਲੇ ਸਾਧਨ ਹੈਗੇ ਉਹ ਲੈ ਕੇ ਤੁਰ ਪੈਂਦੇ ਆ, ਤੇ ਉਹ ਤੁਰ ਕੇ ਜਿੰਨਾ ਕੁ ਦੇਖਦੇ ਆ ਤੇ ਉਹ ਦਿਖਾ ਦਿੰਦੇ ਆ। ਉਸ ਨਜ਼ਰੀਏ ਨਾਲ ਜੇ ਤੈਨੂੰ ਠੀਕ ਲੱਗਦਾ ਤਾਂ ਦੱਸ ਦੇ। ਕਹਿੰਦਾ ਫੇਰ ਤਾਂ ਕਿਆ ਬਾਤ ਆ ਬਾਈ, ਜੇ ਤੁਸੀਂ ਐਂ ਕਰਦੇ ਹੋ ਤੁਹਾਡੇ ਨਾਲ ਜੰਡ ਵੜਦੇ ਹੋ ਤਾਂ, ਕਹਿੰਦਾ ਤਾਂ ਫਿਰ ਉਹ ਮਹਿਲ ਦੇਖ ਲੋ ਜੀ ਵਾਕੋ ਆਪੋ ਆਪਦੀ ਹੁੰਦੀ ਆ ਵੀ, ਜਿੰਨਾ ਚਿਕ ਨਹੀਂ ਕਿਸੇ ਨੂੰ ਦੱਸਦੇ ਤਾਂ ਕਈ ਵਾਰੀ ਉਹ ਬੰਦਾ ਫਿਰ ਦੂਜੇ ਲੋਟ ਵੀ ਸੋਚ ਲੈਂਦਾ।
ਬਿਲਕੁਲ ਜੀ, ਆਮ ਤੌਰ ਤੇ ਕੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਨੈਗੇਟਿਵ ਪੱਖ ਵੱਲ ਜਿਹੜਾ ਧਿਆਨ ਆ ਉਹ ਲੋਕਾਂ ਦਾ ਆਮ ਤੌਰ ਤੇ ਜਾਂਦਾ। ਹਰ ਮਨੁੱਖ ਦੀ ਫਿਤਰਤ ਇਹੋ ਜਿਹੀ ਬਣ ਚੁੱਕੀ ਹੈ ਕਿ ਅਸੀਂ ਜਿਹੜਾ ਪੋਜ਼ਿਟਿਵ ਪੱਖ ਹੈ ਉਹ ਦੇਖਣਾ ਚਾਹੁੰਦੇ ਨਹੀਂ ਆ, ਜਦਕਿ ਨੈਗੇਟਿਵ ਪੱਖ ਜਿਹੜਾ ਆ ਉਹਨੂੰ ਹਮੇਸ਼ਾ ਹੀ ਧਿਆਨ ਨਾਲ ਦੇਖਦੇ ਆ ਤੇ ਉਹਦੇ ਵਿੱਚੋਂ ਹਮੇਸ਼ਾ ਕੁਛ ਨਾ ਕੁਛ ਗਲਤ ਕੱਢਣ ਦੀ ਕੋਸ਼ਿਸ਼ ਕਰਦੇ ਆ। ਤੇ ਬਹੁਤ ਮੁਸ਼ਕਲ ਹੁੰਦਾ ਆ, ਬਹੁਤ ਔਖਾ ਹੁੰਦਾ ਆ ਜਦੋਂ ਤੁਸੀਂ ਆਪਣੇ ਜਿਹੜੇ ਸਾਧਨ ਜਿੰਨੇ ਤੁਸੀਂ ਜੁਟਾ ਸਕਦੇ ਆ ਉਹਨਾਂ ਸਾਧਨਾਂ ਦੇ ਨਾਲ ਹਨਾ ਜੇ ਸਮਾਜ ਦੇ ਵਿੱਚ ਕੁਛ ਨਵਾਂ ਸਿਰਜਣ ਦੀ ਕੋਸ਼ਿਸ਼ ਕਰਦੇ ਆ। ਇਹਦੇ ਲਈ ਮੈਨੂੰ ਲੱਗਦਾ ਹੁੰਦਾ ਕਿ ਸਮਾਜ ਦਾ ਭਾਈਚਾਰੇ ਦਾ ਜਿਹੜਾ ਯੋਗਦਾਨ ਆ ਉਹ ਅਹਿਮ ਹੋਣਾ ਚਾਹੀਦਾ, ਤੇ ਜਦੋਂ ਜੇ ਕੋਈ ਸਲਾਹਣਾ ਮਿਲਦੀ ਆ ਤੇ ਉਹਦੇ ਨਾਲ ਦੇਖੋ ਯੋਗਦਾਨ ਜਿਹੜਾ ਆ ਉਹ ਪੈਸਿਆਂ ਦੇ ਨਾਲ ਨੀ ਕਿਸੇ ਨੇ ਵੀ ਪਾਉਣਾ ਹੁੰਦਾ, ਪਰ ਇੱਕ ਸਲਾਹਣਾ ਹੁੰਦੀ ਆ ਜਦੋਂ ਕੋਈ ਸਲਾਹਣਾ ਕਰਦਾ ਆ ਤੇ ਉਹਦੇ ਨਾਲ ਜਿਹੜਾ ਹੌਸਲਾ ਆ ਕਰਨ ਵਾਲੇ ਦਾ ਉਹ ਹੋਰ ਵੀ ਦੁੱਗਣਾ ਹੋ ਜਾਂਦਾ, ਤੇ ਜਦੋਂ ਅਗਲਾ ਅਸਲੀਅਤ ਤੋਂ ਜਾਣੂ ਹੁੰਦਾ ਤਾਂ ਫੇਰ ਮੈਨੂੰ ਲੱਗਦਾ ਕਿ ਜ਼ਰੂਰ ਉਹ ਜਿਹੜਾ ਉਹਦਾ ਪੋਜ਼ਿਟਿਵ ਪੱਖ ਆ, ਜਿਹੜਾ ਉਹਦਾ ਸਾਰਥਕ ਪੱਖ ਆ ਉਹ ਸਮਝਣ ਦੇ ਵਿੱਚ ਕਾਮਯਾਬ ਹੋ ਜਾਂਦਾ। ਤੇ ਸਾਡੇ ਨਾਲ ਅੱਗੇ ਬਰਾੜ ਸਾਹਿਬ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਤੋਂ ਉਹ ਵੀ ਜੁੜੇ ਹੋਏ ਆ ਜੀ, ਕਹਿੰਦੇ ਬਰਾੜ ਸਾਹਿਬ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਟੂ ਆਲ ਤੇ ਇੰਜੋਇੰਗ ਯੂਅਰ ਪ੍ਰੋਗਰਾਮ ਜੀ।
ਜੀ ਬਹੁਤ ਮਿਹਰਬਾਨੀ ਜੀ
ਜੀ। ਤੇ ਅੱਗੇ ਸਾਡੇ ਨਾਲ ਸੁਖਵਿੰਦਰ ਸੌਂਧ ਹੋਰਾਂ ਨੇ ਵੀ ਹਾਜ਼ਰੀ ਲਗਵਾਤੀ ਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਸਾਡੇ ਨਾਲ ਜ਼ਾਹਿਦ ਹੋਰਾਂ ਨੇ ਭੇਜ ਦਿੱਤਾ ਜੀ ਸੁਨੇਹਾ, ਕਹਿੰਦੇ ਗੁੱਡ ਮਾਰਨਿੰਗ ਲਿਖ ਕੇ ਭੇਜੀ ਹੈ, ਸੋ ਸ਼ੁਭ ਸਵੇਰ ਸਾਡੇ ਵੱਲੋਂ ਵੀ ਜ਼ਾਹਿਦ ਤੁਹਾਨੂੰ, ਤੇ ਮਾਫ਼ੀ ਇਹਦੇ ਲਈ ਕਿ ਉਰਦੂ ਜਿਹੜਾ ਮੈਂ ਪੜ੍ਹ ਨਹੀਂ ਸਕੀ, ਤੇ ਹੁਣ ਸਾਡੇ ਵੱਲੋਂ ਇੱਕ ਵਾਰ ਫੇਰ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ, ਸਵਾਗਤ ਕਹਿੰਦੇ ਹਾਂ, ਤੇ ਤੁਹਾਡੀ ਸਵੇਰ ਜਿਹੜੀ ਆ ਉਹ ਖੂਬਸੂਰਤ ਹੋਵੇ ਇਹਦੀ ਵੀ ਅਸੀਂ ਦੁਆ ਕਰਦੇ ਹਾਂ। ਤੇ ਅੱਗੇ ਸਾਡੇ ਨਾਲ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਵੀ ਜੀ ਆਪਣਾ ਜਿਹੜਾ ਸੁਨੇਹਾ ਆ ਉਹ ਅਟੈਚਮੈਂਟ ਦੇ ਵਿੱਚ ਭੇਜਿਆ। ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਹਾਜ਼ਰੀਆਂ ਲਗਵਾ ਰਹੇ ਆ, ਅਟੈਚਮੈਂਟਸ ਬਹੁਤ ਸੋਹਣੀਆਂ ਸੋਹਣੀਆਂ ਇਹਨਾਂ ਨੇ ਭੇਜੀਆਂ ਆ। ਕਾਰ ਦੇ ਵਿੱਚੋਂ ਦੇਖੋ ਫੁੱਲਾਂ ਦੇ ਜਿਹੜੇ ਗੁਲਦਸਤੇ ਆ ਉਹ ਕਿਰ ਰਹੇ ਆ, ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਨਾਲ, ਸੋ ਫੁੱਲਾਂ ਦੇ ਨਾਲ ਗੁਲਾਬਾਂ ਦੇ ਨਾਲ ਸਾਨੂੰ ਜਿਹੜਾ ਸ਼ੁਭ ਸਵੇਰ ਦਾ ਮੈਸੇਜ ਭੇਜਿਆ, ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਗੁੱਡ ਮਾਰਨਿੰਗ ਆ। ਤੇ ਬਰਾੜ ਸਾਹਿਬ ਦੀ ਸਿਹਤ ਪੁੱਛ ਰਹੇ ਆ ਕੀ ਹਾਲ ਆ। ਨਰਿੰਦਰ ਰਠੌਰ ਹੋਰੀ ਸ਼ਾਮਲ ਹੋਏ ਆ ਅੱਗੇ ਪ੍ਰੋਗਰਾਮ ਚ, ਤੇ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਾਰਿਆਂ ਨੂੰ, ਤੇ ਕਹਿੰਦੇ ਮਿੰਟੂ ਬਾਈ ਜੀ ਦੀ ਤਬੀਅਤ ਕਿੱਦਾਂ ਹੈ ਜੀ?
ਬਹੁਤ ਸਾਹਮਣੇ ਬੈਠੇ ਆ ਦੇਖੋ
ਜੀ। ਤੇ ਅੱਗੇ ਸਾਡੇ ਨਾਲ ਜਸਪਾਲ ਰਾਮਾ ਸਿਡਨੀ ਵਾਲੇ ਵੀ ਸ਼ਾਮਲ ਹੋ ਗਏ ਆ ਜੀ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਆ। ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ, ਤੇ ਸੁਣਦੇ ਸੀ ਜੀ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਹੀ ਸੁਣ ਰਹੇ ਆ ਪ੍ਰੋਗਰਾਮ, ਤੇ ਵਧੀਆ ਲੱਗ ਰਿਹਾ ਉਹਨਾਂ ਨੂੰ, ਤੇ ਧੰਨਵਾਦ ਕਹਿੰਦੇ।
ਬਹੁਤ ਮਿਹਰਬਾਨੀ
ਜੀ। ਤੇ ਅੱਗੇ ਸਾਡੇ ਨਾਲ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਤੋਂ ਜੁੜੇ ਆ ਜੀ, ਸੋ ਮੈਨੂੰ ਬੜਾ ਚੰਗਾ ਲੱਗਦਾ, ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਲਬਨ ਤੋਂ ਸਾਡੇ ਨਾਲ ਦੋਸਤ ਜੁੜਦੇ ਆ, ਤੇ ਉਹ ਵੀ ਜਦੋਂ ਮੈਨੂੰ ਇਹ ਪਤਾ ਲੱਗਦਾ ਜੀ ਕਿ ਉਹ ਸਾਡੀਆਂ ਬੀਬੀਆਂ ਦੇ ਵਿੱਚੋਂ ਸ਼ਮੂਲੀਅਤ ਕਰ ਰਹੇ ਆ। ਸੋ ਬਹੁਤ ਬਹੁਤ ਸਵਾਗਤ ਜਸਵਿੰਦਰਪਾਲ ਕੌਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ, ਤੇ ਮਿੰਟੂ ਬਰਾੜ ਜੀ ਤੁਹਾਨੂੰ ਵੀ। ਮੈਨੂੰ ਅਮਨਦੀਪ ਲਿਖ ਰਹੇ ਆ, ਇਹ ਅਕਸਰ ਜਿਹੜੀ ਸਮੱਸਿਆ ਉਹ ਆਉਂਦੀ ਆ ਮੇਰਾ ਨਾਮ ਸਮਝਣ ਦੇ ਵਿੱਚ, ਮੇਰਾ ਨਾਮ ਵੈਸੇ ਅਮਰਦੀਪ ਹੈ ਜੀ, ਤੇ ਬਹੁਤੀ ਵਾਰ ਇਹਨੂੰ ਅਮਰਜੀਤ ਜਾਂ ਅਮਨਦੀਪ ਸਮਝ ਲਿਆ ਜਾਂਦਾ, ਪਰ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਸਾਡੇ ਨਾਲ ਕੀਤਾ, ਇਹਦੇ ਲਈ ਬਹੁਤ ਖੁਸ਼ੀ ਹੋਈ ਆ। ਆਈ ਹੋਪ ਯੂ ਵਿਲ ਗੈਟ ਵੈਲ ਸੂਨ, ਤੁਹਾਨੂੰ ਲਿਖ ਰਹੇ ਆ ਜੀ, ਤੇ ਆਈ ਲਵ ਯੂਰ ਪ੍ਰੋਗਰਾਮ,
ਬਹੁਤ ਬਹੁਤ ਪਿਆਰ।
ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਗਗਨ ਕੌਰ ਹੁਰੀ ਵੀ ਜੁੜੇ ਆ, ਬਹੁਤ ਚੰਗਾ ਲੱਗਦਾ ਗਗਨ ਤੁਸੀਂ ਹਰ ਵਾਰ ਸਾਂਝ ਪਾਉਂਦੇ ਹੋ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ। ਤੇ ਪੇਂਡੂ ਆਸਟ੍ਰੇਲੀਆ ਬਾਰੇ ਮੈਨੂੰ ਪਲੀਜ਼ ਕਹਿੰਦੇ ਟਾਈਮਿੰਗਸ ਦੱਸਿਓ, ਤੇ ਮੈਂ ਕਿੱਥੇ ਦੇਖ ਜਾਂ ਸੁਣ ਸਕਦੀ ਆ, ਤੇ ਕਹਿੰਦੇ ਕਿਹੜਾ ਏਮ ਹੈ ਜੀ ਇਸ ਪ੍ਰੋਜੈਕਟ ਦਾ?
ਪੇਂਡੂ ਆਸਟ੍ਰੇਲੀਆ ਗਗਨ ਜੀ, ਗੱਲ ਇਹ ਹੈ ਵੀ ਪੇਂਡੂ ਆਸਟ੍ਰੇਲੀਆ ਤਾਂ ਏਡਾ ਲੀਜੈਂਡਰੀ ਕੰਮ ਆ ਵਾ, ਪੁੱਛੋ ਹੀ ਨਾ, ਜਿੱਥੇ ਮਰਜ਼ੀ ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ, ਤੇ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨੀ, ਵੀ ਇਹ ਨਾ ਸੋਚੋ ਤੁਹਾਡੀ ਗੱਡੀ ਲੰਘ ਗਈ ਤੇ ਬਾਕੀਆਂ ਨੇ ਦੇਖ ਲਿਆ, ਇਹ ਕੁਛ ਨੀ ਹੈ ਜੀ। ਇਹ ਯੂਟਿਊਬ ਦਾ ਇੱਕ ਸੀਰੀਅਲ ਆ, ਤੇ ਹੁਣ ਤੱਕ ਤਕਰੀਬਨ 30 ਦੇ ਕਰੀਬ ਤੁਸੀਂ ਐਪੀਸੋਡ ਉਹਦੇ ਤੇ ਦੇਖ ਸਕਦੇ ਹੋ। ਤੇ ਜਿਹੜਾ ਤੁਸੀਂ ਏਮ ਪੁੱਛਿਆ, ਏਮ ਇਹਦਾ ਕੋਈ ਖਾਸ ਨੀ ਸੀ ਜੀ, ਅਸਲ ਚ 2012 ਦੇ ਵਿੱਚ ਅਸੀਂ ਇੱਕ ਪਲਾਨਿੰਗ ਕਰ ਰਹੇ ਸੀਗੇ, ਮੈਂ ਤੇ ਅਮਨਦੀਪ ਬੈਠੇ ਬੈਠੇ, ਵੀ ਆਪਾਂ ਆਸਟ੍ਰੇਲੀਆ ਨੂੰ ਟੂਰ ਕਰੀਏ ਤੇ ਸਾਰਾ ਆਸਟ੍ਰੇਲੀਆ ਦਿਖਾਈਏ ਲੋਕਾਂ ਨੂੰ, ਵੀ ਕਿੱਦਾਂ ਕਿੱਦਾਂ ਆਸਟ੍ਰੇਲੀਆ ਚ ਕੰਮ ਹੁੰਦੇ ਆ, ਕੀ ਸਿਸਟਮ ਆ। ਉਹ ਸਾਡਾ ਟੂਰ ਸਿਰੇ ਚੜਦਾ ਚੜਦਾ ਅਚਾਨਕ ਅਮਨ ਦੀ ਸਿਹਤ ਖਰਾਬ ਹੋਣ ਕਾਰਨ ਸਾਨੂੰ ਕੈਂਸਲ ਕਰਨਾ ਪਿਆ, ਤੇ ਉਸ ਤੋਂ ਬਾਅਦ ਸਾਡਾ 2013 ਦੇ ਵਿੱਚ ਨਾ ਜੀ ਨਾ ਟੈਂਸ਼ਨ ਨੀ ਲੈਣ ਦੇ ਦੌਰਾਨ ਇੱਕ ਸੀਰੀਅਲ ਫਿਲਮਾਉਣ ਦਾ ਵਿਚਾਰ ਆਇਆ, ਵੀ ਕਿਉਂ ਨਾ ਇਸ ਦੌਰਾਨ ਸਾਰੇ ਆਸਟ੍ਰੇਲੀਆ ਦਾ ਟੂਰ ਕਰਨਾ ਦਾ ਸੀਰੀਅਲ ਫਿਲਮਾ ਲਈਏ। ਤੇ ਉਹਦੇ ਲਈ ਅਸੀਂ ਪ੍ਰੋਫੈਸ਼ਨਲ ਟੀਮ ਵੀ ਹਾਇਰ ਕੀਤੀ, ਤੇ ਉਹਦਾ ਨਾਂ ਵੀ ਉਦੋਂ ਅਸੀਂ ਰੱਖ ਲਿਆ ਸੀ ਊੜਾ ਉੱਠ ਤੇ ਆੜਾ ਆਸਟ੍ਰੇਲੀਆ, ਤੇ ਪਰ ਉਹ ਵੀ ਫਿਰ ਜਦੋਂ ਪ੍ਰੋਫੈਸ਼ਨਲ ਬੰਦੇ ਹੁੰਦੇ ਆ ਬੜੇ ਖੱਜਲ ਖਰਾਬ ਕਰਨ ਲੱਗ ਗਏ, ਇੰਨਾ ਸਾਡੇ ਕੋਲੇ ਬਜਟ ਨਹੀਂ ਸੀ, ਤੇ ਉਹਨਾਂ ਨੇ ਬਹੁਤ ਤੰਗ ਕੀਤਾ ਸਾਨੂੰ, ਤੇ ਸਾਨੂੰ ਉਹ ਪ੍ਰੋਜੈਕਟ ਵੀ ਉੱਥੇ ਸਾਰਾ ਕੁਛ ਸਾਡਾ ਸੈਟਅਪ ਕੀਤਾ ਕਿਤਾਇਆ, ਪਹਿਲਾ ਐਪੀਸੋਡ ਸ਼ੂਟ ਕਰਨ ਲੱਗੇ ਤੇ ਉੱਥੋਂ ਕੈਂਸਲ ਕਰਨਾ ਪਿਆ, ਸ਼ੂਟ ਕਰ ਰਹੇ ਸੀ ਕਿਸੇ ਕਾਲਜ ਚ ਬੈਠੇ ਪਾਰਥ ਸੀ, ਤੇ ਉੱਥੇ ਸਾਨੂੰ ਇਹ ਡਿਸੀਜਨ ਲੈਣਾ ਪਿਆ ਵੀ ਨਹੀਂ ਅਸੀਂ ਇਹਨੂੰ ਸਸਪੈਂਡ ਕਰਦੇ ਹਾਂ ਪ੍ਰੋਗਰਾਮ ਨੂੰ। ਪਰ ਇਹ ਚੀਜ਼ਾਂ ਨੇ ਇੱਕ ਮਾਹੌਲ ਜਿਹਾ ਜਿਹਾ ਬਣਾਤਾ ਵੀ ਕੁਛ ਤਾਂ ਕੀਤਾ ਜਾਵੇ, ਤਾਂ ਫਿਰ ਜੋ ਕੁਛ ਤਾਂ ਕੀਤਾ ਜਾਵੇ ਦੀ ਗੱਲ ਆਈ, ਤਾਂ ਉਦੋਂ ਫਿਰ ਇਹ ਆਇਆ ਵੀ ਆਪਾਂ ਯਾਰ ਮੰਨ ਲੈਂਦੇ ਹਾਂ ਵੀ ਆਪਾਂ ਪੈਸਿਆਂ ਨਾਲ ਸਾਧਨਾਂ ਨਾਲ ਵੱਡੇ ਪੱਧਰ ਤੇ ਟੀਵੀ ਲਈ ਨਹੀਂ ਕੁਛ ਕਰ ਸਕਦੇ, ਚਲੋ ਆਪਾਂ ਦੇਸੀ ਢੰਗ ਨਾਲ ਤਾਂ ਕਰ ਸਕਦੇ ਹਾਂ। ਤਾਂ ਦੇਸੀ ਢੰਗ ਦੀ ਜਦੋਂ ਕੋਈ ਗੱਲ ਆਈ, ਤਾਂ ਉਦੋਂ ਗੱਲਾਂ ਬਾਤਾਂ 'ਚ ਇਹ ਗੱਲ ਆਈ ਵੀ ਨਾ ਤਾਂ ਅਸੀਂ ਕੁਛ ਵੀ ਰਿਐਲਿਟੀ ਦਾ ਜ਼ਮਾਨਾ, ਸਭ ਤੋਂ ਵੱਡੀ ਗੱਲ ਇਹ ਗੱਲ ਆਈ ਵੀ ਰਿਐਲਿਟੀ ਦਾ ਜ਼ਮਾਨਾ, ਤਾਂ ਰਿਐਲਿਟੀ ਸ਼ੋਅ ਮੀਨਸ ਇਹ ਹੋਣਾ ਚਾਹੀਦਾ ਜਿਹ ਚ ਸੱਚਮੁੱਚ ਹੀ ਰਿਐਲਿਟੀ ਹੋਵੇ, ਨਾ ਕਿ ਬਿਗ ਬੋਸ ਵਰਗੀ ਰਿਐਲਿਟੀ ਹੋਵੇ, ਡਰਾਮਾ ਕੀਤਾ ਗਿਆ ਹੋਵੇ, ਦਿਖਾਇਆ ਰਿਐਲਿਟੀ ਜਾਵੇ, ਅੰਦਰ ਡਰਾਮਾ ਹੋਵੇ, ਅਸੀਂ ਉਹ ਨੀ ਕਰਨਾ ਚਾਹੁੰਦੇ ਸੀ। ਤਾਂ ਇਸੇ ਦੌਰਾਨ ਮਨਪ੍ਰੀਤ ਢੀਂਡਸਾ ਜਿਹੜੇ ਕਿ ਸਾਡੇ ਮਿੱਤਰ ਐਡਲੇਡ ਹੀ ਰਹਿੰਦੇ ਸੀ ਪਹਿਲਾਂ, ਅੱਜ ਕੱਲ੍ਹ ਉਹ ਅਮੈਰੀਕਾ ਚਲੇ ਗਏ ਆ, ਤਾਂ ਅਸੀਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਤੁਸੀਂ ਥੋੜਾ ਜਿਹਾ ਉਹ ਕੈਮਰੇ ਦੇ ਕਾਫੀ ਮਾਹਰ ਆ ਤੇ ਐਡੀਟਿੰਗ ਵਗੈਰਾ ਕਰ ਲੈਂਦੇ ਸੀ, ਮੈਂ ਕਿਹਾ ਤੁਸੀਂ ਇਹ ਪੱਖ ਸਾਹਮੋ, ਦੂਜਾ ਪੱਖ ਮੈਂ ਸਾਹਮਣਾ, ਤੇ ਆਪਾਂ ਰਲ ਮਿਲ ਕੇ ਕਿਉਂ ਨਾ ਆਪਾਂ ਇੱਕ ਰਿਐਲਿਟੀ ਦਾ, ਮਤਲਬ ਇਹ ਰਿਐਲਿਟੀ ਹੋਵੇ, ਕੋਈ ਉਹਦੀ ਸਕ੍ਰਿਪਟ ਨਾ ਹੋਵੇ, ਕੋਈ ਉਹਦੇ ਲਈ ਡਾਇਲੋਗ ਨਾ ਲਿਖਿਆ ਜਾਵੇ, ਕੋਈ ਉਹਦੇ ਲਈ ਪਲਾਨਿੰਗ ਨਾ ਹੋਵੇ, ਕੋਈ ਉਹਦੇ 'ਚ ਸਾਊਂਡ ਇਫੈਕਟ ਨਾ ਹੋਣ, ਕੋਈ ਉਹਦੇ ਵਿੱਚ ਕੋਈ ਦੂਜੇ ਇਫੈਕਟ ਨਾ ਹੋਣ, ਸਿੰਪਲੀ ਜੋ ਦੇਖਿਆ ਸੋ ਦਿਖਾਇਆ, ਤੇ ਜੋ ਮੂੰਹ 'ਚ ਆਇਆ ਉਹ ਬੋਲਤਾ ਉਦੋਂ, ਬਸ ਇਸ ਢੰਗ ਦੇ ਉੱਤੇ ਆਪਾਂ ਫਲਮਾਈਏ। ਤਾਂ ਉਹਨਾਂ ਨੂੰ ਵੀ ਇਹ ਪਸੰਦ ਆਇਆ ਆਈਡੀਆ, ਤੇ ਮੈਂ ਕੁਦਰਤੀ ਮੇਰੀ ਜੋਬ ਲੱਗੀ ਮੈਨੂੰ ਘਰ ਤੋਂ 500-600 ਕਿਲੋਮੀਟਰ ਦੂਰ ਬਰੋਕਨ ਹਿੱਲ ਦੇ ਵਿੱਚ, ਬਹੁਤ ਵੱਡਾ ਇੱਕ ਮਾਈਨਿੰਗ ਦਾ ਏਰੀਆ ਜਿੱਥੋਂ ਦੁਨੀਆ ਮਾਈਨਿੰਗ ਸ਼ੁਰੂ ਹੋਈ ਆਸਟ੍ਰੇਲੀਆ ਦੀ, BHP ਨਾਂ ਦੀ ਬਹੁਤ ਵੱਡੀ ਇੱਕ ਕੰਪਨੀ ਆ ਉੱਥੋਂ ਸ਼ੁਰੂ ਹੋਈ ਆ, ਤੇ ਮੈਂ ਉੱਥੇ 2 ਹਫ਼ਤਿਆਂ ਲਈ ਗਿਆ ਹੋਇਆ ਸੀ, ਤੇ ਮੈਂ ਇਹਨਾਂ ਨੂੰ ਕਿਹਾ ਵੀ ਯਾਰ ਤੁਸੀਂ ਜੇ ਟਾਈਮ ਆ ਤਾਂ ਤੁਸੀਂ ਉੱਥੇ ਆ ਜਾਓ ਮੇਰੇ ਕੋਲੇ, ਤੇ ਆਪਾਂ ਉਹਨੂੰ ਨਾਲੇ ਮੈਂ ਕੰਮ ਕਰਦਾ ਰਹੂੰਗਾ, ਤੇ ਵੀਕਐਂਡ ਤੇ ਆਪਾਂ 2 ਦਿਨ ਵਿਹਲੇ ਆ ਤੇ ਉਹ ਏਰੀਏ ਨੂੰ ਦੇਖਾਂਗੇ। ਤਾਂ ਉਹ ਮੇਰੇ ਕੋਲੇ ਉੱਥੇ ਪਹੁੰਚ ਗਏ ਜੀ ਵੀਕਐਂਡ ਦੇ ਉੱਤੇ, ਹਰਰੂਪ ਸੰਧੂ ਤੇ ਮਨਪ੍ਰੀਤ ਢੀਂਡਸਾ, ਤੇ ਅਸੀਂ ਜਿਵੇਂ ਜਿਵੇਂ ਉੱਥੇ ਦੇਖਦੇ ਰਹੇ ਉਹੀ ਉਹੀ ਫਿਲਮਾਉਂਦੇ ਰਹੇ। ਪਹਿਲੇ ਐਪੀਸੋਡ ਸਾਨੂੰ ਪਤਾ ਨਹੀਂ ਸੀ, ਅਸੀਂ 1 ਘੰਟੇ ਦਾ ਫਿਲਮਾ ਲਿਆ, ਤੇ ਉਹ 1 ਘੰਟੇ ਦਾ ਮਸਾਂ ਉਹਨੂੰ ਯੂਟਿਊਬ ਤੇ ਚੜਾਇਆ, ਬੜੇ ਖੱਜਲ ਖੁਆਰੀ ਹੋਈ, ਸਾਨੂੰ ਬਹੁਤ ਕੁਛ ਹੋਇਆ, ਪਰ ਬਾਅਦ ਚ ਪਤਾ ਲੱਗਿਆ ਜਦੋਂ ਉਹਦੇ ਲਾਈਕ ਨੀ ਆਏ, ਵਿਊ ਨਾ ਆਏ, ਵੀ 1 ਘੰਟਾ ਕਿਹਦੇ ਕੋਲ ਟਾਈਮ ਆ ਦੇਖਣ ਦਾ। ਤਾਂ ਫਿਰ ਅਸੀਂ ਉਹਦੇ 'ਚ ਜਿੰਨੀਆਂ ਕੁ ਕਮੀਆਂ ਸੀ, ਗਾਂਹ ਨੂੰ 10-10, 20-20 ਮਿੰਟਾਂ ਦੇ ਸੀਰੀਅਲ ਬਣਾਉਂਦੇ ਗਏ, ਉਹ ਤਕਰੀਬਨ ਹੁਣ 30 ਦੇ ਨੇੜ ਸੀਰੀਅਲ ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਕੈਨੇਡਾ ਦਾ ਟੂਰ ਹੁਣ ਲੇਟੈਸਟ ਚੱਲ ਰਿਹਾ, ਤੇ ਰੱਖਣ ਵਾਲੀ ਗੱਲ ਹੁੰਦੀ ਹੈ ਨੀ, ਜਿਹੜੀ ਜਿਵੇਂ ਪਹਿਲਾਂ ਇੰਡਕਸ਼ਨ ਨੀ ਦਿੰਦੇ ਹੁੰਦੇ ਬੰਦੇ ਨੂੰ, ਇੰਡਕਸ਼ਨ 'ਚ ਇਹ ਧਿਆਨ ਰੱਖਣ ਵਾਲੀ ਗੱਲ ਆ ਵੀ ਉਸ ਸੀਰੀਅਲ ਨੂੰ ਇਹ ਮੂਡ ਬਣਾ ਕੇ ਦੇਖਿਓ ਵੀ ਇਹ ਕੁਛ ਵੀ ਇਹਦੇ 'ਚ ਡਰਾਮਾ ਨੀ, ਜੋ ਜਿਵੇਂ ਵੀ ਹੈ ਬਸ ਸੱਚ ਆ, 100% ਸੱਚਾਈ ਆ ਉਹਦੇ ਵਿੱਚ। ਸੋ ਇਸ ਕਰਕੇ ਜੇ ਤੁਸੀਂ ਇਸ ਮੂਡ ਨਾਲ ਦੇਖੋਗੇ ਤਾਂ ਤੁਹਾਨੂੰ ਵਧੀਆ ਲੱਗੂਗਾ, ਜੇ ਤੁਸੀਂ ਇਹ ਮੂਡ ਨਾਲ ਦੇਖੋਗੇ ਵੀ ਮਨਮੋਹਨ ਸਿੰਘ ਦੀ ਫੋਟੋਗ੍ਰਾਫੀ ਹੋਵੇ, ਉਹਦੇ 'ਚ AR ਰਹਿਮਾਨ ਦਾ ਮਿਊਜ਼ਿਕ ਹੋਵੇ, ਡਾਇਲੋਗ ਉਹਦੇ 'ਚ ਜਾਵੇਦ ਅਖਤਰ ਨੇ ਲਿਖੇ ਹੋਣ, ਤਾਂ ਉਹ ਚੀਜ਼ਾਂ ਹੈ ਨਹੀਂ ਭਾਈ। ਤੇ ਐਂਕਰ ਉਹਦੀ ਕ੍ਰਿਸ਼ਮਾ ਕਪੂਰ ਹੋਵੇ, ਐਂਕਰ ਦਾ ਮੇਰੇ ਵਰਗਾ ਬੰਦਾ ਮੂਹਰੇ ਖੜਾ ਮਿਲ ਜੂ ਤੁਹਾਨੂੰ, ਤੇ ਫਿਰ ਤੁਸੀਂ ਭਾਈ ਮੂਡ ਤੁਹਾਡਾ ਖਰਾਬ ਹੋ ਜਾਣਾ। ਸੋ ਬਿਹਤਰ ਆ ਵੀ ਉਹ ਜਿਹਾ ਮੂਡ ਬਣਾ ਕੇ ਦੇਖਿਓ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਸਾਡੇ ਨਾਲ ਕੁਛ ਹੋਰ ਸਰੋਤੇ ਜੁੜੇ ਆ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਸਾਡੇ ਨਾਲ। ਕੰਵਲ ਜੁੜੇ ਆ ਜੀ, ਸਤਿ ਸ੍ਰੀ ਅਕਾਲ, ਕਹਿੰਦੇ ਸਾਰਿਆਂ ਨੂੰ ਆਈ ਹੈਵ ਅ ਕੁਐਸਚਨ ਫਾਰ ਮਿੰਟੂ ਵੀਰ ਜੀ। ਕਹਿੰਦੇ ਇਜ਼ ਫਾਰਮਿੰਗ ਇਨ ਆਸਟ੍ਰੇਲੀਆ ਇਜ਼ ਸਿਮਿਲਰ ਟੂ ਇੰਡੀਆ ਇਨ ਟਰਮਸ ਆਫ ਯੂਜ਼ਿੰਗ ਫਰਟੀਲਾਈਜ਼ਰਸ ਤੇ ਪੈਸਟੀਸਾਈਡਸ? ਕਹਿੰਦੇ ਆਈ ਮੀਨ ਵਟ ਕੁਆਂਟਿਟੀ ਆਫ ਦੀਜ਼ ਕੈਮੀਕਲਸ ਇਨ ਐਂਡ ਫੂਡ ਫਰੂਟ ਗ੍ਰੇਨ ਐਜ਼ ਕੰਪੇਅਰ ਟੂ ਇੰਡੀਆ? ਥੈਂਕਸ ਰਿਗਾਰਡਸ ਕਮਲ।
ਦੇਖੋ ਸਿਮਿਲਰ ਨਹੀਂ ਕਹੀ ਜਾ ਸਕਦੀ, ਜੇ ਕਹੀਏ ਵੀ ਜਮਾ ਹੀ ਆਰਗੈਨਿਕ ਆ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ। ਰੇ ਸਪਰੇਅ ਇੱਥੇ ਵੀ ਹੁੰਦੀ ਆ, ਇੱਥੇ ਵੀ ਯੂਰੀਆ ਪਾਈ ਜਾਂਦੀ ਆ, ਇੱਥੇ ਵੀ DAP ਪਾਈ ਜਾਂਦੀ ਆ, ਇੱਥੇ ਵੀ ਸਪਰੇਆਂ ਕੀਤੀਆਂ ਜਾਂਦੀਆਂ, ਪਰ ਇੱਥੇ ਇੱਕ ਸਿਸਟਮ ਆ ਤੇ ਗੌਰਮੈਂਟ ਦੇ ਪੈਮਾਨਾ, ਉਹ ਪੈਮਾਨੇ ਦੇ ਥਰੂ ਕੀਤੀਆਂ ਜਾਂਦੀਆਂ। ਜੇ ਕਿਸੇ ਵੀ ਗੱਲ ਦੀ ਕੋਈ ਲਿਮਿਟ ਆ ਤਾਂ ਉਹ ਲਿਮਿਟ ਤੋਂ ਬਾਹਰ ਨਹੀਂ ਜਾਇਆ ਜਾਂਦਾ। ਇੱਥੇ ਜੇ ਕੋਈ ਮੰਨ ਲਓ ਕੋਈ ਅੰਗੂਰਾਂ ਦੀ ਖੇਤੀ ਕਰਦਾ ਤਾਂ ਉਹਦੇ ਉਹਨੂੰ ਖੇਤੀ ਦੇ ਵਿੱਚ ਇੱਕ ਕੈਮੀਕਲ ਜਿਹੜਾ ਸ਼ੈੱਡ ਬਣਾਉਣਾ ਪੈਂਦਾ ਆਪਦਾ, ਉਹ ਸ਼ੈੱਡ ਦੇ ਵਿੱਚ ਇੱਕ ਰਜਿਸਟਰ ਲੱਗਦਾ ਬਕਾਇਦਾ। ਪਹਿਲੀ ਗੱਲ ਤਾਂ ਉਹਨੂੰ ਕੈਮੀਕਲ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ, ਸਰਟੀਫਿਕੇਟ ਲੈਣਾ ਪੈਂਦਾ ਹਰ ਜ਼ਿਮੀਦਾਰ ਨੂੰ। ਉਹਦੇ 'ਚ ਸਰਟੀਫਿਕੇਟ 'ਚ ਕੀ ਹੁੰਦਾ, ਕੈਮੀਕਲ ਹੈਂਡਲਿੰਗ ਤੇ ਕੈਮੀਕਲ ਨੂੰ ਯੂਜ਼ ਕਰਨਾ, ਉਹ ਸਿਖਾਇਆ ਜਾਂਦਾ ਵੀ ਤੁਸੀਂ ਯੂਜ਼ ਕਿਵੇਂ ਕਰਨਾ ਤੇ ਇਹਨੂੰ ਹੈਂਡਲ ਕਿਵੇਂ ਕਰਨਾ। ਇੱਥੋਂ ਤੱਕ ਦੱਸਿਆ ਜਾਂਦਾ ਵੀ ਕਿੱਥੋਂ ਕਿਵੇਂ ਉਹਨੂੰ ਜੇ ਡਿਸਪੋਜ਼ ਵੀ ਕਰਨਾ ਕੋਈ ਚੀਜ਼, ਖਾਲੀ ਭਾਂਡੇ ਦਾ ਕੀ ਕਰਨਾ ਤੁਸੀਂ ਕਿਵੇਂ ਕਿਵੇਂ, ਉਹ ਭਾਵੇਂ ਬੇਸਿਕ ਗੱਲਾਂ ਪਰ ਬੰਦੇ ਨੂੰ ਨੌਲੇਜ ਹੁੰਦੀ ਹੈ ਉਸ ਚੀਜ਼ ਦੀ। ਇਹ ਨਹੀਂ ਹੁੰਦਾ ਵੀ ਉਹ ਬੰਦਾ ਅੱਖਾਂ 'ਚ ਪਵਾ ਬੈਠੇ ਸਪਰੇ, ਜਾਂ ਉਹਨੂੰ ਇਹ ਨਾ ਪਤਾ ਹੋਵੇ ਵੀ ਮੈਂ ਗੱਡੀ 'ਚ ਰੱਖ ਕੇ ਕਿੱਥੇ ਲਿਆਉਣੀ ਆ ਜਾਂ ਉਹ, ਉਹ ਸਾਰੀ ਚੀਜ਼ ਉਹ ਸਿਖਾਈ ਜਾਂਦੀ ਆ। ਉਦੋਂ ਬਾਅਦ ਉੱਥੇ ਰਜਿਸਟਰ ਲੱਗਦਾ, ਰਜਿਸਟਰ ਦੇ ਵਿੱਚ ਜੋ ਵੀ ਤੁਸੀਂ ਦਵਾਈ ਖਰੀਦਦੇ ਹੋ ਉਹ ਦਵਾਈ ਉਹਦੇ 'ਚ ਐਂਟਰ ਹੁੰਦੀ ਆ ਵੀ ਭਾਈ ਆਹ ਇੰਨੀ ਤੁਸੀਂ ਰਾਊਂਡ ਅਪ ਲੈ ਆਏ, ਇੰਨੀ ਤੁਸੀਂ ਪੋਟਾਸ਼ ਲੈ, ਇੰਨੀ ਤੁਸੀਂ, ਜੋ ਵੀ ਦਵਾਈਆਂ ਆਉਂਦੀਆਂ ਉਹਦੇ 'ਚ ਲਿਖੀਆਂ ਜਾਂਦੀਆਂ। ਉਸ ਤੋਂ ਬਾਅਦ ਉਹ ਦਵਾਈਆਂ ਜਦੋਂ ਤੁਸੀਂ ਯੂਜ਼ ਕਰਦੇ ਹੋ ਜਿਹੜੀ ਡੇਟ ਨੂੰ ਜਿੰਨੀ ਮਿਕਦਾਰ 'ਚ ਯੂਜ਼ ਕਰਦੇ ਹੋ ਉਹ ਤੁਹਾਨੂੰ ਰਜਿਸਟਰ 'ਤੇ ਚੜਾਉਣੀ ਪੈਂਦੀ ਹੈ, ਉਹ 'ਚ ਮਾਈਨਸ ਹੁੰਦੀ ਹੈ ਉਹ ਦਵਾਈ ਫਿਰ। ਤੇ ਕਦੋਂ ਵੀ ਜਿਹੜਾ ਇੰਸਪੈਕਟਰ ਆ ਸਪੈਸ਼ਲੀ ਆਉਂਦੇ ਆ ਸਪੈਸ਼ਲ ਇੰਸਪੈਕਟਰ, ਉਹ ਆ ਕੇ ਤੁਹਾਡਾ ਸ਼ੈੱਡ ਚੈੱਕ ਕਰ ਲੈਂਦਾ ਤੇ ਕੀ ਦੇਖਦਾ ਵੀ ਤੁਹਾਡਾ ਰਿਕਾਰਡ ਸਹੀ ਆ। ਉਸ ਤੋਂ ਬਾਅਦ ਇੱਕ ਜਿਹੜੀ ਲਿਮਿਟ ਇਹ ਹੁੰਦੀ ਆ ਵੀ ਜਦੋਂ ਕੋਈ ਚੀਜ਼ ਮੰਡੀ ਕਰਨ ਲਈ ਜਾਣੀ ਆ ਹੁਣ ਅਸੀਂ ਇੰਡੀਆ ਦੇ ਵਿੱਚ ਸਬਜ਼ੀ ਬੀਜਦੇ ਹਾਂ, ਮੈਨੂੰ ਪਤਾ ਸਾਡੇ ਮਾਲੀ ਸੁਬਾਹ ਸਪਰੇਅ ਕਰੀ ਜਾਂਦੇ ਹੁੰਦੇ ਆ ਗੋਭੀ ਤੇ ਸ਼ਾਮ ਨੂੰ ਤੋੜ ਕੇ ਮਾਲੀ ਮੰਡੀ ਲੈ ਜਾਂਦੇ ਆ, ਤੇ ਹੁਣ ਕੌਣ ਜ਼ਿੰਮੇਵਾਰ ਆ ਉਸ ਚੀਜ਼ ਦਾ? ਉਹ ਸਿਹਤ ਦੀ ਜ਼ਿੰਮੇਵਾਰੀ ਕਿਹਦੇ ਹੱਥ ਆਊਗੀ? ਸੋ ਇਹ ਚੀਜ਼ਾਂ ਜਿਹੜੀਆਂ ਇੱਥੇ ਨਹੀਂ ਹਨ, ਇੱਥੇ ਸਿਸਟਮ ਆ ਵੀ ਜੇ ਤੁਸੀਂ ਮੰਡੀਕਰਨ ਕਰਨਾ ਤਾਂ ਉਸ ਤੋਂ ਇੰਨੇ ਦਿਨ ਪਹਿਲਾਂ ਤੱਕ ਜਿਹੜੀ ਉਹਦੀ ਰੇ ਸਪਰੇ ਜੋ ਵੀ ਚੀਜ਼ਾਂ ਤੇ ਬੰਦ ਕਰਨੀਆਂ ਪੈਣੀਆਂ, ਤੇ ਉਹ ਜਦੋਂ ਉਹਦੇ ਤੋਂ ਅਸਰ ਤੋਂ ਰਾਹਤ ਰਹਿਤ ਹੋ ਜਾਣੀ ਆ ਨਾ, ਉਦੋਂ ਹੀ ਮਾਰਕੀਟਿੰਗ ਹੋਊਗੀ ਉਹਦੀ। ਉਸ ਉਹਨਾਂ ਨੇ ਓਨੇ ਪੈਮਾਨੇ ਰੱਖੇ ਹੋਏ ਆ ਵੀ ਮੰਨ ਲਓ ਸਲਫਰ ਦੀ ਜੇ ਸਪਰੇ ਅੰਗੂਰ ਦੇ ਉੱਤੇ ਕੀਤੀ ਹੈ ਤਾਂ ਉਹਨਾਂ ਨੂੰ ਪਤਾ ਵੀ 8 ਦਿਨਾਂ ਦੇ ਵਿੱਚ ਸਲਫਰ ਜਿਹੜਾ ਕਲੀਅਰ ਹੋ ਜਾਂਦਾ, ਤਾਂ ਉਹਨਾਂ ਨੇ ਲਿਖਿਆ ਹੋਇਆ ਵੀ 10 ਦਿਨ ਪਹਿਲਾਂ ਤੱਕ ਮੰਡੀਕਰਨ ਨਹੀਂ ਕਰ ਸਕਦੇ ਤੁਸੀਂ 10 ਦਿਨ ਬਾਅਦ ਸਲਫਰ ਕਰਕੇ। ਸੋ ਇਸ ਕਰਕੇ ਥੋੜਾ ਜਿਹਾ ਫਰਕ ਹੈਗਾ, ਪਰ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਅਨਾਜ ਆ ਜਾਂ ਫਰੂਟ ਆ ਜਿਹੜਾ ਉਹ 100% ਹੀ ਔਰਗੈਨਿਕ ਉਗਾਇਆ ਜਾਂਦਾ। ਉਹ ਅੱਡ ਖੇਤੀ ਕਰ ਰਹੇ ਆ ਲੋਕ ਔਰਗੈਨਿਕ ਦੀ, ਪਰ ਇਹ ਨਹੀਂ ਹੈ ਵੀ ਸਾਰਾ ਕੁਛ 100% ਔਰਗੈਨਿਕ।
ਜੀ ਬਿਲਕੁਲ, ਇਨਸੈਕਟੀਸਾਈਡ ਤੇ ਹਰਬੀਸਾਈਡਸ ਦੇ ਮਾਮਲੇ ਦੇ ਵਿੱਚ ਵੀ ਇਹੀ ਜਿਹੜਾ ਇੱਥੇ ਤਰੀਕਾ ਅਪਣਾਇਆ ਜਾਂਦਾ। ਸੋ ਮਿਕਦਾਰ ਜਾਂ ਜਿਹੜੀ ਕੁਆਂਟਿਟੀ ਆ ਉਹ ਇੱਥੇ ਲਿਮਿਟਿਡ ਆ, ਸੋ ਉਸ ਕੁਆਂਟਿਟੀ ਦੇ ਅਕੋਰਡਿੰਗ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹੋ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ ਜਸਪ੍ਰੀਤ ਸਿੰਘ ਬੈਂਸ ਹੋਰਾਂ ਨੇ, ਕਾਫੀ ਵੱਡਾ ਮੈਸੇਜ ਆ ਇਹਨਾਂ ਨੇ ਜਿਹੜਾ ਸਾਨੂੰ ਭੇਜਿਆ, ਤੇ ਜੇ ਇਜਾਜ਼ਤ ਹੋਵੇ ਤਾਂ ਆਪਾਂ।
ਬਿਲਕੁਲ ਜੀ, ਡਾਕਟਰ ਜਸਪ੍ਰੀਤ ਸਿੰਘ ਬੈਂਸ ਅਮਰੀਕਾ ਤੋਂ ਆ ਜੀ, ਤੇ ਤਕਰੀਬਨ ਇਹ ਗੱਲ ਦੀ ਜਿਹੜੇ ਪੋਤਲੇ ਫਰੋਲ ਕੇ ਸਾਡੇ ਲਈ ਪੇਸ਼ ਕਰਦੇ ਹੁੰਦੇ ਆ, ਬੜੀ ਰਿਸਰਚ ਬੇਸ ਇਹਨਾਂ ਦੀਆਂ ਗੱਲਾਂ ਹੁੰਦੀਆਂ। ਸੋ ਜ਼ਰੂਰ ਤੁਸੀਂ ਬਰੀਫਲੀ ਜ਼ਰੂਰ ਛੇਤੀ ਛੇਤੀ ਮੈਸੇਜ ਪੜ੍ਹੋ, ਕਿਉਂਕਿ ਆਪਾਂ ਆਰਟੀਕਲ ਦਾ ਵੀ ਜਿਹੜਾ ਆਪਾਂ ਨੂੰ ਸੁਨੇਹਾ ਆ ਗਿਆ ਜੀ, ਉਧਰ ਅਮਨਦੀਪ ਤਿਆਰ ਆ ਉਹਨਾਂ ਨੇ ਪੜ੍ਹਨ ਲਈ, ਤੇ ਆਪਾਂ 5-7 ਮਿੰਟਾਂ 'ਚ ਉਹਨਾਂ ਨੂੰ ਵੀ ਲੈਣਾ ਫਿਰ।
ਜ਼ਰੂਰ ਜ਼ਰੂਰ। ਸੋ ਜਸਪ੍ਰੀਤ ਸਿੰਘ ਹੁਰੀ ਕਹਿ ਰਹੇ ਆ ਜੀ ਕਿ ਸਮ ਕਾਮਨ ਟਾਈਪਸ ਆਫ ਪੰਜਾਬੀ ਫੂਡ ਔਰ ਇੰਡੀਅਨ ਫੂਡ ਇਜ਼ ਡੈਟਰੀਮੈਂਟਲ ਟੂ ਹੈਲਥ, ਤੇ ਸ਼ੂਗਰ ਆ ਉਹਦੇ ਵਿੱਚ ਜੀ, ਪਿਓਰ ਮਿਲਕ ਆ, ਬਟਰ ਆ, ਫਰਾਈਡ ਫੂਡ, ਟੂ ਮਚ ਤੜਕਾ ਇਨ ਦਾਲਜ਼ ਐਂਡ ਸਬਜ਼ੀਜ਼ ਔਰ ਵੈਜੀਟੇਬਲਸ, ਤੇ ਫਰਾਈਡ ਫੂਡ ਕੰਟੇਨਸ ਕਹਿੰਦੇ ਟ੍ਰਾਂਸ ਫੈਟ ਵਿਚ ਇਜ਼ ਨਾਟ ਗੁੱਡ ਫੋਰ ਹੈਲਥ। ਕਿਉਂਕਿ ਹੁਣ ਥੋੜਾ ਜਿਹਾ ਅਸੀਂ ਚੁਕੰਨੇ ਹੋਣੇ ਸ਼ੁਰੂ ਹੋਏ ਹਾਂ, ਹੁਣ ਅਸੀਂ ਆਨਲਾਈਨ ਗੂਗਲ ਕਰਕੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਥੋੜਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਕੀ ਚੀਜ਼ ਸਾਡੇ ਲਈ ਚੰਗੀ ਕੀ ਮਾੜੀ ਆ, ਪਰ ਹੁਣ ਤੱਕ ਅਸੀਂ ਦੇਖੋ ਇਹ ਚੀਜ਼ਾਂ ਜਿਹੜੀਆਂ ਐਜ਼ ਇਟ ਇਜ਼ ਲੈਂਦੇ ਆ ਰਹੇ ਹਾਂ। ਅੱਗੇ ਕਹਿੰਦੇ ਈਵਨ ਆਟਾ ਔਰ ਵੀਟ ਸ਼ੁੱਡ ਬੀ ਰੈਗੂਲਰ ਬਰਾਊਨ ਵੀਟ ਐਂਡ ਨਾਟ ਵਾਈਟ ਵੀਟ ਇਜ਼ ਕਾਮਨਲੀ ਅਵੇਲੇਬਲ ਇਨ ਇੰਡੀਅਨ ਸਟੋਰਸ। ਬਿਲਕੁਲ ਜੀ, ਇਹ ਵੀ ਇੱਕ ਕਾਰਨ ਆ। ਪੇਂਡੂ ਆਸਟ੍ਰੇਲੀਆ ਐਪੀਸੋਡਸ ਔਨ ਯੂਟਿਊਬ ਆਰ ਪ੍ਰੈਟੀ ਗੁੱਡ, ਯੂਅਰ ਵੀਡੀਓ ਕੈਮਰਾ ਐਂਡ ਵੀਡੀਓ ਐਡੀਟਿੰਗ ਇਜ਼ ਫਿਨੋਮੀਨਲ। ਅਮਨਦੀਪ ਸਿੱਧੂ ਡਿਸਕ੍ਰਾਈਬਸ ਨੈਟਵਰਕ ਆਫ ਐਂਟਸ ਔਰ ਟਾਕਿੰਗ ਟੂ ਸਮਵਨ ਹੂ ਇਜ਼ ਰੇਜ਼ਿੰਗ ਸ਼ੀਪ ਇਨ ਰੂਰਲ ਪੰਜਾਬ ਕਨਵੇਜ਼ ਆਥੈਂਟਿਕ ਗਲਿੰਪਸ ਆਫ ਪੇਂਡੂ ਇੰਡੀਆ। ਇਟਸ ਸਟਿਲ ਪ੍ਰੈਟੀ ਕੋਲਡ ਵੈਦਰ ਇਨ USA, ਅਨਲਾਈਕ ਹੋਟ ਵੈਦਰ ਇਨ ਆਸਟ੍ਰੇਲੀਆ। ਤੇ ਅੱਗੇ ਕਹਿੰਦੇ ਜੀ ਗੁਰਦਾਸ ਮਾਨ ਨਿਊ ਸੌਂਗ ਹੈਜ਼ ਮੋਰ ਦੈਨ 6.5 million ਵਿਊਜ਼ ਔਰ 65 lakh ਵਿਊਜ਼, ਬਟ ਵੀਡੀਓ ਇਜ਼ ਟੂ ਗ੍ਰੈਫਿਕ, ਇਟਸ ਮਾਈ ਪਰਸਨਲ ਓਪੀਨੀਅਨ ਕਹਿੰਦੇ।
ਬਿਲਕੁਲ ਜੀ ਅਮਨਦੀਪ, ਆਪਾਂ ਗੁਰਦਾਸ ਮਾਨ ਦੇ ਗੀਤ ਦੀ ਵੀ ਗੱਲ ਕਰਨੀ ਆ। ਵੈਸੇ ਤਾਂ ਮੈਂ ਫੇਸਬੁੱਕ ਤੇ ਮੈਨੂੰ ਦੱਸਿਆ ਕਾਫੀ ਲੋਕਾਂ ਦੇ ਸਿੰਘ ਫਸੇ ਹੋਏ ਆ, ਮੰਦਾ ਚੰਗਾ ਬੋਲਣ ਵਾਲਿਆਂ ਦੇ ਬਹੁਤ ਕੁਛ ਹੋ ਰਿਹਾ, ਤੇ ਪਰ ਮੈਨੂੰ ਇਸ ਚੀਜ਼ ਦਾ ਅਹਿਸਾਸ ਤਕਰੀਬਨ 1.5-2 ਮਹੀਨੇ ਪਹਿਲਾਂ ਹੋ ਗਿਆ ਸੀਗਾ, ਜਦੋਂ ਮੇਰੇ ਇਸ ਗੀਤ ਦੇ ਪ੍ਰੋਡਿਊਸਰ ਨਾਲ ਗੱਲ ਹੋਈ ਸੀ ਵੀ ਕੀ ਵਾਪਰੂਗਾ, ਕੀ ਹੋਊਗਾ। ਤੇ ਮੈਂ ਉਸ ਦਿਨ ਲਿਖਦਾ ਵੀ ਰਹਿ ਗਿਆ ਇੱਕ ਲਾਈਨ, ਪਰ ਮੈਂ ਜਾਣ ਕੇ ਨਹੀਂ ਲਿਖੀ। ਮੈਂ ਕਿਹਾ ਚੱਲ ਕੋਈ ਪਰਸਨਲ ਜੇ ਕਿਸੇ ਬੰਦੇ ਨੇ ਤੁਹਾਡੇ ਨਾਲ ਗੱਲਾਂ ਬਚਾ ਰਹੀਆਂ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਮੈਂ, ਉਹਨੇ ਮੇਰੇ ਵਿਸ਼ਵਾਸ ਕਰਕੇ ਮੇਰੇ ਨਾਲ ਬਚਾ ਰਹੀਆਂ ਪ੍ਰੋਡਿਊਸਰ ਨੇ, ਤਾਂ ਉਹ ਮੈਂ ਚੰਗਾ ਨਹੀਂ ਲੱਗਦਾ ਪਬਲਿਕਲੀ ਕਰਦਾ। ਪਰ ਸਾਨੂੰ, ਮੈਂ ਇੱਕੋ ਗੱਲ ਇੱਥੇ ਨਿਬੇੜੂਗਾ ਗੁਰਦਾਸ ਮਾਨ ਦੇ ਗਾਣੇ ਦੇ ਮਾਮਲੇ 'ਚ, ਸਾਨੂੰ 2-3 ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ। ਅਸੀਂ ਕਈ ਵਾਰ ਨਾ ਇੱਕ ਪਾਸੇ ਨੂੰ ਜਿਹੜੇ ਚੱਲ ਪਏ ਲੋਕ ਉਸੇ ਪਾਸੇ ਨੂੰ ਚੱਲ ਪੈਂਦੇ ਹਾਂ। ਸਾਨੂੰ ਪਹਿਲਾਂ ਤਾਂ ਇੱਕ ਚੀਜ਼ ਧਿਆਨ 'ਚ ਰੱਖਣੀ ਚਾਹੀਦੀ ਹੈ ਵੀ ਕੋਈ ਵੀ ਚੀਜ਼ ਆ ਜਿਹੜੀ ਉਹਦੇ 'ਚ ਇਹ ਨਾ ਸੋਚੀਏ ਵੀ ਮੂਰਲੇ ਨੂੰ ਤਾਂ ਅਕਲ ਨਹੀਂ, ਵੀ ਮੂਰਲੇ ਨੂੰ ਤਾਂ ਪਤਾ ਹੀ ਨਹੀਂ। ਪਹਿਲਾਂ ਇਹ ਸੋਚੀਏ ਵੀ ਉਹਦੇ ਲਈ ਕਿਹੜੇ ਹਾਲਾਤ ਬਣੇ ਹੋਣਗੇ, ਜਿਨ੍ਹਾਂ ਹਾਲਾਤਾਂ ਕਰਕੇ ਇਹ ਚੀਜ਼ ਐ ਹੋਈ। ਤੇ ਜੇ ਤਾਂ ਤੁਸੀਂ ਸਮਝਦੇ ਵੀ ਉਹ ਤੁਹਾਡੇ ਨਾਲ ਉਹ ਗਿਆਨ ਅਕਲ ਜਾਂ ਮਾਰਕੀਟ 'ਚ ਜਾਂ ਉਹਨੂੰ ਤਜਰਬਾ ਜਾਂ ਹੋਰ ਹੈਗਾ, ਫਿਰ ਤਾਂ ਤੁਸੀਂ ਦੇਖੋ ਵੀ ਇਹਦਾ ਕੋਈ ਹੋਰ ਪਹਿਲੂ ਆ, ਇਹਦਾ ਕੋਈ ਕਾਰਨ ਹੋਰ ਆ, ਵੀ ਕਿਤੇ ਤਾਂ ਨਹੀਂ ਕਿਸੇ ਨੇ ਕੋਈ ਕੰਨ ਪੱਟੀ ਲਾਈ ਹੋਵੇ ਤੇ ਬੰਦਾ ਐਕਟਿੰਗ ਕਰ ਰਿਹਾ ਹੋਵੇ, ਵੀ ਇਹ ਤਾਂ ਮੇਰੇ ਕੋਲ ਉਦਾਹਰਨ ਆ ਗੱਲ ਦੀ ਕਰਨ ਦੀ। ਤਾਂ ਇਹ ਚੀਜ਼ਾਂ ਸਾਨੂੰ, ਤੁਸੀਂ ਮੈਨੂੰ ਹੁਣ ਇੱਕ ਜਵਾਬ ਦਿਓ ਕੀ ਗੁਰਦਾਸ ਮਾਨ ਨੂੰ ਪਿਛਲੇ 30 ਤੋਂ 40 ਸਾਲਾਂ ਦੇ ਵਿਚ ਓਹਨੂੰ ਇਹ ਨੀ ਪਤਾ ਵੀ ਮਾਰਕੀਟ ਦੀ ਨਬਜ ਕਿੱਥੇ ਆ, ਕੀ ਓਹਨੂੰ ਇਹ ਨੀ ਪਤਾ ਕਿਵੇਂ ਸੁਪਰ ਸਟਾਰ ਦੀ ਆਪਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕਦਾ, ਕੀ ਓਹਨੂੰ ਇਹ ਨੀ ਪਤਾ ਵੀ ਰਾਈਟ ਟਾਈਮ ਕਿਹੜਾ ਸੀਗਾ ਇਸ ਗਾਣੇ ਨੂੰ ਲਾਂਚ ਕਰਨ ਦਾ। ਦੂਜਾ, ਸਾਗਾ ਮਿਊਜ਼ਿਕ ਕੰਪਨੀ ਇਸ ਟਾਈਮ ਸਭ ਤੋਂ ਵੱਡੀ ਮਿਊਜ਼ਿਕ ਕੰਪਨੀ ਬਣੀ ਹੋਈ ਆ ਪੰਜਾਬੀ ਇੰਡਸਟਰੀ ਦੇ ਵਿਚ, ਪੰਜਾਬੀ ਕੀ ਹਿੰਦੀ ਦੀਆਂ ਵੀ ਫਿਲਮਾਂ ਆਉਣ ਲੈਂਦੀ ਆ। ਕੀ ਓਹਨੂੰ ਨੀ ਪਤਾ ਸੀਗਾ ਵੀ ਜੇ ਅਸੀਂ ਇਲੈਕਸ਼ਨਾਂ ਤੋਂ ਮਹੀਨਾ ਹਫ਼ਤਾ ਪਹਿਲਾਂ ਗਾਣਾ ਕੱਢਾਂਗੇ ਤਾਂ ਉਹ ਕਰੋੜਾਂ ਦੀ ਗਿਣਤੀ ਦੇ ਵਿਚ ਜਾਊ ਲੱਖਾਂ ਦੀ ਥਾਂ ਤੇ? ਕੀ ਉਹ ਬੰਦੇ ਮਾਰਕੀਟਿੰਗ ਲਈ ਜਾਏ ਕਿ ਇੱਕ ਲਾਈਕ ਲਈ? ਉਹਨਾਂ ਦੀ 100-100 ਬੰਦਿਆਂ ਦੀ ਟੀਮ ਬੈਠੀ ਆ ਜਿਹੜੀ ਇੱਕ ਇੱਕ ਲਾਈਕ ਨੂੰ ਕਾਊਂਟ ਕਰਦੀ ਆ, ਕਿੱਥੋਂ ਆ ਰਿਹਾ ਕਿਵੇਂ ਆ ਰਿਹਾ। ਤੇ ਉਹਨਾਂ ਦੀ ਮਾਰਕੀਟਿੰਗ ਦਾ ਇਹੋ ਜਿਹਾ ਸਿਸਟਮ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਮੈਂ ਉਹਨਾਂ ਨੂੰ ਨੇੜੇ ਤੋਂ ਕਾਫੀ ਨੇੜੇ ਤੋਂ ਜਾਣਦਾ, ਕੀ ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀਗਾ ਵੀ ਆਹ ਕੁਛ ਹੋਊਗਾ? ਸਾਰਾ ਕੁਛ ਸੀਗਾ, ਸਾਰੀਆਂ ਗੱਲਾਂ ਸਹੀ ਸੀ। ਗੁਰਦਾਸ ਮਾਨ ਆ ਜਿਹੜਾ ਉਹ ਬੜਾ ਸੁਲਝਿਆ ਹੋਇਆ ਬੰਦਾ, ਜੇ ਲੋਕ ਉਹਨੂੰ ਰੱਬ ਕਹੀ ਜਾਂਦੇ ਜਾਂ ਮਸੀਹਾ ਕਹੀ ਜਾਂਦੇ, ਉਹ ਲੋਕਾਂ ਦੀ ਪ੍ਰੋਬਲਮ ਆ। ਇਹ ਮੈਂ ਕਿਤੇ ਇੱਥੇ ਇਹਨੂੰ ਪਟੈਂਡ ਨਹੀਂ ਕਰਦਾ ਗੁਰਦਾਸ ਮਾਨ ਨੂੰ, ਜੇ ਗੁਰਦਾਸ ਮਾਨ ਨੂੰ ਲੋਕ ਨਿੰਦੇ ਆ ਭਾਂਦੇ ਆ ਉਹ ਅੱਡ ਇੱਕ ਚੈਪਟਰ ਆ, ਉਹ ਅੱਡ ਆ। ਪਰ ਇੱਕ ਜੇ ਲੋਕ ਉਹਨੂੰ ਮਸੀਹਾ ਜਾਂ ਰੱਬ ਦਾ ਦਰਜਾ ਦਿੰਦੇ ਆ ਤਾਂ ਉਹ ਗੁਰਦਾਸ ਮਾਨ ਦੀ ਪ੍ਰੋਬਲਮ ਨਹੀਂ ਹੈ, ਉਹ ਲੋਕਾਂ ਦੀ ਪ੍ਰੋਬਲਮ ਆ। ਲੋਕ ਉਹਨੂੰ ਦਿੰਦੇ ਆ ਦਰਜਾ, ਗੁਰਦਾਸ ਮਾਨ ਨੂੰ ਤੁਸੀਂ ਪਰਸਨਲੀ ਮਿਲਿਓ ਕਦੇ? ਜੇ ਕੋਈ ਬੰਦਾ ਪਰਸਨਲੀ ਮਿਲਿਆ ਉਹ ਬੰਦਾ ਤੁਹਾਨੂੰ ਮਹਿਸੂਸ ਹੋਊਗਾ ਜ਼ਮੀਨ ਤੋਂ ਵੀ ਥੱਲੇ ਦੀ ਤੁਰਦਾ, ਜ਼ਮੀਨ ਦੇ ਉੱਤੇ ਨਹੀਂ ਤੁਰਦਾ। ਉਹ ਜੇ ਤੁਹਾਨੂੰ ਮਿਲੂਗਾ ਨਾ, ਮੈਂ ਇਹੋ ਜਿਹੇ ਬੰਦਿਆਂ ਦੇ ਪੈਰਾਂ 'ਚ ਲਿਟ ਕੇ ਉਹਨੂੰ ਪੈਰੀ ਹੱਥ ਲਾਉਂਦੇ ਦੇਖਿਆ ਜਿਹੜੇ ਬੰਦੇ ਡਿਜ਼ਰਵ ਵੀ ਨਹੀਂ ਕਰਦੇ ਪੈਰੀ ਹੱਥ ਲਵਾਉਣਾ। ਤੇ ਮੈਂ ਜੇ ਉਸ ਗੱਲ ਤੋਂ ਟੋਕਿਆ ਵੀ, ਮੈਂ ਇੱਕ ਵਾਰੀ ਟੋਕਿਆ ਵੀ ਯਾਰ ਇਹ ਬੰਦਾ ਤਾਂ ਇਹ ਆ ਤੇ ਤੁਸੀਂ ਇਹ ਕੀ ਕਰ ਰਹੇ ਹੋ, ਕਹਿੰਦਾ ਨਹੀਂ ਇਹਦੇ 'ਚ ਵੀ ਇਹ ਉਮਰ 'ਚ ਵੱਡਾ ਮੇਰੇ ਤੋਂ, ਇਹਦੇ 'ਚ ਰੱਬ ਦੀ ਰੂਹ ਆ ਮੈਨੂੰ ਇਹਦਾ, ਤੇ ਆਹ ਸ਼ਬਦ ਸੀ। ਸੋ ਇਸ ਕਰਕੇ ਨਾ ਮੈਂ ਇੱਥੇ ਕਿਸੇ ਨੂੰ ਪਟੈਂਡ ਨਹੀਂ ਕਰਦਾ, ਪਰ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਸਾਨੂੰ ਪਹਿਲੂ ਜਾਣਨਾ ਚਾਹੀਦਾ ਵੀ ਕਿਹੜੇ ਕਾਰਨ ਹੋਏ ਜਿਹਦੇ ਕਰਕੇ ਗਾਣਾ 5-7 ਦਿਨ ਮਗਰੋਂ ਕਿਉਂ ਆਇਆ, ਕੀ ਕਾਰਨ, ਇਹਦੇ ਪਿਛਲੇ ਕਾਰਨ ਜ਼ਰੂਰ ਵੇਲਾ ਆਉਣ ਤੇ ਦੱਸੂਗਾ ਮੈਂ, ਵਕਤ ਆਉਣ ਦੇ। ਪਰ ਮੈਨੂੰ ਪਤਾ ਹੀ ਆ, ਤੁਹਾਨੂੰ ਸਭ ਨੂੰ ਵੀ ਪਤਾ ਲੱਗ ਹੀ ਚੁੱਕਿਆ ਵੈਸੇ ਤਾਂ, ਪਰ ਮੈਂ ਨੀ ਚਾਹੁੰਦਾ ਵੀ ਮੈਂ ਪਰਸਨਲ ਪੱਧਰ ਤੇ ਜੇ ਕਿਸੇ ਨੇ ਮੇਰੇ ਨਾਲ ਕੋਈ ਗੱਲ ਸ਼ੇਅਰ ਕੀਤੀ ਆ ਤੇ ਮੈਂ ਉਹਦਾ ਵਿਸ਼ਵਾਸ ਤੋੜਾਂ ਵੀ ਕੀ ਕਾਰਨ ਸੀ, ਪਿਛਲੇ ਕਾਰਨ ਕੀ ਸੀ। ਪਰ ਇਹਦੇ ਪਿੱਛੇ ਕਾਰਨ ਬਹੁਤ ਸੀ ਤੇ ਇਸ ਕਰਕੇ ਸਾਨੂੰ ਇਸ ਚੀਜ਼ ਨੂੰ ਨਾ ਲਿਆ ਜਾਵੇ। ਦੂਜੀ ਜਿਹੜਾ ਉਹਨਾਂ ਦੇ ਜੇ ਗਾਣੇ ਦੇ ਵਿੱਚ ਜਾਂ ਜੋ ਵੀ ਕੋਈ ਗੱਲਾਂ ਹੋਈਆਂ, ਜੇ ਅਸੀਂ ਕਹੀਏ ਉਹ ਇਲੈਕਸ਼ਨਾਂ ਤੱਕ ਤਾਂ ਸਹੀ ਸੀ, ਤੇ ਜੇ ਕੱਲ ਨੂੰ ਆ ਗਈ ਸਰਕਾਰ ਨਵੀਂ ਕਾਂਗਰਸ ਦੀ ਆ ਗਈ ਜਾਂ ਆਪ ਦੀ ਆ ਗਈ, ਫਿਰ ਉਹ ਗਾਣਾ ਪੰਜਾਬ ਨਾਲ ਢੁਕਦਾ ਨੀ, ਫਿਰ ਪੰਜਾਬ ਤਾਂ ਦੂਜਾ ਨਾ, ਹੁਣ ਤਾਂ ਪੰਜਾਬ ਬਦਲ ਗਿਆ, ਨਾ ਪੰਜਾਬ ਚ ਕੋਈ ਨਸ਼ਾ ਨਾ ਪੰਜਾਬ ਚ ਕੁਛ ਹੋਰ ਆ, ਫਿਰ ਤਾਂ ਇੱਕ ਮਿੰਟ ਚ ਚਮਤਕਾਰ ਹੋ ਜੂਗਾ, ਕੇਜਰੀਵਾਲ ਜਾਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਜਾਂ ਕੈਪਟਨ ਮੁੱਖ ਮੰਤਰੀ ਬਣ ਗਿਆ, ਉਦੋਂ ਬਾਅਦ ਤਾਂ ਬਾਦਲ ਵਾਲੇ ਕੰਮ ਤਾਂ ਕੋਈ ਉੱਥੇ ਹੁੰਦੇ ਹੀ ਨੀ। ਇਹ ਵੀ ਸਾਡੀ ਸੋਚ ਗਲਤ ਆ, ਇਸ ਸੋਚੋਂ ਵੀ ਸਾਨੂੰ ਨਿਕਲਣਾ ਪਊਗਾ। ਜਿਹੜਾ ਪੰਜਾਬ ਦਾ ਮਾਹੌਲ ਜੇ ਅੱਜ ਇਹ ਬਣਿਆ ਨਾ, ਜਿਹੜਾ ਗਾਣਿਆਂ ਚ ਦਿਖਾਇਆ ਗਿਆ, ਇਹ ਇਕੱਲੇ 10 ਸਾਲਾਂ ਚ ਨਹੀਂ ਬਣਿਆ, ਇਹ ਪਿਛਲੇ 60 ਸਾਲਾਂ ਚ ਬਣਿਆ। ਕੋਈ ਰਿਹਾ ਇਕੱਲੇ ਬਾਦਲ, ਤਾਂ ਆਪਾਂ ਸੁਖਵੀਰ ਬਾਦਲ ਜਾਂ ਇਹਨਾਂ ਨੂੰ ਗਾਲਾਂ ਦੇਈ ਜਾਂਦੇ ਰਹਿੰਦੇ ਹਾਂ, ਇਕੱਲੇ ਉਹਨਾਂ ਨੇ ਨੀ ਰਿਹਾ ਪਾਉਣ ਲਾਤੀਆਂ ਜਾਂ ਉਹਨਾਂ ਨੇ ਨੀ ਸਪਰੇਆਂ ਛਿੜਕਣ ਲਾਤੀਆਂ ਜਾਂ ਉਹਨਾਂ ਨੇ ਨੀ ਜ਼ਹਿਰ ਉਗਲਿਆ ਕਿਤੇ। ਉਦੋਂ ਪਹਿਲਾਂ ਕਾਂਗਰਸ ਵੀ ਇਹੀ ਕੁਛ ਕਰਦੀ ਆਈ ਸੀ, ਉਦੋਂ ਪਹਿਲਾਂ ਹੋਰ ਵੀ ਪਾਰਟੀਆਂ ਇਹੀ ਕੁਛ ਕਰਦੀਆਂ ਆਈਆਂ। ਜਿਹੜਾ ਹੁਕਮਰਾਨ ਆ ਗਿਆ ਨਾ, ਹੁਕਮਰਾਨ ਨੇ ਆ ਕੇ ਇਹੀ ਕੁਛ ਕਰਨਾ। ਅੱਜ ਜੇ ਏਡੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਜਾਂ ਆਪ ਦੀ ਹੋਂਦ ਆਈ ਹੈ, ਤਾਂ ਇੱਕ ਵਿਸ਼ਵਾਸ ਕਾਰਨ ਹੀ ਆਈ ਹੈ ਸਾਡੀ ਵੀ ਜਿਹੜਾ ਪਿਛਲੇ 60 ਸਾਲਾਂ ਸਾਨੂੰ ਲੋਕਾਂ ਨੇ ਖਾਧਾ ਜਾਂ ਸਾਨੂੰ ਲੋਕਾਂ ਨੇ ਪੁੱਠੇ ਰਾਹ ਪਾਇਆ, ਉਸ ਰਾਹ ਤੋਂ ਸਾਨੂੰ ਕੱਢ ਲੂਗੀ ਇਹ ਪਾਰਟੀ। ਇਹ ਆਮ ਬੰਦੇ ਦੀ ਪਾਰਟੀ ਆ ਜਾਂ ਆਮ ਲੋਕ ਹੈ, ਚ ਸਾਨੂੰ ਭਗਵੰਤ ਮਾਨ ਦੀਆਂ ਗੱਲਾਂ ਚੋਂ ਐਂ ਲੱਗਦਾ ਵੀ ਸਾਡੀ ਆਪਣੀ ਗੱਲ ਕਰ ਰਿਹਾ ਉਹ, ਵੀ ਸਾਡੇ ਅੰਦਰੋਂ ਬੋਲ ਰਿਹਾ ਉਹ। ਸੋ ਇਹ ਕਾਰਨ ਕਰਕੇ ਅਸੀਂ ਉਹਨਾਂ ਨੂੰ ਅੱਖਾਂ ਤੇ ਬਿਠਾਇਆ। ਸੋ ਪਰ ਮੇਰੀ ਇਹ ਬੇਨਤੀ ਆ ਵੀ ਜਿਹੜੇ ਅਲਰਟ ਉਹਨਾਂ ਨੂੰ ਅਸੀਂ ਅੱਖਾਂ ਤੇ ਬਿਠਾਇਆ ਨਾ, ਜਿਹੜੇ ਢੰਗ ਦਾ ਸਾਡੇ ਕੋਲੇ ਸਬਰ ਸੰਤੋਖ ਆ, ਮੈਂ ਗਰੰਟੀ ਕਰਦਾ ਮੈਂ ਤਾਂ ਵੇਟ ਕਰ ਲੂੰਗਾ 4-5 ਸਾਲ ਹਜੇ ਵੀ ਆਮ ਆਦਮੀ ਪਾਰਟੀ ਦੀ ਵੀ, ਭਾਈ ਕੋਈ ਗੱਲ ਨੀ ਕੰਮ ਕਰਨ ਦਿਓ 5 ਸਾਲਾਂ ਚ ਦੇਖਦੇ ਆ ਕੀ ਲੈ ਕੇ। ਪਰ ਮੈਂ ਦਿਖਾਊਂਗਾ ਉਹ ਬੰਦੇ ਜਿਹੜੇ ਦਿਨ ਰਾਤ ਇੱਕ ਕਰਦੇ ਦਿਖਾਏ ਆਮ ਆਦਮੀ ਪਾਰਟੀ ਲਈ, ਪਰ ਉਹ ਬੰਦੇ ਇੱਕ 6 ਮਹੀਨਿਆਂ ਬਾਅਦ ਇਹਨਾਂ ਤੋਂ ਮੋਹ ਭੰਗ ਹੋਊਗਾ ਉਹਨਾਂ ਦਾ। ਮੇਰੀ ਅੱਜ ਦੀ ਗੱਲ ਲਿਖ ਲਿਓ, 6 ਮਹੀਨੇ ਸਭ ਤੋਂ ਪਹਿਲਾਂ ਗਾਲਾਂ ਉਦੋਂ ਲੋਕ ਦੇਣ ਲੱਗਣਗੇ ਜਿਹੜੇ ਲੋਕ ਜਿੰਨਾ ਨੇੜੇ ਹੋਏ ਆ। ਪਰ ਮੈਂ ਇਸ ਲਈ ਬੇਨਤੀ ਕਰਦਾ ਸਾਰੇ ਸਰੋਤਿਆਂ ਨੂੰ, ਮੇਰੇ ਛੋਟੇ ਵੱਡੇ ਭਰਾ ਤੁਸੀਂ, ਬੇਨਤੀ ਆ ਵੀ ਜੇ ਕੋਈ ਟੀਮ ਜਾਂ ਕੋਈ ਇਸ ਤੋਂ ਅਸੀਂ ਆਸ ਲੈ ਕੇ ਆ ਰਹੇ ਹਾਂ ਜਾਂ ਜੇ ਕਿਸ ਤੋਂ ਆਸ ਜਾਗੀ ਹੈ ਸਾਨੂੰ, ਉਹਦੇ ਤੇ ਇੰਨਾ ਕੁ ਪ੍ਰੈਸ਼ਰ ਕ੍ਰੀਏਟ ਨਾ ਕਰੋ ਜਾਂ ਇਹੋ ਜਿਹਾ ਮਾਹੌਲ ਨਾ ਬਣਾਓ। ਜੇ ਮੰਨ ਲਓ ਤੁਸੀਂ ਇਹ ਬਿਆਨ ਦਿੱਤਾ ਵੀ ਪੰਜਾਬ ਤਾਂ ਹੁਣ ਸੁਨਹਿਰਾ ਚ ਪੰਜਾਬ ਹੋ ਗਿਆ, ਸੁਨਹਿਰੀ ਚਿੜੀਆ ਬਣ ਗਈ, ਤਾਂ ਜਿਹੜੇ ਦੂਜੇ ਬੈਠੇ ਉਹਨਾਂ ਨੇ ਕਿਹੜੇ ਚੂੜੀਆਂ ਪਾਈਆਂ, ਉਹ ਦੂਜੇ ਉਹ ਪੁਰਾਣੀਆਂ ਫੋਟੋਆਂ ਕੱਢ ਕੱਢ ਤੇ ਹੋਰ ਚੀਜ਼ਾਂ ਲਿਆ ਤੁਹਾਡੇ ਸਾਹਮਣੇ ਰੱਖੀ ਜਾਣਗੇ ਵੀ ਆਹ ਹੋਈ ਜਾਣਾ। ਤੁਸੀਂ ਇੱਕ ਇਹ ਨਾਰਾ ਦਿਓ ਵੀ ਪੰਜਾਬ ਸੀਗਾ ਗਰਕ ਗਿਆ, ਪੰਜਾਬ ਸੀ ਨਰਕ ਬਣ ਗਿਆ, ਤੇ ਉਹਨੂੰ ਸਫਾਈ ਕਰਨ ਦੇ ਉੱਤੇ 5 ਸਾਲ ਲੱਗਣਗੇ, ਉਹ ਵੀ ਅਣਥੱਕ ਮਿਹਨਤ ਕਰਕੇ। ਤੇ ਇਸ ਕਰਕੇ ਸਾਨੂੰ ਟਾਈਮ ਦਿਓ ਭਾਈ, ਤੁਸੀਂ ਵੀ ਟਾਈਮ ਦਿਓ ਤੇ ਲੋਕਾਂ ਨੂੰ ਵੀ ਇਹ ਗੱਲ ਕਹੋ ਵੀ ਭਾਈ ਇਸ ਟੀਮ ਨੂੰ ਟਾਈਮ ਦਿਓ। ਟਾਈਮ ਦੇਣ ਤੋਂ ਬਾਅਦ ਜੇ 5 ਸਾਲਾਂ ਚ ਨਹੀਂ ਉਹ ਕੁਛ ਕਰ ਸਕਦੇ ਫੇਰ ਸਾਡੇ ਕੋਲੇ ਵੋਟ ਪਾਵਰ ਹੈਗੀ ਆ, ਫੇਰ ਅਸੀਂ ਕੋਈ ਉਹਨੂੰ ਵਰਤੀਏ। ਪਰ ਇਹ ਨਾ ਹੋਵੇ ਸਾਡਾ ਵੀ 6 ਮਹੀਨਿਆਂ ਬਾਅਦ ਇਹਨਾਂ ਤੋਂ ਵੀ ਅਸੀਂ ਆਪਦਾ ਭੰਗ ਕਰ ਲਈਏ, ਮੋਹ ਭੰਗ ਕਰਕੇ 6 ਮਹੀਨਿਆਂ ਬਾਅਦ ਇਹੀ ਗੱਲਾਂ ਫੇਰ ਦੂਜਿਆਂ ਲਈ ਕਰਨ ਲੱਗ ਜਾਈਏ ਜਾਂ ਇਹਨਾਂ ਲਈ ਟੋਏ ਪੱਟ ਦਈਏ। ਟੋਏ ਨਾ ਪੱਟੋ, ਸਿਸਟਮ ਬਣਾਓ, ਹਰ ਚੀਜ਼ ਦੀ ਦਿਖਾਓ। ਜੇ ਕੋਈ ਕਿਤੇ ਤੁਹਾਨੂੰ ਕਹਿੰਦਾ ਵੀ ਆਹ ਹੋਈ ਜਾਂਦਾ ਪੰਜਾਬ ਚ, ਕਿਉਂਕਿ ਹੋਊਗਾ ਸਭ ਕੁਛ ਹੋਊਗਾ, ਤਾਂ ਤੁਸੀਂ ਕਹੋ ਕੋਈ ਨੀ ਜੀ ਇਹਦੀਆਂ ਜੜਾਂ 60 ਸਾਲ ਪੁਰਾਣੀਆਂ ਤੇ ਪੱਟਦੀਆਂ ਪੱਟੀਆਂ ਜਾਣੀਆਂ ਤੇ ਪੱਟ ਲਾਂਗੇ ਅਸੀਂ ਰਲ ਕੇ। ਇਸ ਢੰਗ ਦੀ ਇੱਕ ਸਾਡੇ ਜਜ਼ਬਾ ਲੈ ਕੇ ਆਓ ਆਪਦੇ ਅੰਦਰ।
ਜੀ ਬਿਲਕੁਲ, ਇੱਕ ਚਮਤਕਾਰ ਦੀ ਜਿਹੜੀ ਉਮੀਦ ਆ ਉਹ ਅਸੀਂ ਛੱਡੀਏ, ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਬਰਾੜ ਸਾਹਿਬ ਕਿ ਅਸੀਂ ਜਦੋਂ ਕਿਸੇ ਨੂੰ ਵੀ ਪਰਖਣ ਜਾਂ ਸੋਚਣ ਲੱਗਦੇ ਹਾਂ ਤੇ ਅਸੀਂ ਉਹਦੇ ਜਿਹੜੇ ਨੈਗੇਟਿਵ ਪੱਖ ਆ ਉਹ ਬਹੁਤ ਛੇਤੀ ਫੜਦੇ ਹਾਂ ਹਨਾ, ਤੇ ਪੋਜ਼ਿਟਿਵ ਜਿਹੜੇ ਪੱਖ ਆ ਉਹ ਭਾਵੇਂ ਕਿੰਨੇ ਵੀ ਹੋਣ ਅਸੀਂ ਇੱਕ ਛੋਟੇ ਜਿਹੇ ਨੈਗੇਟਿਵ ਪੱਖ ਦੇ ਉੱਤੇ ਸਾਰੇ ਪੋਜ਼ਿਟਿਵ ਪੱਖ ਜਿਹੜੇ ਉਹ ਇਗਨੋਰ ਕਰ ਦਿੰਨੇ ਆ ਬਹੁਤੀ ਵਾਰੀ। ਸੋ ਜਦੋਂ ਗੁਰਦਾਸ ਮਾਨ ਹੋਣਾ ਦੇ ਗੀਤ ਦੀ ਵੀ ਗੱਲ ਆਉਂਦੀ ਆ ਤਾਂ ਮੈਨੂੰ ਇਹੀ ਲੱਗਦਾ ਕਿ ਚਲੋ ਗੁਰਦਾਸ ਮਾਨ ਸਾਹਿਬ ਅੱਜ ਦੇ ਸਿੰਗਰ ਨਹੀਂ ਆ, ਉਹ ਉਸ ਸਮੇਂ ਦੇ ਸਿੰਗਰ ਆ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਔਰ ਸਾਡੇ ਜਿਹੜੇ ਪੇਰੈਂਟਸ ਸੀ ਜਦੋਂ ਚੰਗੀ ਗਾਇਕੀ ਦੀ ਗੱਲ ਆਉਂਦੀ ਸੀ ਤੇ ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਸੁਣਨਾ ਤੇ ਗੁਰਦਾਸ ਮਾਨ ਦੇ ਗੀਤ ਸੁਣੋ ਹਨਾ। ਜੇ ਕੋਈ ਗੀਤ ਪਿਆਰ ਮੁਹੱਬਤ ਨੂੰ ਵੀ ਦਰਸਾਉਂਦਾ ਸੀ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਸਿੱਖਿਆ ਜਿਹੜੀ ਸੀ ਉਹ ਜ਼ਰੂਰ ਉਹਦੇ ਗੀਤਾਂ ਦੇ ਵਿੱਚ ਮਿਲਦੀ ਸੀਗੀ। ਸੋ ਇਸੇ ਕਰਕੇ ਸਾਡੇ ਜਿਹੜੇ ਪੇਰੈਂਟਸ ਸੀ ਉਹ ਸਮਝਾਉਂਦੇ ਹੁੰਦੇ ਸੀਗੇ ਕਿ ਕੋਈ ਨਾ ਕੋਈ ਜਿਹੜਾ ਮੈਸੇਜ ਆ, ਕੋਈ ਨਾ ਕੋਈ ਜਿਹੜਾ ਜ਼ਿੰਦਗੀ ਦੇ ਲਈ ਸਿੱਖਿਆ ਆ ਉਹ ਜ਼ਰੂਰ ਇਸ ਗਾਇਕ ਦੇ ਗੀਤ ਦੇ ਵਿੱਚ ਤੁਸੀਂ ਲੈ ਸਕਦੇ ਆ। ਪਰ ਜੇ ਅਸੀਂ ਹੁਣ ਉਸ ਪੱਖ ਨੂੰ ਬਿਲਕੁਲ ਇਗਨੋਰ ਕਰ ਦਈਏ ਔਰ ਉਹਦੇ ਬਹੁਤ ਸਾਰੇ ਜਿਹੜੇ ਗੀਤ ਆ ਜਿਹਦੇ ਵਿੱਚ ਉਹਨਾਂ ਨੇ ਸਿੱਖੀ ਦੀ ਵੀ ਗੱਲ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਕੁੜੀਆਂ ਦੇ ਹੱਕ ਦੇ ਵਿੱਚ ਆਵਾਜ਼ ਵੀ ਉਠਾਈ ਆ, ਪਰ ਅਸੀਂ ਉਹ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਇਗਨੋਰ ਕਰ ਦਿੰਦੇ ਆ। ਇੱਕ ਗੀਤ ਜਾਂ ਇੱਕ ਜਿਹੜੀ ਬੁਰਾਈ ਆ ਜਾਂ ਇੱਕ ਜਿਹੜਾ ਪੱਖ ਆ ਉਹਨੂੰ ਅਸੀਂ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਹਾਂ ਕਿ ਜਦੋਂ ਉਹ ਚੀਜ਼ਾਂ ਆਉਂਦੀਆਂ ਆ ਉਦੋਂ ਸਾਡਾ ਸਲਾਉਣਾ ਨਹੀਂ ਬਣਦਾ, ਪਰ ਅਸੀਂ ਆਦਤ ਜਿਹੜੀ ਉਹ ਇਸ ਤਰ੍ਹਾਂ ਦੀ ਪਾ ਲਈ, ਅਸੀਂ ਫਿਤਰਤ ਬਣਾ ਲਈ ਆਪਣੀ ਕਿ ਅਸੀਂ ਹਮੇਸ਼ਾ ਕੁਛ ਨਾ ਕੁਛ ਜਿਹੜਾ ਨੈਗੇਟਿਵ ਆ ਉਹੀ ਲੱਭਣਾ, ਪੋਜ਼ਿਟਿਵ ਅਸੀਂ ਸੋਚਣਾ ਬੰਦ ਕਰ ਦਿੱਤਾ, ਪੋਜ਼ਿਟਿਵ ਅਸੀਂ ਲੱਭਣਾ ਬੰਦ ਕਰ ਦਿੱਤਾ।
ਬਹੁਤ ਜੀ ਅਮਰਦੀਪ, ਮੈਨੂੰ ਲੱਗਦਾ ਹੁਣ ਆਪਾਂ ਗਾਣਾ ਸੁਣ ਲਈਏ ਤੇ ਗਾਣੇ ਦੌਰਾਨ ਉਧਰ ਆਪਾਂ ਨੂੰ ਆਰਟੀਕਲ ਵੀ ਤਿਆਰ ਆਪਾਂ ਤੇ ਆਰਟੀਕਲ ਲਈ ਅਮਨਦੀਪ ਨੂੰ ਜੋੜਦੇ ਆਪਾਂ ਇੰਡੀਆ ਤੋਂ।
ਜੀ ਜ਼ਰੂਰ, ਸਾਡਾ ਬ੍ਰੇਕ ਦਾ ਵੀ ਟਾਈਮ ਹੈ ਤੇ ਬਰਾੜ ਸਾਹਿਬ ਆਪਾਂ ਬ੍ਰੇਕ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਅਮਨਦੀਪ ਹਾਂ ਸੁਰਾਂ ਦੇ ਨਾਲ ਪ੍ਰੋਗਰਾਮ ਚ ਸ਼ਾਮਲ ਹੁੰਦੇ ਆ ਤੇ ਆਪਾਂ ਆਰਟੀਕਲ ਜਿਹੜਾ ਜੀ ਉਹਨਾਂ ਤੋਂ ਸੁਣਾਂਗੇ। ਸੋ ਬਹੁਤ ਜਲਦੀ ਆਉਂਦੇ ਆ ਜੀ ਵਾਪਸ, ਤੁਸੀਂ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਬੈਟਰੀ ਨਾਲ ਚੇਂਜਿੰਗ ਐਸ ਡੀ ਐਮ ਬੀ ਮੋਟਰ ਰਿਪੇਅਰ ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ ਐਲ ਪੀ ਜੀ ਰਿਪੇਅਰ ਤੇ ਇੰਸਟਾਲੇਸ਼ਨ
ਸਿਟੀ ਬੈਟਰੀਜ
04346413270
04346413270
पता भी नोट कर लो 4/14 / 5/14 स्टील स्ट्रीट ब्लैक टाउन सिडनी
सिडी बैटरीज
रोटी हजम नहीं होंगी वरतों गोल्डन ग्रेन फ्लोर मिलता गरेवाल चक्की आटा ताजा घट कैमिकल की वरतों वाली कणक जेडी कि सीधी खेतों चो मिल च लाई जाती आस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरों की दाल चना दाल सोयाबीन ते बादाम भी साडे अपने प्रोडक्ट हैं वधेरे जानकारी लई विजिट करो गरेवाल गोल्डन ग्रेन .com.au या फोन करो 0428895564
हरमन रेडियो दे सारे ही सत्कारत श्रोतिया नु सत श्री अकाल मैं हरीशी गुलाटी उंज तां एह एक कमर्शियल एड है पर मैं अपना तजर्बा तुहाडे नाल साझा करना चाहुंदा हां मैं केवल 45 दिनां च अपना वजन 10 किलोग्राम घटाया है इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है
सीक्रेट ड्रॉप्स
जी हां मेरे सीक्रेट ड्रॉप्स हन 1-2-3 डाइट ड्रॉप्स खरीदन वेले हरमन रेडियो दा रेफरेंस दियो ते दो शीशियां खरीदन ते एक मुफ्त प्राप्त करो एह ड्रॉप्स दुनिया भर च किते भी मंगवाए जा सकते हन 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au याद रखो ऋषि दे वजन घटाउन दे सीक्रेट ड्रॉप्स दा नाम
1-2-3-diet
जरंग किली वाले AMW आटो एक्सपर्ट हुण नवी लोकेशन उत्ते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाउण लई संपर्क करो नवदीप नाल मोबाइल नंबर 04122923080 उत्ते इस तो इलावा नवीं कारां दे कंप्यूटर नु कढ़ण लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवा पता है 7 लूसी स्ट्रीट गुरुका ब्रिस्बेन लेट आवर सर्विस नाल अपने दिन दा समा बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, टी आर पी आर, एम आर टी, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ। ਤੇ ਤੁਸੀਂ ਬ੍ਰੇਕ ਦੇ ਦੌਰਾਨ ਜਿਹੜਾ ਆਪਣਾ ਸਮਾਂ ਕਿਵੇਂ ਇੰਜੋਏ ਕੀਤਾ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਕਾਲ ਦੇ ਦੌਰਾਨ। ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਜੁੜ ਰਹੇ ਆ, ਅਸੀਂ ਉਹਨਾਂ ਦੇ ਸੁਨੇਹੇ ਵੀ ਲੈਣੇ ਆ। ਤੇ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਅਮਨਦੀਪ ਹਾਂਸ ਆਰਟੀਕਲ ਲੈ ਕੇ ਹਾਜ਼ਰ ਹੋ ਰਹੇ ਨੇ। ਆਰਟੀਕਲ ਜਿਹੜਾ ਕਿ ਮਿੰਟੂ ਬਰਾੜਪੁਰਾ ਦਾ ਲਿਖਿਆ ਹੋਇਆ ਤੇ ਪੰਜਾਬੀ ਅਖਬਾਰ ਦਾ ਜਿਹੜਾ ਸੰਪਾਦਕੀ ਪੰਨਾ ਉਹਦੇ ਵਿੱਚ ਛਪਿਆ ਜੀ ਅੱਜ। ਤੇ ਆਰਟੀਕਲ ਦਾ ਨਾਮ ਹੈ ਕੁਝ ਵੀ ਹੋ ਸਕਦਾ। ਸੋ ਚੋਣਾਂ ਦਾ ਜਿਹੜਾ ਮੁਲਾਂਕਣ ਆ ਇਸ ਆਰਟੀਕਲ ਦੇ ਵਿੱਚ ਮਿੰਟੂ ਬਰਾੜਪੁਰਾ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਤੁਹਾਡੀ ਨਜ਼ਰ ਬਹੁਤ ਜਲਦੀ ਕਰਨ ਜਾ ਰਹੇ ਅਮਨਦੀਪ ਹਾਂਸ, ਪਰ ਫਿਲਹਾਲ ਕੁਝ ਸੁਨੇਹੇ ਸਾਡੇ ਦੋਸਤਾਂ ਦੇ ਆਏ ਹੋਏ ਆ, ਅਸੀਂ ਉਹ ਵੀ ਜ਼ਰੂਰ ਲੈ ਲਈਏ। ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਬਹੁਤ ਦੇਰ ਤੋਂ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਇਹ ਜਗ੍ਹਾ ਬਿਲਕੁਲ ਪਿੰਡ ਦੇ ਵਿੱਚ ਕਾਰ ਹੈ, ਜੇ ਉੱਥੇ ਮੁਕਾਬਲਾ ਹੁੰਦਾ ਤਾਂ ਨੁਕਸਾਨ ਕਾਫੀ ਹੋਣਾ ਸੀ, ਪਰ ਪਿੰਡ ਦੇ ਲੋਕਾਂ ਮੁਤਾਬਕ ਇਹ ਗ੍ਰਿਫਤਾਰੀ ਸ਼ੱਕੀ ਜਾਪਦੀ ਹੈ। ਸੋ ਢੁੱਡੀ ਕੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋਈ ਹੈ, ਮੈਨੂੰ ਲੱਗਦਾ ਕਿ ਉਸ ਮਾਮਲੇ ਦੇ ਵਿੱਚ ਗੱਲਬਾਤ ਕਰ ਰਹੇ ਆ। ਤੇ ਬਾਕੀ ਕਹਿੰਦੇ ਦਾਨੇ ਵਾਲੀਆਂ ਦੀ ਆਡੀਓ ਸੁਣੀ ਜਿਸ ਵਿੱਚ ਬਾਦਲ ਸਾਹਿਬ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ। ਅਖੀਰੀ ਸਮਾਂ ਬੜਾ ਗਰੀਬੜਾ ਜਿਹਾ ਦੱਸਿਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਬਾਦਲ ਸਾਹਿਬ ਲਈ ਅਸਹਿ ਜਿਹਾ ਹੋਵੇਗਾ? ਧਰਤੀ ਵਿਚਲਾ ਆਸਟ੍ਰੇਲੀਆ ਵੀ ਵਿਖਾਓ ਕਹਿੰਦੇ ਕਿਤੇ ਵੀਰਾ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ। ਸੋ ਬ੍ਰਾਟ ਸਾਹਿਬ ਤੁਹਾਡੇ ਲਈ ਮੈਨੂੰ ਲੱਗਦਾ ਸਾਰੇ ਸਵਾਲ ਜਿਹੜੇ ਆ ਇਹ।
ਜੀ 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 ਬਿਲਕੁਲ ਬਿਲਕੁਲ। ਪਹਿਲੀ ਗੱਲ ਤਾਂ ਜਿਹੜੀ ਢੁੱਡੀ ਕਿਆ ਦੀ ਗੱਲ ਆਪਾਂ ਤਕਰੀਬਨ ਜ਼ਿਕਰ ਕਰ ਲਿਆ ਸੀ ਤੇ ਉਹੀ ਇਹਨਾਂ ਨੇ ਗੱਲ ਕੀਤੀ ਹੈ। ਦੂਜੀ ਜਿਹੜੀ ਇੱਕ ਰੇਡੀਓ ਦੀ ਜਿਹੜੀ ਆਡੀਓ ਅੱਜ ਕੱਲ ਫਲੋਟ ਹੋ ਰਹੀ ਆ ਜਿਹ ਚ ਬਾਦਲ ਬਾਰੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ, ਵੈਸੇ ਜਿਹੜੇ ਤਾਂ ਬੰਦੇ ਜਾਗਰੂਕ ਆ ਜੁੜੇ ਆ ਉਹਨਾਂ ਨੂੰ ਤਾਂ ਇਹ ਗੱਲਾਂ ਪਹਿਲਾਂ ਹੀ ਸਾਰੀਆਂ ਪਤਾ ਹੀ ਸੀਗੀਆਂ, ਸਾਰੀਆਂ ਉਹੀ ਗੱਲਾਂ ਹੀ ਆ ਜਿਹੜੀਆਂ ਨਾਰਮਲ ਬਾਦਲ ਦੀ ਜ਼ਿੰਦਗੀ। ਪਰ ਬਹੁਤ ਸਾਰੇ ਲੋਕਾਂ ਨੇ ਕਈ ਵਾਰੀ ਬਰੀਕੀ ਚ ਗਏ ਨਹੀਂ ਹੁੰਦੇ ਵੀ ਬਾਦਲ ਕਿੱਥੋਂ ਕਿੱਥੋਂ ਇਲੈਕਸ਼ਨ ਲੜਿਆ ਕੀ, ਤੇ ਉਹਨਾਂ ਨੇ ਉਹ ਵਿਸਤਾਰ ਦੇ ਵਿੱਚ ਉਸ ਗੱਲਬਾਤ ਚ ਦੱਸਿਆ ਹੋਇਆ। ਪਰ ਦੂਜੀ ਗੱਲ ਇਹ ਹੁੰਦੀ ਹੈ ਜੀ, ਜੇ ਹੁਣ ਮੰਨ ਲਓ ਕੁਛ ਵੀ ਆ, ਚਾਹੇ ਲੱਖ ਵਾਰੀ ਜਿੱਤ ਜੋ, ਜਦੋਂ ਇੱਕ ਵਾਰੀ ਹਾਰ ਗਿਆ ਉਦੋਂ ਗਰੀਬੜਾ ਤਾਂ ਹੁੰਦਾ ਹੀ ਆ ਬੰਦਾ। ਪਰ ਇੱਕ ਥੋੜੀ ਜਿਹੀ ਇੱਕ ਗੱਲ ਇਹ ਹੁੰਦੀ ਹੈ ਵੀ ਜਿਵੇਂ ਕ੍ਰਿਕਟ ਦੀ ਦੁਨੀਆਂ ਦੇ ਵਿੱਚ ਸਚਿਨ ਤੇਂਦੁਲਕਰ ਨੂੰ ਇਹ ਕਹਿ ਦਿੱਤਾ ਗਿਆ ਵੀ ਭਾਈ ਸਚਿਨ ਤੈਨੂੰ ਅਸੀਂ ਅਗਲੇ ਮੈਚ ਸ਼ਾਇਦ ਨਾ ਲਈਏ, ਤੇ ਇਹ ਨਾ ਹੋਵੇ ਵੀ ਤੇਰੀ ਕਰੀ ਕਰਾਈ ਖੇਚ ਪੈ ਜੇ। ਤਾਂ ਸਚਿਨ ਨੇ ਉਹਦੀ ਡਿਸੀਜਨ ਲੈ ਕੇ ਅਨਾਊਂਸ ਕਰਤਾ, ਕੋਈ ਨੀ ਭਾਈ ਮੈਨੂੰ ਆਹ ਮੈਚ ਖੜਾ ਲਓ ਤੇ ਮੈਂ ਆਪਦਾ ਸੰਨਿਆਸ ਡਿਕਲੇਅਰ ਕਰ ਦਿੰਦਾ। ਤਾਂ ਉਹਨੇ ਆਪਦੀ ਵੀ ਰੱਖ ਲਈ, ਲੋਕਾਂ ਦੀ ਵੀ ਰਹਿ ਗਈ, ਤੇ ਉਹਦਾ ਜਿਹੜਾ ਵਧਾਈ ਵੀ ਉਹਦੀ ਵਧੀਆ ਹੋ ਗਈ। ਸੋ ਇਹੋ ਜਿਹਾ ਇੱਕ ਤਰੀਕਾ ਸੀ ਬਾਦਲ ਕੋਲੇ ਜੇ ਅਪਣਾਇਆ ਜਾ ਸਕਦਾ ਸੀ, ਜੇ ਗਰੀਬੜੇ ਹੋਣ ਤੋਂ ਬਚਣਾ ਸੀ, ਨਹੀਂ ਤਾਂ ਗਰੀਬੜਾ ਤਾਂ ਹੋਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਮੋੜ ਦੇ ਉੱਤੇ। ਸੋ ਜੇ ਬਾਦਲ ਇਹ ਗੱਲ ਕਰ ਲੈਂਦਾ ਵੀ ਬਹੁਤ ਹੁਣ ਮੁੱਖ ਮੰਤਰੀ ਹੋ ਗਏ 25 ਸਾਲ, 5-6 ਵਾਰ ਮੁੱਖ ਮੰਤਰੀ ਬਣਨ ਦੀਆਂ ਜਾਂ 10 ਸਾਲ ਹੋਰ ਜਿਉਣ ਦਾ ਇਹ ਲਾਲਸੇ ਛੱਡ ਕੇ, ਤੇ ਕਹਿੰਦਾ ਜੀ ਹੁਣ ਬਹੁਤ ਹੋ ਗਈ, ਮੈਂ ਆਪਦਾ ਵਧੀਆ ਜੀਵਨ ਭੋਗ ਲਿਆ ਤੇ ਮੈਂ ਰਿਟਾਇਰਮੈਂਟ ਲੈਣਾ, 6 ਪਹਿਲਾਂ ਰਿਟਾਇਰਮੈਂਟ ਲੈ ਗਿਆ ਹੁੰਦਾ, ਤੇ ਇਹ ਆਪੇ ਜਿਹੜਾ ਗਲ ਚ ਜਿਹੜੇ ਬਾਕੀ ਦੇ ਰਹਿੰਦਿਆਂ ਚ ਪਾ ਜਾਂਦਾ ਸੁਖਬੀਰ ਹੋਰਾਂ ਦੇ ਗੁਲਾਮਾਂ, ਤਾਂ ਆਪੇ ਉਹ ਹਾਰਦੇ ਜਿੱਤਦੇ ਤੇ ਬਾਦਲ ਆਪਦੀ ਜਿਹੜੀ ਵਧੀਆ ਸ਼ਾਨ ਲੈ ਕੇ ਚਲਾ ਜਾਂਦਾ। ਪਰ ਇਹ ਚੀਜ਼ਾਂ ਦੇ ਫੈਸਲੇ ਜਦੋਂ ਦੁਨੀਆਦਾਰੀ ਚ ਵਿਚਰਦਾ ਨਾ ਬੰਦਾ, ਤਾਂ ਇਹ ਫੈਸਲੇ ਬੰਦਾ ਨਹੀਂ ਕਰ ਪਾਉਂਦਾ, ਲਾਲਚ ਦੇ ਵਿੱਚ ਆ ਜਾਂਦਾ। ਸੋ ਇਹ ਲਾਲਚ ਕਿਤੇ ਨਾ ਕਿਤੇ ਬਾਦਲ ਨੂੰ ਆੜੇ ਆਇਆ
ਜੀ। ਕਈ ਵਾਰ ਕੀ ਹੁੰਦਾ ਕਿ ਚਾਹੁੰਦੇ ਹੋਏ ਵੀ ਤੁਸੀਂ ਇਹੋ ਜਿਹੇ ਲੋਕਾਂ ਦੇ ਘਰਾਉ ਚ ਘਿਰੇ ਹੁੰਦੇ ਆ ਕਿ ਤੁਸੀਂ ਉਹ ਫੈਸਲਾ ਜਿਹੜਾ ਚਾਹੁੰਦੇ ਹੋਏ ਵੀ ਲੈ ਨਹੀਂ ਸਕਦੇ ਹੁੰਦੇ। ਸੋ ਚਲੋ ਬਾਦਲ ਸਾਹਿਬ ਦਾ ਜਿਹੜਾ ਫੈਸਲਾ ਉਹ ਕੀ ਰਿਹਾ ਜਾਂ ਕਿਸ ਦੀ ਮਰਜ਼ੀ ਦੇ ਨਾਲ ਉਹ ਇਸ ਪੋਲਿਟਿਕਸ ਦੇ ਵਿੱਚ ਲਗਾਤਾਰ ਬਣੇ ਰਹਿਣ ਦਾ ਜਿਹੜਾ ਜਜ਼ਬਾ ਆ ਉਹ ਦਿਖਾ ਰਹੇ ਆ ਉਹ ਜਾਣ ਸਕਦੇ ਆ। ਤੇ ਅੱਗੇ ਧਨੀ ਸਾਹਿਬ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਜੀ। ਕਹਿੰਦੇ ਬਾਬਾ ਜੀ ਜਲਦੀ ਜਲਦੀ ਬਰਾੜ ਸਾਹਿਬ ਨੂੰ ਠੀਕ ਕਰਨ, ਤੇ ਨਾਲ ਹੀ ਨਾਲ ਇੱਕ ਇਹਨਾਂ ਨੇ ਵਿਚਾਰ ਵੀ ਭੇਜਿਆ, ਕਹਿੰਦੇ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਮੇਰਾ ਬਾਪੂ, ਜਿਸ ਨੇ ਜੇਬ ਚ ਪੈਸਾ ਨਾ ਹੁੰਦਿਆਂ ਵੀ ਕਿਹਾ ਬਸ ਬੁੱਤ ਤੂੰ ਮਨ ਲਾ ਕੇ ਪੜ, ਪੈਸੇ ਦੀ ਪਰਵਾਹ ਨਹੀਂ ਕਰਨੀ
ਜੀ। ਬਿਲਕੁਲ ਬਿਲਕੁਲ, ਵਾਕਈ ਸੱਚਾਈ ਗੱਲ ਸੱਚਾ ਜੀ
ਜੀ। ਤੇ ਅੱਗੇ ਸਾਡੇ ਨਾਲ ਕੁਲਦੀਪ ਸਿੰਘ ਬਲ ਮੈਲਬਨ ਤੋਂ ਜੁੜੇ ਹੋਏ ਆ, ਤੇ ਉਹਨਾਂ ਨੇ ਇੱਕ ਖਬਰ ਵੱਲ ਧਿਆਨ ਦਵਾਇਆ, ਕਹਿੰਦੇ ਟੈਕਸੀ ਪ੍ਰੋਟੈਸਟਰਸ ਬਲਾਕ ਦਾ ਬੋਲਟੇ ਬ੍ਰਿਜ ਮੈਲਬਨ। ਸੋ ਮੈਨੂੰ ਲੱਗਦਾ ਕਿ ਜੇ ਗੱਲ ਕਰਨਾ ਚਾਹੁਣ ਤਾਂ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਾਣ ਸਕਦੇ ਹਾਂ ਕਿ ਇਹ ਜਿਹੜਾ ਪ੍ਰੋਟੈਸਟ ਆ ਕਿਉਂ ਕੀਤਾ ਜਾ ਰਿਹਾ ਟੈਕਸੀ ਚਾਲਕਾਂ ਵੱਲੋਂ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਕੁਲਦੀਪ ਸਿੰਘ ਬਾਲ ਜੀ। ਸਾਡੇ ਨਾਲ ਅੱਗੇ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਕਾਫੀ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਮਿੰਟੂ ਬਰਾੜ ਭਾਜੀ ਤੇ ਭੈਣ ਜੀ, ਕਹਿੰਦੇ ਆਲ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਵਰਲਡ ਵਾਈਡ ਜਿਹੜੇ ਹਰਮਨ ਰੇਡੀਓ ਸੁਣ ਰਹੇ ਆ, ਤੇ ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ। ਬਿਲਕੁਲ ਜੀ, ਤੇ ਤੁਹਾਡੀਆਂ ਦੁਆਵਾਂ ਸਦਕਾ ਆਪਾਂ ਇਕੱਠੇ ਹੀ ਇਸ ਬੋਟ ਦੇ ਵਿੱਚ ਸਫ਼ਰ ਕਰ ਰਹੇ ਹਾਂ। ਤੇ ਬਾਕੀ ਇਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਐਂਡ ਤੇ ਐਂਡ, ਕਹਿੰਦੇ ਦੋਨੋਂ ਮੇ ਪੁਕਾਰ ਏਕ ਸੀ ਹੈ, ਪਰ ਏਕ ਮੇ ਖਤਮ ਹੋਣੇ ਕੀ ਨਿਸ਼ਾਨੀ ਹੈ ਤੋ ਦੂਸਰੇ ਮੇ ਜੋੜਨੇ ਕਾ ਹੁਨਰ। ਕਿਆ ਬਾਤ ਹੈ ਜੀ ਜੀ। ਤੇ ਅੱਗੇ ਸਾਡੇ ਨਾਲ ਹੋਰ ਸਰੋਤੇ ਜੁੜੇ ਆ, ਸੰਦੀਪ ਰਾਏ ਸਾਡੇ ਨਾਲ ਜੁੜੇ ਆ, ਪਹਿਲਾਂ ਵੀ ਜੁੜੇ ਸੀ ਜੀ, ਸਿਡਨੀ ਚ ਗਰਮੀ ਦੇ ਹਾਲ ਦੇ ਉੱਤੇ ਟਿੱਪਣੀ ਕੀਤੀ ਸੀ, ਤੇ ਹੁਣ ਇਹਨਾਂ ਨੇ ਗੱਲਬਾਤ ਜਿਹੜੀ ਕਰਨੀ ਚਾਹੀਏ ਜੀ। ਕਹਿੰਦੇ ਭਾਜੀ ਦਸੰਬਰ ਚ ਅਨਾਉਂਸਮੈਂਟ ਕੀਤੀ ਸੀ ਗੁਰਦਾਸ ਮਾਨ ਨੇ 9 ਫਰਵਰੀ ਦੀ ਉਸ ਦੇ ਫੇਸਬੁੱਕ ਪੇਜ ਤੇ ਜੀ,
ਮੈਨੂੰ ਲੱਗਦਾ ਇਹਦੇ ਬਾਰੇ। ਪਰ ਮੈਂ ਜਿਹੜੀ ਗੱਲ ਦੱਸੀ ਆ ਉਹ ਮੈਂ 3 ਮਹੀਨੇ ਪਹਿਲਾਂ ਦੀ ਨਵੰਬਰ ਦੀ ਦੱਸੀ ਆ, ਜਦੋਂ ਇਹ ਕਾਂਡ ਸ਼ੁਰੂ ਹੋਇਆ ਸੀ 6 ਮਹੀਨੇ ਪਹਿਲਾਂ, ਪਰ 3 ਮਹੀਨੇ ਪਹਿਲਾਂ ਨਵੰਬਰ ਦੇ ਵਿੱਚ ਇਹ ਕਲੀਅਰ ਹੋ ਗਿਆ ਸੀ ਵੀ ਕੀ ਕੁਛ ਹੋਣ ਵਾਲਾ।
ਜੀ ਜੀ ਬਿਲਕੁਲ, ਤੇ ਮੈਨੂੰ ਲੱਗਦਾ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਵੀ ਕਾਫੀ ਦੇਰ ਤੋਂ ਸਾਨੂੰ ਟਰਾਈ ਕਰ ਰਹੇ ਸੀ, ਤੇ ਇੱਕ ਵਾਰ ਫੇਰ ਉਹਨਾਂ ਨੇ ਰਵਿੰਦਰ ਸਿੰਘ ਹੋਰਾਂ ਦੇ ਪ੍ਰੋਫਾਈਲ ਤੋਂ ਆਪਣਾ ਮੈਸੇਜ ਭੇਜਿਆ। ਸੋ ਮੈਸੇਜ ਤੁਹਾਡਾ ਮਿਲ ਗਿਆ ਜੀ, ਤੇ ਮੈਨੂੰ ਲੱਗਦਾ ਕਿ ਪੜਨ ਦੇ ਵਿੱਚ ਥੋੜੀ ਜਿਹੀ ਦੇਰੀ ਹੋਈ ਸੀ ਹਰਮੀਤ ਸਿੰਘ ਜੀ, ਸੋ ਮੈਸੇਜ ਤੁਹਾਡਾ ਪਹਿਲਾਂ ਵੀ ਸਾਡੇ ਤੱਕ ਪਹੁੰਚ ਗਿਆ ਸੀਗਾ। ਤੇ ਅੱਗੇ ਸਾਡੇ ਨਾਲ ਤਰਸੇਮ ਰਟੋਲ ਹੁਰੀ ਵੀ ਜੁੜ ਚੁੱਕੇ ਆ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪ੍ਰੋਗਰਾਮ ਪਸੰਦ ਕਰ ਰਹੇ ਆ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੇ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਹਦੇ ਨਾਲ ਹੀ ਸਾਡੇ ਨਾਲ ਸਰਬਜੀਤ ਸਿੰਘ ਹੁਰੀ ਵੀ ਜੁੜੇ ਆ, ਨਹੀਂ ਸਾਡੇ ਨਾਲ ਅਮਰਜੀਤ ਸਿੰਘ ਹੁਰੀ ਜੁੜੇ ਆ ਜੀ, ਮੋਰਿੰਡਾ ਮੋਟਰਸ ਵਾਲੇ। ਕਿਆ ਬਾਤ ਹੈ ਜੀ, ਸਾਡੇ ਸਹਿਯੋਗੀ ਵੀ ਨੇ ਹਰਮਨ ਰੇਡੀਓ ਦੇ, ਤੇ ਅੱਜ ਪ੍ਰੋਗਰਾਮ ਸੁਣ ਰਹੇ। ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਡੇ ਜਿਹੜੇ ਸਹਿਯੋਗੀ ਆ ਉਹ ਪ੍ਰੋਗਰਾਮ ਸੁਣਦੇ ਆ ਤੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਆ। ਸੋ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕਾਇੰਡ ਰਿਗਾਰਡਸ ਅਮਰਜੀਤ ਸਿੰਘ ਮੋਰਿੰਡਾ ਮੋਟਰਸ। ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੁਸੀਂ ਸ਼ਮੂਲੀਅਤ ਕੀਤੀ ਪ੍ਰੋਗਰਾਮ ਦੇ ਵਿੱਚ, ਬਹੁਤ ਚੰਗਾ ਲੱਗਿਆ, ਤੇ ਇਸੇ ਤਰ੍ਹਾਂ ਜ਼ਰੂਰ ਸ਼ਾਮਲ ਹੋਇਆ ਕਰੋ ਪ੍ਰੋਗਰਾਮ ਦੇ ਵਿੱਚ, ਤੇ ਸਾਡਾ ਜਿਹੜਾ ਹੌਸਲਾ ਜੀ ਉਹ ਵੱਧਦਾ ਤੁਹਾਡੇ ਸਾਰਿਆਂ ਦੇ ਨਾਲ, ਤੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਦੇ ਲਈ ਤੁਹਾਡਾ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਰਾੜ ਸਾਹਿਬ,
ਮੈਨੂੰ ਲੱਗਦਾ ਅਮਰਦੀਪ ਅਮਨਦੀਪ ਵੀ ਤਿਆਰ ਆ ਆਰਟੀਕਲ ਲੈ ਕੇ, ਤੇ ਫਿਰ ਕਿਉਂ ਨਾ ਆਪਾਂ ਹੁਣ ਆਰਟੀਕਲ ਸੁਣ ਲਈਏ, ਤੇ ਫਿਰ ਉਦੋਂ ਬਾਅਦ ਆਪਾਂ ਸੱਜਣਾ ਮਿੱਤਰਾਂ ਦੇ ਸੁਨੇਹੇ ਤੇ ਉਹਨਾਂ ਦੀ ਕਾਲ ਲੈ ਲਾਂਗੇ
ਜੀ। ਜ਼ਰੂਰ। ਸੋ ਇਸ ਵੇਲੇ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ ਅਮਨਦੀਪ ਹਾਂਸ ਕਾਫੀ ਵੱਡੇ ਤੜਕੇ ਇੰਡੀਆ ਤੋਂ ਪੰਜਾਬ ਤੋਂ ਸਾਡੇ ਨਾਲ ਜੁੜੇ ਹੋਏ ਆ ਜੀ। ਸੋ ਮਿੰਟੂ ਬਰਾੜ ਹੋਰਾਂ ਦਾ ਜਿਹੜਾ ਚੋਣਾਂ ਦੇ ਮੁਲਾਂਕਣ ਨੂੰ ਲੈ ਕੇ ਲਿਖਿਆ ਹੋਇਆ ਆਰਟੀਕਲ ਕੁਝ ਵੀ ਹੋ ਸਕਦਾ ਤੁਹਾਡੀ ਨਜ਼ਰ ਕਰਨ ਜਾ ਰਹੇ ਆ ਜੀ। ਅਮਨਦੀਪ ਹਾਂਸ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸ਼ੁਕਰੀਆ ਜੀ ਹਰਮਨ ਰੇਡੀਓ ਦੀ ਸਾਰੀ ਟੀਮ ਤੇ ਸਾਰੇ ਆਰ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਪਲੀਜ਼ ਆਰਟੀਕਲ ਅੱਜ ਦਾ ਸਾਂਝਾ ਕਰੋ
ਜੀ। ਜ਼ਰੂਰ। ਸਭ ਤੋਂ ਵੱਧ ਚਰਚਾ ਜੇ ਕਿਸੇ ਵਿਸ਼ੇ ਤੇ ਅੱਜ ਹੋ ਰਹੀ ਹੈ ਤੇ ਉਹ ਪੰਜਾਬ ਚੋਣਾਂ ਦੇ ਨਤੀਜਿਆਂ ਬਾਰੇ, ਤੇ ਜਿਹੜੇ ਵਿਚਾਰ ਮਿੰਟੂ ਬਰਾੜ ਹੋਰਾਂ ਦੇ ਆਪਾਂ ਅੱਜ ਸਾਂਝੇ ਕਰਨੇ ਨੇ ਉਹ ਵੀ ਇਸੇ ਬਾਰੇ ਨੇ ਕਿ ਕੁਝ ਵੀ ਹੋ ਸਕਦਾ ਹੈ। ਮਿੰਟੂ ਬਰਾੜ ਹੋਰੀ ਆਖਦੇ ਨੇ ਕਿ ਜਿਵੇਂ ਤਈਆ ਤਾਪ ਕਦੇ ਚੜ ਜਾਂਦਾ ਕਦੇ ਲਹਿ ਜਾਂਦਾ, ਹੱਡ ਭੰਨਣੀ ਜਿਹੀ ਸਰੀਰ ਦੀ ਸਤਿਆ ਮੁਕਾ ਦਿੰਦੀ ਹੈ, ਉਵੇਂ ਜਿਵੇਂ ਪੰਜਾਬ ਚੋਣਾਂ ਦੇ ਪੀੜਤਾਂ ਦਾ ਹਾਲ ਹੋਇਆ ਪਿਆ। ਕਦੇ ਮਨ ਪਸੰਦ ਉਮੀਦਵਾਰ ਜਿੱਤਣ ਦੀ ਆਸ ਨਾਲ ਜਿੱਤ ਕਰੜਾ ਜਿਹਾ ਹੋ ਜਾਂਦਾ, ਉੜਜੂ ਕਰਦਾ, ਤੇ ਕਦੇ ਆ ਖਿਆਲ ਆ ਜਾਂਦਾ ਵੀ ਜੇ ਕਿਤੇ ਆਪਣੇ ਆਲਾ ਫਲਾਣਾ ਸੀ ਹਾਰ ਗਿਆ ਫੇਰ ਤਾਂ ਬਸ ਚਿੱਤ ਜਮਾ ਮਿੱਟੀ ਹੋ ਜਾਂਦਾ। ਖੈਰ ਇਹ ਸਿਆਸਤ ਹੈ, ਇੱਥੇ ਕੋਈ ਵੀ ਹੋ ਸਕਦਾ। ਗੱਲ ਪੰਜਾਬ ਚੋਣਾਂ ਦੀ ਕਰੀਏ ਤਾਂ ਇਹ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਜਾਂ ਕਹਿ ਸਕਦੇ ਹਾਂ ਕਿ ਚੜ ਲਈਆਂ ਗਈਆਂ। ਚੋਣ ਕਮਿਸ਼ਨ ਦੇ ਕਾਰਡ ਵਿਹਾਰ ਵਿੱਚ ਪਿਛਲੇ 2 ਕੁ ਦਹਾਕਿਆਂ ਤੋਂ ਜਾਂ ਕਹਿ ਲਓ TM ਸੈਸ਼ਨ ਦੇ ਯੁੱਗ ਤੋਂ ਬਾਅਦ ਕਾਫੀ ਤਬਦੀਲੀ ਆਈ ਹੈ। ਚੋਣ ਪ੍ਰਕਿਰਿਆ ਚ ਜਿੱਥੇ ਆਧੁਨਿਕ ਤਕਨੀਕ ਨੂੰ ਅਪਣਾਇਆ ਗਿਆ ਉੱਥੇ ਚੌਕਸੀ ਵੀ ਕਾਫੀ ਵਧੀ ਹੈ, ਪਰ ਹਾਲੇ ਵੀ ਬਹੁਤ ਸਾਰੀਆਂ ਚੋਰ ਮੋਰੀਆਂ ਨੇ ਜਿਹੜੇ ਸਿਆਸੀ ਲੋਕ ਖੂਬ ਵਰਤਦੇ ਨੇ। ਇਸ ਵਾਰ ਪੰਜਾਬ ਚੋਣਾਂ ਦੌਰਾਨ ਭਾਵੇਂ ਕੈਮਰਿਆਂ ਵਾਲੀਆਂ ਗੱਡੀਆਂ ਦਿਨ ਰਾਤ ਵੱਖ ਵੱਖ ਹਲਕਿਆਂ ਤੇ ਬਾਜ਼ ਅੱਖ ਰੱਖਣ ਲਈ ਘੁੰਮਦੀਆਂ ਰਹੀਆਂ, ਪਰ ਸਵਾਲ ਤਾਂ ਇਹ ਹੈ ਕਿ 50-60 ਪਿੰਡਾਂ ਦੇ ਇੱਕ ਹਲਕੇ ਚ ਕੀ ਇੱਕ ਗੱਡੀ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ, ਤੇ ਉਹ ਵੀ ਤਕਨੀਕੀ ਯੁੱਗ ਦੇ ਉਸ ਦੌਰ ਚ ਜਿੱਥੇ ਮਾਪੇ ਵੀ ਆਪਣੇ ਜਵਾਕਾਂ ਨੂੰ ਕਮਰਿਆਂ ਚ ਸੌਣ ਲਈ ਭੇਜ ਕੇ ਉਹਨਾਂ ਲਈ ਬਾਕੀ ਦੁਨੀਆਂ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦੇ। ਭਾਵੇਂ ਪਿਛਲੇ 5 ਸਾਲਾਂ ਤੋਂ ਤਕਨੀਕ ਨੇ ਕਾਫੀ ਪੈਰ ਪਸਾਰੇ ਨੇ, ਪਰ ਫੇਰ ਵੀ ਜੇ ਪੰਜਾਬ ਨੂੰ ਆਧਾਰ ਬਣਾ ਕੇ ਦੋਵਾਂ ਚੋਣਾਂ ਚ ਚੋਣ ਕਮਿਸ਼ਨਰ ਦਾ ਲੇਖਾ ਜੋਖਾ ਕਰੀਏ ਤਾਂ ਪਿਛਲੀ ਚੋਣ ਕਮਿਸ਼ਨਰ ਬੀਬੀ ਕੁਸਮਜੀਤ ਕੌਰ ਸਿੱਧੂ ਜੋ ਦਹਿਸ਼ਤ ਸਿਆਸੀ ਲੋਕਾਂ ਵਿੱਚ ਉਹਨਾਂ ਦੀ ਸੀ ਉਹ ਇਸ ਵਾਰ ਦੇਖਣ ਨੂੰ ਮਿਲੀ। ਖੈਰ ਫਿਰ ਵੀ ਕੁਝ ਕੁ ਬੂਥਾਂ ਨੂੰ ਛੱਡ ਕੇ ਸਭ ਕੁਝ ਠੀਕ ਠਾਕ ਹੀ ਰਿਹਾ ਤੇ ਹੁਣ ਵੇਲਾ ਅੰਦਾਜ਼ਿਆਂ ਦਾ ਜਾਂ ਫਿਰ ਇੱਕ ਦੂਜਿਆਂ ਨੂੰ ਦਿਲਾਸਿਆਂ ਦਾ ਹੈ। ਹਰ ਪਾਰਟੀ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਭਾਵੇਂ ਉਹ ਸੱਤਾਧਾਰੀ ਅਕਾਲੀ ਹੀ ਕਿਉਂ ਨਾ ਹੋਣ, ਜਿਨ੍ਹਾਂ ਪ੍ਰਤੀ ਆਮ ਜਨਤਾ ਦਾ ਰੋਸ ਐਤਕੀ ਸਿਰ ਚੜ੍ਹ ਕੇ ਬੋਲਦਾ ਸਭ ਨੂੰ ਦਿਸਿਆ ਸੀ। ਚੋਣ ਸਮੀਖਿਅਕ ਭਾਵੇਂ ਮੀਡੀਆ ਹਲਕਿਆਂ ਦੇ ਹੋਣ, ਭਾਵੇਂ ਪਿੰਡਾਂ ਦੀਆਂ ਸੱਥਾਂ ਵਾਲੇ ਹੋਣ, ਸਭ ਆਪੋ ਆਪਣੇ ਲੱਖਣ ਲਾ ਰਹੇ ਨੇ, ਆਪੋ ਆਪਣੇ ਵਿਚਾਰ ਦੇ ਰਹੇ ਨੇ। ਇਹ ਸਭ ਅੱਜ ਦੀ ਘੜੀ ਕਿਸੇ ਵੀ ਪਾਰਟੀ ਲਈ ਦਿਲ ਦਾ ਦਿਲਾਸਾ ਤਾਂ ਹੋ ਸਕਦਾ ਹੈ, ਪਰ ਇਹ ਵਿਚਾਰ ਇਹ ਲੱਖਣ ਅੰਦਾਜ਼ੇ ਹੁਣ ਜਿੱਤ ਹਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਸਲ ਚ ਸਿਆਸੀ ਸਮੀਖਿਅਕਾਂ ਦਾ ਨਿੱਜੀ ਝੁਕਾਅ ਜਿਹੜੀ ਪਾਰਟੀ ਵੱਲ ਹੁੰਦਾ ਹੈ ਉਹ ਉਸੇ ਪਾਰਟੀ ਨੂੰ ਜੋੜ ਤੋੜ ਨਾਲ ਮੂਹਰੇ ਲਿਆਖੜਾ ਕਰਦੇ ਨੇ। ਭਾਵੇਂ ਸਿਆਸੀ ਸੱਚ ਵਾਲਾ ਸੂਰਜ 11 ਮਾਰਚ ਨੂੰ ਚੜ੍ਹ ਜਾਣਾ, ਫਿਰ ਵੀ ਉਦੋਂ ਤੱਕ ਭਰਮ ਚ ਜਿਉਣ ਦਾ ਹਰਜ ਵੀ ਕੀ ਹੈ। ਨਾਲੇ ਇਹੀ ਵਕਤ ਹੁੰਦਾ ਜਦੋਂ ਪਤਾ ਲੱਗਦਾ ਕਿ ਕਿਹਨੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਤੇ ਕਿਹਨੇ ਪਾਣੀ ਮਾਰਿਆ, ਤੇ ਜਦੋਂ ਹਰ ਪਾਸੇ ਅੱਜ ਚੋਣ ਨਤੀਜਿਆਂ ਦੀ ਸਮੀਖਿਆ ਹੋ ਰਹੀ ਹੈ ਤਾਂ ਆਪਾਂ ਵੀ ਇਸ ਵਗ ਦੀ ਗੰਗਾ ਚ ਹੱਥ ਧੋ ਲੈਂਦੇ ਹਾਂ। ਪਰ ਪਹਿਲਾਂ ਇੱਕ ਹੱਡ ਬੀਤੀ ਸਾਂਝ ਕਰ ਲਵਾਂ ਪਾਣੀ ਮਾਰਨ ਵਾਲੇ ਸੱਜਣਾਂ ਬਾਰੇ। ਮਿੰਟੂ ਬਰਾੜਹੋਰੀ ਦੱਸਦੇ ਨੇ ਕਿ ਗੱਲ 1992 ਦੀਆਂ ਪੰਜਾਬ ਚੋਣਾਂ ਦੀ ਹੈ, ਜਦੋਂ ਬਹੁਤੀਆਂ ਪਾਰਟੀਆਂ ਨੇ ਚੋਣ ਬਾਈਕਾਟ ਕੀਤਾ ਸੀ ਤੇ ਜਿਹੜੀਆਂ ਪਾਰਟੀਆਂ ਚੋਣ ਲੜ ਰਹੀਆਂ ਸਨ ਉਹਨਾਂ ਨੂੰ ਮੁਸ਼ਕਲ ਨਾਲ ਉਮੀਦਵਾਰ ਮਿਲ ਰਹੇ ਸਨ। ਖਾੜਕੂਵਾਦ ਦਾ ਵਕਤ ਸੀ ਉਹ ਤੇ ਸਿੰਘਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਪਹਿਲੀ ਵੋਟ ਪਾਉਣ ਜਾਓ ਉਸੇ ਨੂੰ ਸੋਭ ਦਿਆਂਗੇ। ਇਹੋ ਜਿਹੇ ਮਾਹੌਲ ਚ ਕਿਵੇਂ ਨਾ ਕਿਵੇਂ ਚੋਣਾਂ ਵਾਲਾ ਦਿਨ ਆ ਗਿਆ। ਚੋਣਾਂ ਤੋਂ ਪਹਿਲੀ ਰਾਤ ਅੱਡੋ ਅੱਡ ਪਿੰਡਾਂ ਚ ਪਾਰਟੀਆਂ ਵੱਲੋਂ ਆਪਣੇ ਏਜੰਟ ਲਾ ਦਿੱਤੇ ਗਏ। ਇਸੇ ਦੌਰਾਨ ਇੱਕ ਨਿੱਕਾ ਜਿਹਾ ਪਿੰਡ ਸੀ ਇੱਕ ਹਲਕੇ ਦਾ ਜਿਹਦੀ ਵੋਟ 250 ਸੀ, ਉਸ ਪਿੰਡ ਲਈ ਪਾਰਟੀ ਦੇ ਇੱਕ ਬੜੇ ਉੱਦਮੀ ਦਿਸਣ ਵਾਲੇ ਕਲਿੰਦਿਆਂ ਨੇ ਜ਼ਿੰਮੇਵਾਰੀ ਚੁੱਕ ਲਈ। ਵੋਟਾਂ ਪੈਣ ਤੋਂ ਬਾਅਦ ਸਭ ਆਪੋ ਆਪਣੀ ਰਿਪੋਰਟ ਆਪਣੇ ਉਮੀਦਵਾਰ ਨੂੰ ਦੇਣ ਆ ਗਏ। ਇਹ ਉੱਦਮੀ ਨੌਜਵਾਨ ਕਹਿੰਦਾ ਜੀ ਉਸ ਪਿੰਡ ਚ ਦਹਿਸ਼ਤ ਹੀ ਬੜੀ ਸੀ, ਕੋਈ ਘਰੋਂ ਨਿਕਲਿਆ ਹੀ ਨਹੀਂ, ਮੈਂ ਪ੍ਰਿਜ਼ਾਈਡਿੰਗ ਅਫਸਰ ਨਾਲ ਮਿਲ ਕੇ ਸਾਰੀਆਂ ਵੋਟਾਂ ਤੁਹਾਨੂੰ ਹੀ ਪਵਾ ਦਿੱਤੀਆਂ। ਸਾਰੇ ਖੁਸ਼ ਹੋ ਗਏ ਕਿ ਚਲੋ ਆ 250 ਵੋਟ ਤਾਂ ਪੱਕੀ ਹੋਈ। ਉਸ ਵਕਤ ਇੰਨੀ ਵੋਟ ਬੜੇ ਮਾਇਨੇ ਰੱਖਦੀ ਸੀ ਕਿਉਂਕਿ ਵੋਟਾਂ ਸਿਰਫ 5-7% ਪੋਲ ਹੋਈਆਂ ਸੀ। ਖੈਰ ਜੀ ਤੀਜੇ ਕੁ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀ, ਹਰ ਪਿੰਡ ਦੇ ਬਕਸੇ ਚੋਂ 10-10-20 ਵੋਟਾਂ ਨਿਕਲ ਰਹੀਆਂ ਸੀ। ਇੰਨੇ ਨੂੰ ਵਾਰੀ ਉਸ ਪਿੰਡ ਦੀ ਵੀ ਆ ਗਈ ਤੇ ਉਮੀਦਵਾਰ ਜੀ ਖੁਸ਼ ਹੋ ਗਏ ਵੀ ਹੁਣ ਤਾਂ ਇਕੱਠੀ 250 ਵੋਟ ਨਿਕਲੂ। ਪਰ ਹੈਰਾਨੀ ਉਦੋਂ ਹੋਈ ਜਦੋਂ ਪੀਪੀ ਜਮਾਂ ਖਾਲੀ ਨਿਕਲੀ। ਉਮੀਦਵਾਰ ਦਾ ਅਦਾਊ ਖੁਸ਼ੀ ਚ ਬੁੜਕ ਬੁੜਕ ਜਾਂਦਾ ਜੀ ਝੰਗ ਵਾਂਗੂ ਬਹਿ ਗਿਆ। ਅਗਲੇ ਦਿਨ ਉਸ ਕਰਿੰਦੇ ਨੂੰ ਤਲਬ ਕਰ ਲਿਆ ਤਾਂ ਪਤਾ ਲੱਗਿਆ ਕਿ ਸਾਹਿਬ ਜੀ ਦਾ ਚੋਣ ਏਜੰਟ ਵਾਲਾ ਝੋਲਾ ਲੈ ਕੇ ਆਪਣੇ ਘਰ ਜਾ ਸਕਦੇ ਸਨ ਤੇ ਸ਼ਾਮ ਨੂੰ ਆ ਕੇ ਰਿਪੋਰਟ ਹੀ ਦੇ ਦਿੱਤੀ ਸੀ। ਇਸੇ ਭਰਮ ਚ ਕਿਹੜਾ ਕਿਸੇ ਨੂੰ ਪਤਾ ਲੱਗਣਾ। ਇਹ ਘਟਨਾ ਉਹਨਾਂ ਕਰਿੰਦਿਆਂ ਲਈ ਹੈ ਜੋ ਸਿਰਫ ਪਾਣੀ ਮਾਰਦੇ ਨੇ। ਆਓ ਆਪਾਂ ਵਿਸ਼ੇ ਵੱਲ ਮੁੜਦੇ ਹਾਂ ਕਿ ਕੁਝ ਵੀ ਹੋ ਸਕਦਾ ਹੈ। ਆਪਾਂ ਪਾਰਟੀ ਦਰ ਪਾਰਟੀ ਗੱਲ ਕਰੀਏ। ਮੰਨ ਲਓ ਕਾਂਗਰਸ 55 ਸੀਟਾਂ ਜਿੱਤ ਜਾਂਦੀ ਹੈ, ਉਤਲੀਆਂ 17 ਬਾਕੀ ਵੰਡ ਲੈਂਦੇ ਨੇ, 45 ਆਮ ਆਦਮੀ ਪਾਰਟੀ ਲੈ ਜਾਂਦੀ ਹੈ ਤਾਂ ਕੀ ਹੋ ਕਹਿੰਦੇ ਰਹੇ। ਆਪ ਦੀਆਂ 45 ਚ ਬੈਂਸ ਭਰਾਵਾਂ ਦੀਆਂ ਵੀ ਘੱਟੋ ਘੱਟ 4 ਸੀਟਾਂ ਹੋਣਗੀਆਂ। ਬੈਂਸ ਭਰਾ ਜੇ 2-4 ਸੀਟਾਂ ਜਿੱਤਦੇ ਨੇ ਤਾਂ ਇਸ ਵਿੱਚ ਵੱਡਾ ਯੋਗਦਾਨ ਆਪ ਦਾ ਹੋਏਗਾ, ਨਹੀਂ ਤਾਂ ਇਹਨਾਂ ਭਰਾਵਾਂ ਦੀ ਪਾਰਟੀ ਦਾ ਆਧਾਰ 2 ਸੀਟਾਂ ਤੇ ਸੀ। ਇਹੋ ਜਿਹੀ ਸਥਿਤੀ ਵਿੱਚ ਕਪਤਾਨ ਸਾਹਿਬ ਕੀ ਕਰਨਗੇ? ਬਿਲਕੁਲ ਜੀ 4 MLA ਲੱਭਣਗੇ, ਉਤਲੇ 17 ਚੋਂ ਤਾਂ ਔਖਾ ਲੱਗਦਾ। ਫਿਰ ਬਾਕੀ ਬਚਦਾ ਹੈ ਬੈਂਸ ਖੇਮਾਂ, ਜਿਨ੍ਹਾਂ ਨੂੰ ਜੇ 2 ਅਹਿਮ ਮਹਿਕਮੇ ਮਿਲ ਜਾਣ ਤਾਂ ਕੌਣ ਆਪ ਕੌਣ ਹਮ ਤੇ ਹਮਾਰਾ ਸਾਥ ਹਾਥ ਕੇ ਸਾਥ ਹੋਣਾ ਕੋਈ ਵੱਡੀ ਗੱਲ ਨਹੀਂ। ਭਾਵੇਂ ਕਿ ਅਸੀਂ ਬੈਂਸ ਭਰਾਵਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਬੇਹੱਦ ਪ੍ਰਭਾਵਿਤ ਹਾਂ, ਪਰ ਉਹਨਾਂ ਦੇ ਪਿਛੋਕੜ ਚ ਨਿਭਾਈ ਰੁੜਨ ਵਾਲੇ ਲਾਟੂ ਦੀ ਭੂਮਿਕਾ ਤੋਂ ਵੀ ਬੇਖਬਰ ਨਹੀਂ। ਹੁਣ ਗੱਲ ਕਰਦੇ ਹਾਂ ਆਪ ਦੀ। ਇਹ ਸੱਜਰੀ ਪਾਰਟੀ ਹੈ, ਗਵਾਉਣ ਲਈ ਕੁਝ ਨਹੀਂ, ਪਾਉਣ ਲਈ ਸਾਰਾ ਕੁਝ। ਜਵਾਨੀ ਦੇ ਜੋਸ਼ ਤੇ ਕੰਮ ਕਰਨ ਦੀ ਸ਼ਕਤੀ ਨੇ 2 ਵੱਡੀਆਂ ਪਾਰਟੀਆਂ ਦੇ ਬਰੋਬਰ ਲਿਆਖੜਾ ਕੀਤਾ। ਸਿਆਸੀ ਸਮੀਖਿਅਕ 70 ਸੀਟਾਂ ਦੇ ਰਹੇ ਨੇ, ਜਿਹੜਾ ਇੰਜ ਹੁੰਦਾ ਹੈ ਤਾਂ ਅੱਧੇ ਸਵਾਲ ਖਤਮ। ਆਪਾਂ ਅੱਧੇ ਸਵਾਲ ਖਤਮ ਮੰਨ ਕੇ ਚੱਲਦੇ ਹਾਂ ਤੇ ਇੱਥੇ ਬਾਕੀ ਦੇ ਅੱਧੇ ਵਿਚਾਰਦੇ ਹਾਂ। ਅੱਧਾ ਸਵਾਲ ਹੈ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੋ। 3-4 ਨਾਮ ਚਰਚਾ ਚ ਨੇ, ਹਾਈਕਮਾਂਡ ਕਈ ਵਾਰ ਇਸ਼ਾਰਿਆਂ ਚ ਜਰਨੈਲ ਸਿੰਘ ਦਾ ਚਿਹਰਾ ਮੂਹਰੇ ਕਰ ਚੁੱਕੀ ਹੈ ਕਿਉਂਕਿ ਹੁਣ ਕੇਜਰੀਵਾਲ ਵੀ ਸਿਆਸਤ ਸਿੱਖ ਗਏ ਨੇ, ਸੰਕੇਤਕ ਭਾਸ਼ਾ ਦਾ ਇਸਤੇਮਾਲ ਬਖੂਬੀ ਕਰਦੇ ਨੇ। ਮਸਲਨ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਏਗਾ ਜਿਹੜਾ ਸ਼ਰਾਬ ਨਹੀਂ ਪੀਂਦਾ ਹੋਏਗਾ ਵਗੈਰਾ ਵਗੈਰਾ। ਜਰਨੈਲ ਸਿੰਘ ਨੂੰ ਦਿੱਲੀ ਤੋਂ ਲਿਆ ਕੇ ਸੀਐਮ ਅਹੁਦੇ ਦੇ ਮੂਹਰੇ ਬਾਕੀ ਮੁਕਾਬਲੇਬਾਜ਼ਾਂ ਦੇ ਨਾਲ ਖੜਾ ਕਰਨਾ ਵੀ ਇੱਕ ਸੰਕੇਤਕ ਸੁਨੇਹਾ ਹੀ ਹੈ। ਤੇ ਜੇ ਜਰਨੈਲ ਸਿੰਘ ਦਾ ਸਿਆਸੀ ਸਫ਼ਰ ਦੇਖਿਆ ਜਾਏ ਤਾਂ ਭਾਵੇਂ ਉਹਨਾਂ ਦੇ ਸਿਆਸੀ ਸਫ਼ਰ ਦਾ ਆਗਾਜ਼ ਇੱਕ ਅਗਰੈਸਿਵ ਬੰਦੇ ਦੇ ਤੌਰ ਤੇ ਉਦੋਂ ਹੋਇਆ ਜਦੋਂ ਉਹਨਾਂ ਦੇਸ਼ ਦੇ ਵੇਲੇ ਦੇ ਵਿੱਤ ਮੰਤਰੀ ਤੇ ਆਪਣੀ ਜੁੱਤੀ ਸੁੱਟੀ ਸੀ। ਪਰ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਜਦੋਂ ਤੋਂ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਉਦੋਂ ਤੋਂ ਉਹਨਾਂ ਦੇ ਤੇਵਰ ਬੜੇ ਸ਼ਾਂਤ ਨੇ। ਜਿਹਦੇ ਦੋ ਕਾਰਨ ਹੋ ਸਕਦੇ ਨੇ, ਡਾਂ ਤਾਂ ਆਪ ਚ ਕੁਝ ਗਲਤ ਹੋ ਹੀ ਨਹੀਂ ਰਿਹਾ, ਤੇ ਡਾਂ ਫਿਰ ਉਹ ਹਾਈ ਕਮਾਂਡ ਨਾਲ ਲਾ ਕੇ ਖਾਓ ਵੱਧ ਸੁਗਾਤਾ ਪਾਓ ਵਾਲੇ ਫਾਰਮੂਲੇ ਤੇ ਕੰਮ ਕਰਨ ਲੱਗੇ ਨੇ। ਉਸ ਤੋਂ ਬਾਅਦ ਨਾਮ ਆਉਂਦਾ ਹੈ ਫੂਲਕਾ ਸਾਹਿਬ ਦਾ। ਉਹਨਾਂ ਦੀ ਸਿੱਖ ਕੌਮ ਲਈ ਕੀਤੀ ਘਾਲਣਾ ਬਾਰੇ ਸ਼ੱਕ ਨਹੀਂ ਕੀਤਾ ਜਾ ਸਕਦਾ, ਪਰ ਉਹ ਕਈ ਵੇਲਿਆਂ ਉੱਤੇ ਦਬਾਅ ਝੱਲਣ ਵਿੱਚ ਨਾਕਾਮ ਰਹੇ ਨੇ, ਜੋ ਕਿ ਇੱਕ ਨੇਤਾ ਦਾ ਪਹਿਲਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਦਬਾਅ ਵਿੱਚ ਰਹਿ ਕੇ ਕਿਹੋ ਜਿਹਾ ਵਤੀਰਾ ਅਪਣਾਉਂਦਾ ਹੈ। ਇਹਨਾਂ ਕਾਰਨਾਂ ਕਰਕੇ ਪਿਛਲੇ ਕੁਝ ਸਮੇਂ ਤੋਂ ਉਹ ਇਸ ਦੌੜ ਵਿੱਚੋਂ ਬਾਹਰ ਹੀ ਨੇ, ਪਰ ਆਪਾਂ ਤਾਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਕਿ ਕੁਝ ਵੀ ਹੋ ਸਕਦਾ ਹੈ। ਇਸ ਤੋਂ ਬਿਨਾਂ ਗੁਰਪ੍ਰੀਤ ਵੜੈਚ ਜਾਂ ਫਿਰ ਕੋਈ ਬਾਹਰੀ ਮੁੱਖ ਮੰਤਰੀ ਬਾਰੇ ਵੀ ਵਿਚਾਰਿਆ ਜਾ ਸਕਦਾ। ਬਾਹਰੀ ਬਾਰੇ ਤਾਂ ਇੰਨਾ ਹੀ ਕਾਫੀ ਹੈ ਕਿ ਆਮ ਜਨਤਾ ਉਹਨੂੰ ਮਨਜ਼ੂਰ ਨਹੀਂ ਕਰੇਗੀ, ਤੇ ਆਪ ਜੇ ਇਹੋ ਜਿਹਾ ਕੋਈ ਫੈਸਲਾ ਕਰਦੀ ਵੀ ਹੈ ਤਾਂ ਉਹਦੇ ਵਾਸਤੇ ਖੁਦਕੁਸ਼ੀ ਤੋਂ ਘੱਟ ਨਹੀਂ ਹੋਣ ਲੱਗਿਆ। ਗੁਰਪ੍ਰੀਤ ਵੜੈਚ ਕਾਫੀ ਸੁਲਝਿਆ ਇਨਸਾਨ ਹੈ, ਪਰ ਹਾਲੇ ਮੁੱਖ ਮੰਤਰੀ ਬਣਨ ਲਈ ਉਹਨੂੰ ਨੈਤਿਕਤਾ ਦੇ ਆਧਾਰ ਉੱਤੇ ਇੰਤਜ਼ਾਰ ਕਰਨਾ ਪਏਗਾ, ਜ਼ਮੀਨੀ ਪੱਧਰ ਉੱਤੇ ਕੰਮ ਕਰਕੇ ਆਪਣੇ ਆਪ ਨੂੰ ਸਾਬਤ ਕਰਨਾ ਪਏਗਾ। ਉਹ ਬਹੁਤ ਸਾਰੇ ਚੋਣ ਵਾਲਿਆਂ ਦੀ ਸੂਚੀ ਚ ਸ਼ੁਮਾਰ ਹੈ ਜਿਹੜੇ ਉਹਨੂੰ ਕਿਸੇ ਵਕਤ ਉੱਚੇ ਮੁਕਾਮ ਤੇ ਬੈਠਿਆ ਦੇਖਣ ਦੇ ਚਾਹਵਾਨ ਨੇ, ਤੇ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦੀ ਜੇ ਸਿਖਰ ਛੋਹੀ ਜਾਵੇ ਤਾਂ ਭਗਵੰਤ ਮਾਨ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਆਵੇ ਵੀ ਕਿਉਂ ਨਾ, ਜੇ ਅੱਜ ਪੰਜਾਬ ਚ ਆਪ ਦਾ ਆਧਾਰ ਹੈ ਤਾਂ ਇਹਦਾ ਜ਼ਿੰਮੇਵਾਰ ਇਕੱਲਾ ਭਗਵੰਤ 80% ਤੋਂ ਵੱਧ ਹੈ। ਜਿੱਥੇ ਉਹ ਆਮ ਲੋਕਾਂ ਦੀ ਪਸੰਦ ਹੈ, ਉੱਥੇ ਉਹ ਬਹੁਤੇ ਪਾਰਟੀ ਉਮੀਦਵਾਰਾਂ ਵਲੰਟੀਅਰਾਂ ਦੀ ਵੀ ਪਹਿਲੀ ਪਸੰਦ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਕੁ ਪੜ੍ਹਿਆ ਲਿਖਿਆ ਵਰਗ ਉਹਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ ਕਰਦਾ ਸੀ। ਮਿੰਟੂ ਬਰਾੜਹੋਰੀ ਆਖਦੇ ਨੇ ਕਿ ਮੇਰਾ ਇੱਥੇ ਸੀ ਆਖਣ ਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਚ ਆਪਣੇ MP ਹੋਣ ਦੇ ਫਰਜ਼ਾਂ ਤੋਂ ਲੈ ਕੇ ਆਮ ਲੋਕਾਂ ਨਾਲ ਸੰਪਰਕ ਬਣਾਈ ਰੱਖਣਾ, ਅਣਥੱਕ ਮਿਹਨਤ ਤੇ ਵਕਤ ਮੁਤਾਬਕ ਆਪਣੇ ਆਪ ਨੂੰ ਢਾਲਣ ਕਾਰਨ ਹੁਣ ਬਹੁਤ ਸਾਰਾ ਬੁੱਧੀਜੀਵੀ ਵਰਗ ਵੀ ਇਹ ਮੰਨਣ ਲਈ ਤਿਆਰ ਹੈ ਕਿ ਭਗਵੰਤ ਮਾਨ ਮਿਹਨਤੀ ਹੈ, ਜ਼ਮੀਨ ਨਾਲ ਜੁੜਿਆ ਹੋਇਆ ਹੈ, ਸੋ ਇੱਕ ਚੰਗਾ ਮੁੱਖ ਮੰਤਰੀ ਸਾਬਤ ਹੋ ਸਕਦਾ ਹੈ। ਉਸ ਉੱਤੇ ਲੱਗਦੇ ਇਲਜ਼ਾਮ ਇਹੋ ਜਿਹੇ ਨਹੀਂ ਜਿਨ੍ਹਾਂ ਚੋਂ ਉਭਰਿਆ ਨਾ ਜਾ ਸਕੇ, ਜਿਵੇਂ ਸ਼ਰਾਬ ਪੀਣਾ ਇੱਕ ਬਹੁਤ ਵੱਡਾ ਮੁੱਦਾ ਬਣਾ ਦਿੱਤਾ ਗਿਆ ਹੈ, ਭਾਵੇਂ ਅਸੀਂ ਖੁਦ ਵੀ ਇਹਦੇ ਖਿਲਾਫ਼ ਹਾਂ, ਪਰ ਇਹ ਕੋਈ ਮੁੱਦਾ ਵੀ ਨਹੀਂ ਹੈ। ਤੁਸੀਂ ਕਦੇ ਕਿਸੇ ਵਿਦੇਸ਼ ਦੇ ਪਾਰਲੀਮੈਂਟ ਚ ਜਾ ਕੇ ਦੇਖੋ, ਬਹੁਤੇ ਨੇਤਾਵਾਂ ਦੇ ਦਫ਼ਤਰਾਂ ਚ ਸ਼ਰਾਬ ਸ਼ੋ ਕੇ ਸੰਗ ਰੱਖੀ ਮਿਲਦੀ ਹੈ, ਤੇ ਉਹ ਆਮ ਲੋਕਾਂ ਦੇ ਚਹੇਤੇ ਨੇਤਾ ਹੁੰਦੇ ਨੇ। ਦੂਜੇ ਪਾਸੇ ਇਹਦੇ ਤੋਂ ਛੁਟਕਾਰਾ ਪਾਉਣਾ ਵੀ ਕੋਈ ਚਿੜੀਆਂ ਦਾ ਦੁੱਧ ਲਿਆਉਣਾ ਨੇ, ਜਿਹੜਾ ਉਹਨੇ ਕਰਕੇ ਦਿਖਾਇਆ ਵੀ ਹੈ। ਪਰ ਜੇ ਤੁਸੀਂ ਕਿਸੇ ਬੰਦੇ ਨੂੰ ਸੁਧਰਨੀ ਨਹੀਂ ਦੇਣਾ ਚਾਹੁੰਦੇ, ਫਿਰ ਮਾਰੀ ਜਾਓ ਚੋਭਾ ਤੇ ਬਾਕੀ ਦੇ 99 ਗੁਣਾਂ ਤੋਂ ਰਹਿ ਜਾਇਓ ਵਾਂਝੇ। ਹੁਣ ਮਹਾਰਾਜੇ ਤੇ ਵੀ ਤਾਂ ਦੋਸ਼ ਲੱਗਦੇ ਨੇ ਕਿ ਉਹ ਤਾਂ ਜੀ ਤੜਕੇ 11 ਵਜੇ ਉੱਠਦਾ, ਸ਼ਰੇਆਮ ਰੂਸਾਂ ਨਾਲ ਘੁੰਮਦਾ, ਲੋਕ ਨੁਮਾਇੰਦਾ ਹੋਣ ਦੇ ਬਾਵਜੂਦ ਲੋਕਾਂ ਦੀ ਤਕਲੀਫ਼ ਲਈ ਕਦੇ ਦਰਬਾਰ ਹੀ ਨਹੀਂ ਗਿਆ ਆਦਿ ਆਦਿ। ਪਰ ਕੀ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਮਹਾਰਾਜੇ ਤੇ ਸੰਸਦ ਵਿੱਚ ਇਹ ਦੋਸ਼ ਨਹੀਂ ਲਾਏ? ਇਸ ਗੱਲ ਦਾ ਅਖੀਰ ਤਾਂ ਹੋਣਾ ਚਾਹੀਦਾ ਕਿ ਭਗਵੰਤ ਮਾਨ ਨੇ ਬੇਜ਼ਬਾਨ ਪੰਜਾਬੀਆਂ ਨੂੰ ਜ਼ੁਬਾਨ ਦਿੱਤੀ ਹੈ, ਸੋ ਉਹਦਾ ਬਣਦਾ ਮੁੱਲ ਧਾਰਨਾ ਬਣਦਾ। ਜੇ ਆਮ ਆਦਮੀ ਪਾਰਟੀ ਜਿੱਤਣ ਤੋਂ ਬਾਅਦ ਇੱਕ ਗਲਤ ਫੈਸਲਾ ਲੈ ਗਈ, ਭਾਵੇਂ ਭਗਵੰਤ ਖੁਦ MLA ਦੀ ਚੋਣ ਹਾਰ ਜਾਣ, ਉਹਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਆਪ ਦਾ ਇਹ ਪਹਿਲਾ ਤੇ ਅਖੀਰੀ ਪੰਜਾਬ ਇਲੈਕਸ਼ਨ ਹੋ ਸਕਦਾ ਹੈ, ਕਿਉਂਕਿ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਕੁਝ ਵੀ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਜੇ ਦਿੱਲੀ ਤੋਂ ਬਾਅਦ ਸਭ ਤੋਂ ਵੱਧ ਪੰਜਾਬੀਆਂ ਨੇ ਤੁਹਾਨੂੰ ਅੱਖਾਂ ਤੇ ਬਿਠਾਇਆ ਤਾਂ ਉਹ ਸਭ ਤੋਂ ਪਹਿਲਾਂ ਮਿੱਟੀ ਚ ਰੋਲਣ ਦੀ ਵੀ ਕਸਰ ਹੀ ਛੱਡਣਗੇ, ਕਿਉਂਕਿ ਤਖਤਾਂ ਤਾਜਾਂ ਤੇ ਬਿਠਾਉਣ ਵਾਲੇ ਪੰਜਾਬੀ ਤਖਤ ਪਲਟਾਉਣ ਵਾਲੇ ਜਜ਼ਬਾਤ ਵੀ ਰੱਖਦੇ ਨੇ। ਉਦਾਹਰਣ ਦੇ ਤੌਰ ਉੱਤੇ ਅਕਾਲੀ ਦਲ ਮਾਨ, ਲੋਕ ਭਲਾਈ ਪਾਰਟੀ, ਸੰਸਦੀ ਕਮਿਊਨਿਸਟ ਪਾਰਟੀਆਂ, ਬਹੁਜਨ ਸਮਾਜ ਪਾਰਟੀ ਤੇ PPP ਦਾ ਹਸ਼ਰ ਜਗਜ਼ਾਹਰ ਹੈ। ਆਓ ਆਪਾਂ ਇਹਨਾਂ ਪਾਰਟੀਆਂ ਤੋਂ ਬਿਨਾਂ ਕੁਝ ਕੁ ਸਿਆਸਤਦਾਨਾਂ ਦੀ ਵੀ ਸਮੀਖਿਆ ਕਰ ਲਈਏ। ਨਵਜੋਤ ਸਿੱਧੂ, ਜਿਹਨੂੰ ਪਿਛਲੇ ਕੁਝ ਸਮੇਂ ਤੋਂ ਮਜ਼ਾਕ ਦਾ ਪਾਤਰ ਬਣਨਾ ਪਿਆ, ਜੇ ਉਹਦਾ ਚੜਿਆ ਤਾਰਾ ਚੜਿਆ ਹੀ ਰਿਹਾ ਫਿਰ ਤਾਂ ਉਪ ਮੁੱਖ ਮੰਤਰੀ ਦੀ ਕੁਰਸੀ ਪੱਕੀ, ਪਰ ਜੇ ਕਿਤੇ ਤਾਰਾ ਡੁੱਬ ਗਿਆ ਤਾਂ ਫਿਰ ਠੋਕੋ ਤਾਲੀ ਕਿਤੇ ਨੀ ਗਈ ਤੇ ਮੈਡਮ ਸਿੱਧੂ ਨੇ ਵੇਲਿਓਂ ਖੁੰਜੀ ਡੁੰਬਣੀ ਵਾਲੀ ਸਥਿਤੀ ਚ ਆ ਜਾਣਾ। ਤੇ ਜੇ ਆ ਸਿਆਸਤਦਾਨ ਦੀ ਗੱਲ ਨਾ ਕੀਤੀ ਫਿਰ ਤਾਂ ਆਪਣੀ ਗੱਲ ਅਧੂਰੀ ਰਹਿ ਜਾਣੀ। ਤੇ ਜਨਾਬ ਜੀ ਨੇ ਸੁੱਚਾ ਸਿੰਘ ਛੋਟ ਪਰ ਹੋਈ, ਮੈਨੂੰ ਉਹਨਾਂ ਲਈ ਇਸ ਗੀਤ ਦੇ ਬੋਲ ਕਾਫੀ ਢੁਕਵੇਂ ਲੱਗਦੇ ਨੇ। ਨੀ ਤਕਦੀਰੇ ਅਸੀਂ ਬਣ ਜਾਣਾ ਹੀ ਰੇ ਸਾਡੀ ਵਾਰੀ ਆਉਣ ਦੇ, ਕਹਿੰਦੇ ਹੁੰਦੇ ਆ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਜੇ ਕਿਤੇ ਰੱਬ ਜੀ ਨੇ ਜਨਾਬ ਛੋਟੇਪੁਰ ਦੀ ਨੇੜੇ ਹੋ ਕੇ ਸੁਣ ਲਈ, ਬਸ ਫਿਰ ਦੇਖਿਓ ਉਹਨਾਂ ਨੂੰ ਮਸ਼ਕਰੀਆਂ ਕਰਨ ਵਾਲਿਆਂ ਨੂੰ ਲੁਕਣ ਲਈ ਥਾਂ ਨਹੀਂ ਧਿਆਉਣਾ, ਕਿਉਂਕਿ ਕੁਝ ਵੀ ਹੋ ਸਕਦਾ ਹੈ। ਇਸੇ ਤਹਿਤ ਮੰਨ ਲਓ ਕਿ ਛੋਟੇਪੁਰ ਸਾਹਿਬ ਆਪਣੀ ਸੀਟ ਜਿੱਤ ਗਏ ਤੇ ਦੂਜੇ ਪਾਸੇ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ ਇੱਕੋ ਹੀ MLA ਦੀ ਲੋੜ ਹੋਈ ਤਾਂ ਫਿਰ ਹਰਿਆਣੇ ਵਾਲਾ ਇਤਿਹਾਸ ਦੁਹਰਾਇਆ ਜਾਣਾ। ਜਦੋਂ ਭੁਪਿੰਦਰ ਸਿੰਘ ਹੁੱਡਾ ਨੂੰ ਸਰਕਾਰ ਬਣਾਉਣ ਲਈ ਇੱਕ MLA ਦੀ ਲੋੜ ਸੀ ਤੇ ਉਹ MLA ਗੋਪਾਲ ਕੰਡਾ ਬਣਿਆ, ਜਿਹੜਾ ਕੁਝ ਵਕਤ ਪਹਿਲਾਂ ਇੱਕ ਜੂਸ ਦੀ ਦੁਕਾਨ ਚਲਾਉਂਦਾ ਸੀ। ਉਹਦੇ ਤੇ ਰੱਬ ਦੀਆਂ ਰਹਿਮਤਾਂ ਇਹੋ ਜਿਹੀਆਂ ਵਰੀਆਂ ਕਿ ਰਾਤੋ ਰਾਤ ਪਹਿਲਾਂ ਤਾਂ ਕੋਈ ਖਜ਼ਾਨਾ ਹੱਥ ਲੱਗ ਗਿਆ, ਫਿਰ ਉਹ MLA ਦੀ ਚੋਣ ਜਿੱਤ ਗਿਆ ਤੇ ਹੁੱਡਾ ਸਰਕਾਰ ਨੂੰ ਹਮਾਇਤ ਦੇਣ ਲਈ ਅੜ ਕੇ ਗ੍ਰਹਿ ਮੰਤਰੀ ਦੀ ਪਦਵੀ ਲਈ। ਸੋ ਇਹ ਨਾ ਹੋ ਜਾਏ ਕਿਤੇ ਆਉਣ ਵਾਲੀ ਪੰਜਾਬ ਸਰਕਾਰ ਚ ਉਪ ਮੁੱਖ ਮੰਤਰੀ ਸੁੱਚਾ ਸਿੰਘ ਛੋਟੇਪੁਰ ਹੋਣ ਹੈਲੀਕਾਪਟਰ ਸਿਰਫ ਪੰਜਾਬ ਤੋਂ ਬਾਹਰ ਜਾਣ ਲਈ ਵਰਤਾਂਗੇ ਤੇ ਆਪਣੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਦਿਸਣ। ਥੋੜਾ ਜਿਹਾ ਡੇਰਾ ਫੈਕਟਰ ਵੀ ਆਪਾਂ ਵਿਚਾਰ ਲਈਏ। ਬਾਕੀ ਡੇਰਿਆਂ ਦੀ ਗੱਲ ਛੱਡੋ, ਸਰਸੇ ਵਾਲੇ ਡੇਰੇ ਦੀ ਗੱਲ ਜੇ ਕਰੀਏ ਤਾਂ ਮੰਨਿਆ ਜਾਂਦਾ ਕਿ ਉਹ 8% ਤੱਕ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ, ਜੋ ਤਿਕੋਣੀ ਟੱਕਰ ਚ ਕਾਫੀ ਵੱਡਾ ਅੰਕੜਾ ਸਾਬਤ ਹੋ ਸਕਦਾ ਹੈ। ਪਰ ਹੁਣ ਡੇਰੇ ਦੇ ਮੁਖੀ ਤੇ ਡੇਰੇ ਦੇ ਪ੍ਰੇਮੀਆਂ ਚ ਵੱਡੀਆਂ ਤਬਦੀਲੀਆਂ ਆ ਚੁੱਕੀਆਂ ਨੇ, ਜਿਨ੍ਹਾਂ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ। ਕੋਈ ਵੇਲਾ ਸੀ ਬਾਬੇ ਦੇ ਸ਼ਰਧਾਲੂ ਹੋਇਆ ਕਰਦੀ ਸੀ, ਪਰ ਹੁਣ ਆਧੁਨਿਕਤਾ ਦੇ ਦੌਰ ਵਿੱਚ ਬਾਬਾ ਧਰਮ ਪ੍ਰਚਾਰਕ ਤੋਂ ਐਕਟਰ ਬਣ ਚੁੱਕਿਆ ਤੇ ਸ਼ਰਧਾਲੂ ਉਹਦੇ ਫੈਨ। ਇੱਕ ਸੱਚ ਇਹ ਵੀ ਹੈ ਕਿ ਸ਼ਰਧਾਲੂ ਸ਼ਰਧਾ ਚ ਉੱਲੂ ਬਣ ਜਾਂਦਾ, ਪਰ ਫੈਨ ਸਿਰਫ ਕਲਾ ਦਾ ਹੁੰਦਾ ਹੈ, ਨਾ ਕਿ ਧਾਰਮਿਕ ਭਾਵਨਾਵਾਂ ਦਾ। ਮਿੱਤਰੋ, ਆਪਣੇ ਆਪ ਨੂੰ ਤਿਆਰ ਇਸ ਲਈ ਵੀ ਰੱਖਿਓ ਕਿ ਜੇ ਦੁਬਾਰਾ ਅਕਾਲੀ ਸਰਕਾਰ ਆ ਗਈ ਤਾਂ ਉਹਨਾਂ ਦੇ ਅਣਅਧਿਕਾਰਤ ਚੋਣ ਮਨੋਰਥ ਪੱਤਰ ਵਿੱਚ ਕੰਮ ਕਰਾ ਕੇ ਦੂਜਿਆਂ ਨੂੰ ਵੋਟਾਂ ਪਾਉਣ ਵਾਲਿਆਂ ਤੇ NRI ਲਈ ਖਾਸ ਯੋਜਨਾਵਾਂ ਤਹਿਤ ਨਾਟ ਗਿਆਰਾਂ ਮਗਰ ਟੋਚਣ ਪਾਪਾਂ ਘੜੀਸਣਾ ਤੇ ਦੇਖ ਲਵਾਂਗੇ ਵਰਗੇ ਸ਼ਬਦ ਵੀ ਦਗਜ਼ਾਰ ਹੋ ਚੁੱਕੇ ਨੇ। ਖਾਸ ਕਰਕੇ NRI ਭਰਾਵਾਂ ਨੂੰ ਕਿਤੇ ਆਪਣੇ ਆਪ ਨੂੰ ਮੈਂ NRI ਨਹੀਂ ਹਾਂ ਇਹ ਸਾਬਤ ਕਰਨ ਲਈ ਮਿਹਨਤਾਂ ਤਰਲੇ ਨਾ ਫਿਰ ਕੱਢਣੇ ਰਹਿ ਜਾਣ। ਗੱਲਾਂ ਤਾਂ ਹੋਰ ਵੀ ਬਹੁਤ ਨੇ, ਪਰ ਆਪਾਂ ਗੱਲ ਇੱਥੇ ਸਮੇਟਦੇ ਹਾਂ ਤੇ ਜਾਂਦਿਆਂ ਜਾਂਦਿਆਂ ਇੱਕ ਗੁਜ਼ਾਰਿਸ਼ ਜ਼ਰੂਰ ਕਰਨੀ ਚਾਹੂੰਗਾ ਕਿ 11 ਮਾਰਚ ਨੂੰ ਕੁਝ ਵੀ ਹੋ ਸਕਦਾ, ਇਹੀ ਮੂਡ ਬਣਾ ਕੇ ਨਤੀਜੇ ਸੁਣਿਓ ਜੀ, ਐਵੇਂ ਨਾ ਆਪਣੀ ਪੁਛ ਪਟਾ ਬੈਠਿਓ। ਸਰਕਾਰ ਭਾਵੇਂ ਕੋਈ ਬਣ ਜਾਏ, ਰਾਤੋ ਰਾਤ ਇਨਕਲਾਬ ਨਹੀਂ ਆਉਣ ਲੱਗਿਆ, ਵਕਤ ਲੱਗੇਗਾ। ਸੋ ਲੋੜ ਹੈ ਸਬਰ ਬਣਾਈ ਰੱਖਣ ਦੀ, ਕਿਉਂਕਿ ਕੁਝ ਵੀ ਹੋ ਸਕਦਾ। ਇਹ ਸਨ ਜੀ ਪੰਜਾਬ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਲੱਗੇ ਧੁੜਕੂ ਬਾਰੇ ਮਿੰਟੂ ਹੋਰਾਂ ਦੇ ਵਿਚਾਰ। ਸੰਡੇ ਕਰਦੇ ਹਾਂ ਭੁੱਲ ਚੁੱਕ ਲਈ ਖਿਮਾ ਦੇ ਜਾਚਕਾਂ, ਤੇ ਜੇ ਸਬੱਬ ਬਣਿਆ ਫਿਰ ਸ਼ਬਦਾਂ ਦੀ ਸਾਂਝ ਪਾਵਾਂਗੇ। ਤੁਸੀਂ ਸੁਣਦੇ ਰਹਿਣਾ ਹਰਮਨ ਰੇਡੀਓ, ਮੈਨੂੰ ਦਿਓ ਇਜਾਜ਼ਤ, ਸਾਰੇ ਯਾਰ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।
ਜੀ ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਤੇ ਬਾਕਮਾਲ ਅੰਦਾਜ਼ ਦੇ ਵਿੱਚ ਅਮਨਦੀਪ ਹਾਂਸੁਰਾ ਨੇ ਮਿੰਟੂ ਬਰਾੜਪੁਰਾ ਦਾ ਲਿਖਿਆ ਜਿਹੜਾ ਲੇਖ, ਕੁਝ ਵੀ ਹੋ ਸਕਦਾ। ਜਦੋਂ ਮੁਲਾਂਕਣ ਦੀ ਗੱਲ ਆਉਂਦੀ ਹੈ ਤੇ ਜਿਸ ਫਰੋਲਾ ਫਰਾਲੀ ਦੇ ਨਾਲ, ਜਿਸ ਵਿਸਥਾਰ ਦੇ ਨਾਲ ਇਸ ਲੇਖ ਦੇ ਵਿੱਚ ਬਰਾੜ ਸਾਹਿਬ ਨੇ ਇੱਕ ਇੱਕ ਜਿਹੜਾ ਪੱਖ ਹੈ ਉਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਮਿਸਾਲ ਹੈ। ਤੇ ਬਰਾੜ ਸਾਹਿਬ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਔਰ ਜਿਸ ਅੰਦਾਜ਼ ਦੇ ਨਾਲ ਵੈਸੇ ਅਸੀਂ ਅਮਨਦੀਪ ਹਾਂਸੁਰਾ ਦਾ ਜਿਹੜਾ ਅੰਦਾਜ਼, ਅਸੀਂ ਸਾਰੇ ਉਹਨਾਂ ਤੋਂ ਬੜੇ ਪ੍ਰਭਾਵਿਤ ਹਾਂ ਤੇ ਸਲਾਹਣਾ ਕਰਨੀ ਬਣਦੀ ਹੈ ਜੀ ਕਿ ਇੱਕ ਵਧੀਆ ਅੰਦਾਜ਼ ਦੇ ਵਿੱਚ ਉਹ ਹਮੇਸ਼ਾ ਜਿਹੜਾ ਕੋਈ ਵੀ ਆਰਟੀਕਲ ਆ ਉਹ ਪੇਸ਼ ਕਰਦੇ ਆ, ਤੇ ਲਿਖਿਆ ਹੋਇਆ ਜਿਹੜਾ ਉਹ ਤਾਂ ਵਧੀਆ ਹੁੰਦਾ ਹੀ ਹੈ, ਔਰ ਜਦੋਂ ਉਸ ਨੂੰ ਉਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾਂਦਾ ਉਹਦੇ ਨਾਲ ਉਹ ਹੋਰ ਖੂਬਸੂਰਤ ਹੋ ਜਾਂਦਾ। ਜੀ ਬਰਾੜ ਸਾਹਿਬ
ਬਿਲਕੁਲ। ਅਮਨਦੀਪ ਜੀ, ਮੈਂ ਇੱਥੇ ਥੋੜੀ ਜਿਹੀ ਇੱਕ ਗੱਲ ਦਾ ਹੋਰ ਵਾਧਾ ਕਰਨਾ ਚਾਹਾਂਗਾ
ਜੀ।
ਉਹ ਇਹ ਹੈ ਵੀ ਮੈਂ ਇੱਥੇ ਦੱਸਦਿਆਂ ਵੀ ਇਹ ਚ ਪੱਖਪਾਤ ਨਹੀਂ ਕੀਤਾ ਗਿਆ ਕਿਸੇ ਕਿਸਮ ਦਾ, ਤੇ ਜਿਹਦਾ ਮੇਰੇ ਕੋਲ ਸਬੂਤ ਵੀ ਹੈਗਾ ਗੱਲ ਦਾ। ਕਹਿੰਦੇ ਨੀ ਹੁੰਦੇ ਵੀ ਦੁਨੀਆਂ ਨੂੰ, ਦੁਨੀਆਂ ਲਈ ਦੂਰੀ ਨੀਤੀ ਨਹੀਂ ਹੋਣੀ ਚਾਹੀਦੀ, ਕਿਸੇ ਵੀ ਕੰਮ ਲਈ ਦੂਰੀ ਨਹੀਂ ਹੋਣੀ ਚਾਹੀਦੀ, ਦੂਰੀ ਨਜ਼ਰ ਨਹੀਂ ਹੋਣੀ ਚਾਹੀਦੀ। ਤਾਂ ਫਿਰ ਇੱਕ ਉਦਾਹਰਨ ਦਿੱਤਾ ਜਾਂਦਾ ਵੀ ਫਲਾਨਾ ਇਹਨੂੰ ਇੱਕ ਅੱਖ ਨਾਲ ਵੇਖਦਾ, ਦਿੰਦੇ ਨਾ ਉਦਾਹਰਨ, ਤੇ ਮੈਂ ਆਰਟੀਕਲ ਸੱਚੀ ਮੁੱਚੀ ਇੱਕ ਅੱਖ ਨਾਲ ਲਿਖ ਬੰਨ ਕੇ ਨਾ ਫਿਰ ਲਿਖਿਆ, ਫਿਰ ਦੇਖਿਆ ਨਾ ਬਿਨਾਂ ਪੱਖਪਾਤ ਤੋਂ ਹੋਇਆ ਨਾ ਆਰਟੀਕਲ।
ਜੀ ਬਿਲਕੁਲ। ਤੇ ਚਲੋ ਅੱਜ ਕੱਲ ਜਿਹੜੀ ਸਿਚੁਏਸ਼ਨ ਬਣੀ ਇਸ ਤਰ੍ਹਾਂ ਦੀ ਹੋਈ, ਅੱਖ ਦੇ ਨਾਲ ਹੀ ਦੇਖਣਾ ਪੈਣਾ ਬਰਾੜ ਸਾਹਿਬ ਤੁਹਾਨੂੰ, ਤੇ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਕਿ ਦੋਵੇਂ ਅੱਖਾਂ ਜਿਹੜੀਆਂ ਜੀ ਉਹ ਛੇਤੀ ਛੇਤੀ ਸਲਾਮਤ ਹੋਣ, ਦੂਸਰੀ ਅੱਖ ਕਰਕੇ ਤੁਸੀਂ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਇਸ ਵੇਲੇ ਚੱਲ, ਉਹ ਜਲਦੀ ਜਲਦੀ ਠੀਕ ਹੋਵੇ ਤੇ ਤੁਸੀਂ ਦੁਬਾਰਾ ਬੈਕ ਟੂ ਜਿਹੜੀ ਨਾਰਮਲ ਲਾਈਫ ਆ ਉਹਨੂੰ ਇੰਜੋਏ ਕਰੋ।
ਜੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਤੇ ਸੋ ਆਪਣਾ ਤਾਂ ਮਿੱਤਰ ਨੂੰ ਕਹੀਏ ਜੇ ਕਿਸੇ ਨੇ ਵੀ ਰਿੰਗ ਕਰਨੀ ਆ ਤਾਂ 2-4 ਕਾਲਾਂ ਹੀ ਲੈ ਸਕਦੇ ਆ ਤਾਂ ਜ਼ਰੂਰ ਕਰ, ਤੇ ਨਹੀਂ ਤਾਂ ਆਪਾਂ ਥੋੜੇ ਜਿਹੇ ਇਸ ਤਰ੍ਹਾਂ ਦੀ 1-2 ਗੱਲਾਂ ਕਰਨੀਆਂ ਬਣਦੀਆਂ ਤੇ ਉਹ ਆਪਾਂ ਜ਼ਰੂਰ ਵਿਚਾਰ ਲਈ
ਜੀ। ਖਬਰਾਂ ਤੇ ਉਦਾਂ ਵੀ ਵਿਚਾਰ ਲੈਣੇ ਆ ਜੀ, ਤੇ ਸਾਡੇ ਕੋਲ ਨਾ ਹਾਰਡ ਆ ਦਾ ਮੈਸੇਜਸ ਦਾ ਕਾਬੂ ਕਰਨਾ ਥੋੜਾ ਗੱਲ ਹੋ ਜਾਂਦਾ, ਕਿਉਂਕਿ ਸਾਡੇ ਕੋਲ ਪਹਿਲੇ ਜਿਹੜੇ ਮੈਸੇਜ ਤੱਕ ਉਹ ਵੀ ਅਸੀਂ ਪੂਰੀ ਤਰ੍ਹਾਂ, ਕਿਉਂਕਿ ਆਰਟੀਕਲ ਲੈਣਾ ਜਿਹੜਾ ਸੀ ਉਹ ਵੀ ਬਹੁਤ ਜ਼ਰੂਰੀ ਸੀ ਤੇ ਨਜ਼ਰ ਕਰਨਾ ਜ਼ਰੂਰੀ। ਤੇ ਬਰਾੜ ਸਾਹਿਬ ਤੁਸੀਂ ਜੇ ਇਸ ਤਰ੍ਹਾਂ ਵੀ ਚਾਹੋ ਜੇ ਅਸੀਂ ਖਬਰਾਂ ਦੇ ਉੱਤੇ ਨਜ਼ਰ ਰੱਖੀਏ ਤੇ ਉਹ ਆਪਾਂ
ਬਿਲਕੁਲ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਲੈਂਦੇ ਜਾਈਏ। ਸੁਖਦੀਪ ਰਿਆਰ ਕੋਬਰਮ ਤੋਂ ਜੁੜਸੀ ਕਾਲ ਬੁਲਾ ਰਹੇ ਆ, ਕਹਿੰਦੇ ਕੁਝ ਐਵਰੀ ਲਾਈਨ ਇਜ਼ ਵੈਰੀ ਇੰਪੋਰਟੈਂਟ, ਥੈਂਕ ਯੂ ਸੋ ਬਹੁਤ ਮਿਹਰਬਾਨੀ। ਚੋ ਗੱਲਾਂ ਗੱਲਾਂ ਚ ਆਪਾਂ ਅਮਰਦੀਪ ਨਾਲ ਇੱਕ ਗੱਲ ਹੁੰਦੀ, ਤੁਸੀਂ ਸ਼ਾਇਦ ਸਾਰਿਆਂ ਨੇ ਸੁਣੀ ਹੋਊਗੀ, ਇੱਕ ਵੀਡੀਓ ਕਿਸੇ ਬੰਦੇ ਨੇ ਪਾਈ ਆ ਤੇ ਉਹਨੇ ਪਾਈ ਆ ਮਨਮੋਹਨ ਸਿੰਘ ਦੇ ਹੱਕ ਤੇ ਮੋਦੀ ਦੇ ਖਿਲਾਫ਼। ਤੇ ਪਰ ਬੜੀ ਸਭ ਨਾਲ ਤੇ ਬੜੇ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੈਂ ਚਾਹ ਵੀ ਚਾਹ ਕਿਉਂ ਨਾ ਆਪਾਂ ਵੀ ਥੋੜੀ ਜਿਹੀ ਉਸ ਦੀ ਸਮੀਖਿਆ ਕਰੀਏ। ਤੁਸੀਂ ਪਿਛਲੇ ਦਿਨਾਂ ਸੁਣਿਆ ਹੋਣਾ ਮੋਦੀ ਹੋਰਾਂ ਦਾ ਬਿਆਨ ਜਿਹਦੇ ਚ ਉਹ ਡਾਕਟਰ ਮਨਮੋਹਨ ਸਿੰਘ ਨੂੰ ਰੇਨ ਕੋਟ ਲੈ ਕੇ ਬਾਥਰੂਮ ਚ ਨਹਾਉਣ ਦੇ ਜਿਹੇ ਆ ਤੇ ਜਾਂ ਕਹਿ ਲਈਏ ਪ੍ਰਧਾਨ ਮੰਤਰੀ ਹੁੰਦੇ ਹੋਏ ਤੇ ਭਗਵੰਤ ਮਾਨ ਐਮਐਲਏ ਨੂੰ ਐਮਪੀ ਨੂੰ ਉਹਨਾਂ ਨੇ ਉਹਨਾਂ ਬਾਰੇ ਸ਼ਬਦਾਵਲੀ ਬੋਲੀ ਆ, ਹੋਰ ਵੀ ਕਈ ਚੀਜ਼ਾਂ ਸਗਾਏ ਬਗਾਏ ਸੁਣਦੇ ਆ। ਸੋ ਹੁਣ ਉਸ ਤੇ ਥੋੜੀ ਬਹੁਤ ਗੱਲ ਕੀਤੀ ਜਾਵੇ।
ਜੀ ਸਰ ਜੀ, ਕੱਲ ਦੀ ਵੀ ਇੱਕ ਖਬਰ ਸੀ ਉਹਦੇ ਵਿੱਚ ਵੀ, ਕਿਉਂਕਿ ਮੈਨੂੰ ਲੱਗਦਾ ਕ੍ਰਿਟਿਕਸ ਦੇ ਵਿੱਚ ਹਰ ਹੀ ਕਈ ਬੜੀਆਂ ਮਾਣ ਮਤੀਆਂ ਸ਼ਖਸੀਅਤਾਂ ਉਹਨਾਂ ਨੂੰ ਲੈ ਇਹੋ ਜਿਹੇ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਉਹ ਕਰ ਦਿੱਤੀਆਂ ਜਾਂਦੀਆਂ। ਜਦੋਂ ਅਸੀਂ ਪ੍ਰੋਗਰਾਮਾਂ ਦੇ ਵਿੱਚ ਪਿਛਲੇ ਪ੍ਰੋਗਰਾਮਾਂ ਵਿੱਚ ਗੱਲਬਾਤ ਨਵਜੋਤ ਸਿੱਧੂ ਵੱਲੋਂ ਵੀ ਜਿਹੜੇ ਇਹੋ ਜਿਹੇ ਲਤੀਫੇ ਜਾਂ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਸੀਗੀਆਂ ਉਹ ਸਤਿਕਾਰਯੋਗ ਸ਼ਖਸੀਅਤ ਦਿੱਤੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਇੱਕ ਮਤਲਬ ਇਹੋ ਜਿਹੀਆਂ ਜਿਹੜੀਆਂ ਉਹ ਦੇਖਣ ਦੇ ਵਿੱਚ ਆਈਆਂ ਜਿਹੜੀਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀਆਂ ਗਈਆਂ, ਖਾਸ ਤੌਰ ਤੇ ਮਨਮੋਹਨ ਸਿੰਘ ਦੇ, ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਤੁਸੀਂ ਜ਼ਰੂਰ ਬਾਰੇ ਸਾਂਝ ਪਾਓ।
ਬਿਲਕੁਲ, ਇੱਕ ਪਾਸੇ ਤਾਂ ਪਹਿਲਾਂ ਸਰਬਜੀਤ ਨੂੰ ਬੇਨਤੀ ਆ ਵੀ ਇੱਧਰ ਦਲਜੀਤ ਸਿੰਘ ਮਹਿਤਾ ਚ ਆਵਾਜ਼ ਦੀ ਕੋਈ ਪ੍ਰੋਬਲਮ ਦੱਸੀ ਆ, ਪਲੀਜ਼ ਉਹ ਡਬਲ ਚੈੱਕ ਕਰ ਲਿਓ। ਤੇ ਦੂਜੇ ਪਾਸੇ ਜੀ ਜੀ ਸਰਬਜੀਤ ਟੈਕਨੀਕਲ ਦੇ ਤੌਰ ਦੇ ਉੱਤੇ ਕੋਸ਼ਿਸ਼ ਕਰ ਰਿਹਾ ਜੀ। ਤੇ ਦੂਜੇ ਪਾਸੇ ਹੁਣ ਆਪਾਂ ਜੇ ਅਮਰਦੀਪ ਗੱਲ ਮੋਦੀ ਹੋਰਾਂ ਨੇ ਜਦੋਂ ਲੈਕਚਰ ਦਿੱਤਾ ਤਾਂ ਉਹਦੇ ਚ ਉਹਨਾਂ ਨੇ ਖੁਦ ਮੰਨਿਆ ਵੀ ਪਿਛਲੇ ਧੱਕਿਆਂ ਤੋਂ ਲੈ ਕੇ ਮਨਮੋਹਨ ਸੰਦਾ ਜਿਹਦੇ ਕਾਰਨ ਜਿਹੜੀ ਅਰਥ ਜੀ ਨੂੰ ਬਹੁਤ ਨੇੜੇ ਤੋਂ ਜਿਹਨੇ ਟੱਚ ਜਿਹਨੂੰ ਉਹਨੇ ਨੇੜੇ ਤੋਂ ਮੋੜ ਦਿੱਤਾ ਅਰਥ ਵਿਵਸਥਾ ਨੂੰ, ਇਹ ਗੱਲ ਆਪ ਆਪਣੇ ਲੈਕਚਰ ਚ ਮੰਨੀ ਆ। ਤੇ ਦੂਜੇ ਪਾਸੇ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਹੁੰਦੇ ਇੱਕ ਜਿਹੜਾ ਦੋ ਵਾਰ ਰਹਿ ਗਿਆ ਉਹ ਜਿਹੇ ਇਨਸਾਨ ਦੇ ਉੱਤੇ ਤੇ ਜਿਹਦਾ ਆਰਾਮ ਸੁਥਰਾ ਉਸ ਬੰਦੇ ਦੇ ਉੱਤੇ ਉਹਨਾਂ ਨੇ ਕਿੰਤੂ ਪ੍ਰੰਤੂ ਵੀ ਉਹ ਭਾਈ ਚਿੱਕੜ ਚ ਰਹਿ ਕੇ ਵੀ ਉਹਨੇ ਲਿਬੜ ਨਹੀਂ ਦਿੱਤਾ। ਤਾਂ ਇਹ ਤਾਂ ਪਹਿਲੀ ਗੱਲ ਤਾਂ ਇੱਕ ਸੰਸਦੀ ਭਾਸ਼ਾ, ਇਹ ਗੱਲ ਤਾਂ ਸਾਨੂੰ ਮੰਨਣੀ ਪੈਣੀ ਆ, ਸੰਸਦ ਦੀ ਭਾਸ਼ਾ ਨਹੀਂ ਵਰਤੀ ਜਾਂਦੀ ਜਿੱਥੇ ਰਿਕਾਰਡਡ ਹੁੰਦੀਆਂ। ਸੰਸਦ ਦੇ ਵਿੱਚ ਤਾਂ ਇਹ ਹੁੰਦਾ ਵੀ ਸਪੈਸ਼ਲੀ ਜੇ ਕਿਤੇ ਵਰਤੀ ਵੀ ਗਈ ਨਾ ਤੇ ਉਹਦੇ ਲਈ ਵੀ ਹੁੰਦਾ ਵੀ ਇਸ ਭਾਸ਼ਾ ਨੂੰ ਅੱਜ ਦੇ ਰਿਕਾਰਡ ਚੋਂ ਕੱਢਿਆ ਕਿ ਆਉਣ ਵਾਲੀਆਂ ਹਿਸਟਰੀਆਂ ਦੇ ਵਿੱਚ ਆਉਣ ਵਾਲੇ ਜਿਹੜੀਆਂ ਬਜਟ ਦੇ ਉੱਤੇ ਲੈਕਚਰ ਦੇ ਉੱਤੇ ਗੱਲ ਕਰੀਏ ਤਾਂ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਸਾਹਮਣੇ ਆ ਰਹੀ ਸੀਗੀ ਤੇ ਉਹਦੇ ਤਹਿਤ ਉਹਨਾਂ ਨੇ ਜਿਹੜਾ ਮਨਮੋਹਨ ਸਿੰਘ ਦੇ ਉੱਤੇ ਕਾਫੀ ਦੋਸ਼ ਲਾਏ ਜਿਹੜੇ ਕਿ ਭਾਵੇਂ ਅਸੀਂ ਮੰਨਦੇ ਹਾਂ ਵੀ ਘੁਟਾਲੇ ਹੋਏ ਆ ਸਭ ਕੁਛ ਹੋਏ ਆ ਪਰ ਕਿਵੇਂ ਨਾ ਕਿਵੇਂ ਉਹਦੇ ਵਿੱਚ ਅਸਿੱਧੇ ਰੂਪ ਚ ਇਹ ਕਿਹਾ ਗਿਆ ਵੀ ਮਨਮੋਹਨ ਸਿੰਘ ਨਾਲ ਭਾਈਵਾਲ ਸੀ ਉਹਨੂੰ ਪਤਾ ਸੀ ਵੀ ਉਹਨੇ ਪਰ ਫੇਰ ਹੁਣ ਜਿਹੜੀ ਮੈਂ ਵੀਡੀਓ ਦੀ ਗੱਲ ਕੀਤੀ ਹੈ ਇੱਕ ਵੀਡੀਓ ਫਲੋਟ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਉਸ ਵੀਡੀਓ ਦੇ ਵਿੱਚ ਉਸ ਬੰਦੇ ਨੇ ਬੜੀ ਵਧੀਆ ਗੱਲ ਕਹੀ ਆ ਉਹ ਤਾਂ ਕਹਿੰਦਾ ਜੀ ਫੇਰ ਤਾਂ ਤੁਸੀਂ ਤਾਂ ਉਦੋਂ ਵੀ ਜ਼ਿਆਦਾ ਵੱਡੇ ਖਿਲਾੜੀ ਹੋ ਗਏ ਮਨਮੋਹਨ ਸਿੰਘ ਤਾਂ ਚੱਲ ਇਹ ਮੰਨ ਲੈਂਦੇ ਹਾਂ ਵੀ ਉਹਦੇ ਰੇਨਕੋਟ ਪਾਇਆ ਸੀ ਜਾਂ ਕੱਪੜਿਆਂ 'ਚ ਤਾਂ ਲਿਫਟ ਸੀ ਤੁਸੀਂ ਤਾਂ ਇੱਕ RSS ਦੀ ਖਾਕੀ ਨਿੱਕਰ ਪਾ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਆ ਤੇ ਉਸ ਨਿੱਕਰ ਦੇ ਵਿੱਚ ਵੀ ਤੁਸੀਂ ਆਪਣੇ ਉੱਤੇ ਕੋਈ ਗੋਦਰਾ ਕਾਂਢ ਦੇ ਖੂਨ ਦਾ ਛਿੱਟਾ ਨਹੀਂ ਲੱਗਣ ਦਿੱਤਾ ਹੋਰ ਜਿਹੜੇ ਉਹਨਾਂ ਨੇ 10 ਸਕੈਮ ਗਣਾਏ ਆ ਉਹਨਾਂ ਦਾ ਕੋਈ ਛਿੱਟਾ ਨਹੀਂ ਪੈਣ ਦਿੱਤਾ ਫਿਰ ਇਹਦਾ ਮਤਲਬ ਤਾਂ ਤੁਸੀਂ ਤਾਂ ਉਦੋਂ ਵੀ ਵੱਡੇ ਖਿਲਾੜੀ ਹੋ ਗਏ ਬੜੇ ਸਭਿਅਕ ਤਰੀਕੇ ਨਾਲ ਉਸ ਵੀਡੀਓ ਨੂੰ ਸੁਣਨਾ ਸੁਣਨ ਵਾਲੀ ਆ ਉਹ ਵੀਡੀਓ ਬੰਦੇ ਨੇ ਬੜੇ ਸਭਿਅਕ ਤਰੀਕੇ ਨਾਲ ਇੱਕੋ ਇੱਕ ਗੱਲ ਜਿਹੜੀ ਉਹਦੀ ਛੋਹੀ ਆ ਜੋ ਪ੍ਰਧਾਨ ਮੰਤਰੀ ਦੀ ਨੇ ਕਹੀਆਂ ਪਰ ਸਾਨੂੰ ਇੱਕ ਗੱਲ ਤਾਂ ਸਾਨੂੰ ਮੰਨਣੀ ਪੈਣੀ ਆ ਵੀ ਅਸੀਂ ਨਾ ਕਈ ਵਾਰੀ ਬਹਿਣ ਚ ਬਹੁਤ ਬਹਿਨੇ ਆ ਅਸੀਂ ਭਾਵਨਾਵਾਂ ਦੇ ਬਹਿਣ ਚ ਬਹਿ ਕੇ ਨਾ ਕਿਸੇ ਬੰਦੇ ਨੂੰ ਉਹ ਉੱਥੋਂ ਉਹ ਚੀਜ਼ ਡਿਜ਼ਰਵ ਨਹੀਂ ਕਰਦਾ ਹੁੰਦਾ ਜਿਹੜੀ ਚੀਜ਼ ਦੇ ਲੈਵਲ ਤੇ ਅਸੀਂ ਉਹਨੂੰ ਪਹੁੰਚਾ ਦਿੰਦੇ ਹਾਂ ਇੱਕ ਭਾਵਨਾਵਾਂ ਦੇ ਬਹਿਣ ਚ ਬਹਿੰਦੇ ਹੋਏ। ਸੋ ਇਹੀ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੇ ਮਾਮਲੇ ਦੇ ਵਿੱਚ ਹੋਇਆ। ਨਰਿੰਦਰ ਮੋਦੀ ਇੱਕ ਪਾਸੇ ਆਪਦੇ ਆਪ ਨੂੰ ਵਿਚਾਰਾ ਸਾਬਤ ਕਰਨ ਲਈ ਤਾਂ ਚਾਹ ਵਾਲਾ ਕਹਿੰਦਾ ਵੀ ਮੈਂ ਚਾਹ ਬਣਾਉਣ ਵਾਲਾ, ਦੂਜੇ ਪਾਸੇ ਆਪਦੇ ਆਪ ਨੂੰ ਉਹ ਬੁੱਧੀਜੀਵੀ ਕਹਿਣ ਵਾਲਾ ਤੇ ਬੁੱਧੀਜੀਵੀਆਂ ਤੋਂ ਕਹਿੰਦਾ ਮੇਰੇ ਤੋਂ ਸਿਆਣਾ ਕੋਈ ਹੈ ਹੀ ਨਹੀਂ ਹੈ। ਇਹ ਦੋ ਚੀਜ਼ਾਂ ਦਾ ਸੁਮੇਲ ਨਹੀਂ ਹੋ ਸਕਦਾ ਜੇ ਇਹ ਗੱਲ ਤਾਂ ਸਾਨੂੰ ਮੰਨਣੀ ਪੈਣੀ ਆ। ਅਸੀਂ ਇਹ ਨਹੀਂ ਕਹਿੰਦੇ ਵੀ ਚਾਹ ਵਾਲੇ ਮਾੜੇ ਹੁੰਦੇ ਆ ਜਾਂ ਚਾਹ ਵਾਲਾ ਬੁੱਧੀਜੀਵੀ ਨਹੀਂ ਹੋ ਸਕਦਾ ਸਿਆਣਾ ਨਹੀਂ ਹੋ ਸਕਦਾ, ਉਹ ਨਹੀਂ ਗੱਲਾਂ ਆਈਆਂ, ਪਰ ਸਾਧਨ ਆ ਜਿਹੜੇ ਉਹ ਸੀਮਤ ਹੁੰਦੇ ਆ ਉਹਦੇ ਕੋਲੇ, ਉਹਦੇ ਕੋਲੇ ਉਹ ਸਾਧਨ ਨਹੀਂ ਹੁੰਦੇ ਜਿਹਦੇ ਤਹਿਤ ਉਹ ਦੇਸ਼ ਨੂੰ ਚਲਾਉਣ ਵਰਗੀਆਂ ਗੱਲਾਂ ਸਿੱਖੇ। ਦੇਸ਼ ਨੂੰ ਚਲਾਇਆ ਤਾਂ ਦੇਸ਼ ਦੇ ਗਲਿਆਰਾਂ ਚ ਰਹਿ ਕੇ ਸਿੱਖਿਆ ਜਾ ਸਕਦਾ ਵੀ ਕਿਵੇਂ ਚੱਲਦਾ, ਪਰ ਹੁਣ ਜੇ ਇਹੋ ਜਿਹੀ ਸ਼ਬਦਾਵਲੀ ਜਾਂ ਇਹੋ ਜਿਹੀਆਂ ਗੱਲਾਂ ਕਰਦੇ ਆ ਤਾਂ ਉਹਨੂੰ ਅਸੀਂ ਬਰਦਾਸ਼ਤ ਕਰਨ ਤੋਂ ਬਾਹਰ ਦੀਆਂ ਗੱਲਾਂ ਤੇ ਖਾਸ ਕਰਕੇ ਡਾਕਟਰ ਮਨਮੋਹਨ ਸਿੰਘ ਭਾਵੇਂ ਕਾਂਗਰਸ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਹੇ ਆ ਪਰ ਉਹ ਸਦਾ ਹੀ ਸਾਰਿਆਂ ਦੇ ਜਿਹੜੇ ਸਤਿਕਾਰ ਦੇ ਪਾਤਰ ਆ ਤੇ ਸਤਿਕਾਰ ਦੇ ਪਾਤਰ ਰਹਿਣਗੇ। ਉਹਨਾਂ ਨੇ ਜਿਹੜਾ ਮੋੜ ਦਿੱਤਾ ਪਿਛਲੇ 30-35 ਸਾਲਾਂ ਦੇ ਵਿੱਚ ਦੇਸ਼ ਦੀ ਅਰਥ ਵਿਵਸਥਾ ਨੂੰ ਉਹ ਵਾਕਈ ਬਾਕਮਾਲ ਆ। ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਅੰਕੜਿਆਂ ਨਾਲ ਕੀਤੀ ਆ। ਸੋ ਇਸ ਕਰਕੇ ਇਹ ਜਿਹੀਆਂ ਗਲਤੀਆਂ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬਰਦਾਸ਼ਤ ਕਰਨਗੇ ਜੇ ਨਰਿੰਦਰ ਮੋਦੀ ਇਸੇ ਢੰਗ ਨਾਲ ਹੀ ਬੋਲਦੇ ਰਹੇ।
ਜੀ ਜੀ ਬਿਲਕੁਲ। ਤੇ ਬ੍ਰਾਂਡ ਸਾਹਿਬ ਸਾਡੇ ਨਾਲ ਨਾ ਕੁਛ ਦੋਸਤ ਜਿਹੜੇ ਆ ਉਹ ਜੁੜ ਰਹੇ ਆ ਤੇ ਉਹਨਾਂ ਦੇ ਮੈਸੇਜ ਆਪਾਂ ਨਾਲ ਦੀ ਨਾਲ ਜ਼ਰੂਰ ਲੈਂਦੇ ਜਾਈਏ। ਸਾਡੇ ਨਾਲ ਵਿਮਲ ਨੰਦਾ ਹੋਰੀ ਵੀ ਜੁੜੇ ਆ ਈਮੇਲ ਦੇ ਜ਼ਰੀਏ ਤੇ ਉਹਨਾਂ ਨੇ ਨਾ ਆਰਟੀਕਲ ਪਸੰਦ ਕੀਤਾ ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਪਹਿਲਾਂ। ਕਹਿੰਦੇ ਸੋ ਟਰੂ ਵੀਰ ਜੀ, ਗੁੱਡ ਐਫਰਟ ਤੇ ਕੀਪ ਇਟ ਅਪ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ। ਤੇ ਇਸ ਤੋਂ ਪਹਿਲਾਂ ਸਾਡੇ ਨਾਲ ਬਲਰਾਜ ਸਿੰਘ ਹੋਰੀ ਵੀ ਜੁੜੇ ਸੀ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਬੋਥ ਆਫ ਯੂ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਰਾਜ ਸਿੰਘ ਤੁਹਾਨੂੰ। ਤੇ ਕਹਿੰਦੇ ਡਰ ਨਾ ਦਿਲਾ ਆਪਣੇ ਹੀ ਲੋਕ ਨੇ ਜੋ ਗੱਲ ਗੱਲ ਉੱਤੇ ਰਹੇ ਟੋਕ ਨੇ। ਕਹਿੰਦੇ ਵਾਰਿਸ ਬ੍ਰਦਰ ਦਾ ਸੌਂਗ ਬਰਾੜ ਸਾਹਿਬ ਕਿਤੇ ਕਿਤੇ ਜ਼ਰੂਰ ਸੁਣਿਆ ਕਰੋ।
ਜੀ 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 ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਗੀਤ ਹੈ, ਮੈਂ ਬਹੁਤ ਵਾਰੀ ਸੁਣਿਆ
ਜੀ। ਤੇ ਅੱਗੇ ਸਾਡੇ ਨਾਲ ਬਚਿੱਤਰ ਮਾੜਭੁੱਲਰ ਫਿਰੋਜ਼ਪੁਰ ਵਾਲੇ ਵੀ ਜੁੜੇ ਆ ਤੇ ਕਹਿੰਦੇ ਕੁਝ ਵੀ ਹੋ ਸਕਦਾ, ਲੇਖ ਬਹੁਤ ਵਧੀਆ ਸੀ, ਉਹਨਾਂ ਨੇ ਪਸੰਦ ਕੀਤਾ।
ਬਹੁਤ ਮਿਹਰਬਾਨੀ ਜੀ
ਜੀ। ਅੱਗੇ ਸਾਡੇ ਨਾਲ ਮਨੀ ਸਿੰਘ ਜੁੜੇ ਆ ਜੀ। ਮਨੀ ਸਿੰਘ ਕਹਿੰਦੇ ਇੱਕ ਵੀਡੀਓ ਵੇਖੀ ਜੋਕਰ ਬਾਬਾ ਦੀ, ਰਾਮ ਰਹੀਮ ਬਾਰੇ ਇਸ਼ਾਰਾ ਕਰ ਰਹੇ ਆ ਤੇ ਕਹਿੰਦੇ ਉਸ ਵਿੱਚ ਬਾਬੇ ਨੇ ਟਰੱਕ ਦਾ ਟਾਇਰ ਚੱਕਿਆ ਹੋਇਆ ਸੀ, ਵੇਖ ਕੇ 10 ਮਿੰਟ ਹਾਸਾ ਹੀ ਨਹੀਂ ਰੁਕ ਰਿਹਾ ਸੀ ਤੇ ਕਹਿੰਦੇ ਪੱਕਾ ਕੋਮੇਡੀਅਨ ਆ, ਮੈਂ ਤਾਂ ਫੈਨ ਹੋ ਗਿਆ ਉਸਦਾ। ਕਹਿੰਦੇ ਯੋ ਨਛੱਤਰ ਸਿੰਘ ਇਕੁਅਲ ਟੂ ਜੋਕਰ ਬਾਬਾ, ਸੇਮ ਟੂ ਸੇਮ ਕਹਿੰਦੇ।
ਦੇਖੋ ਜੀ, ਤੁਸੀਂ ਸਾਰੀ ਮੂਵੀ ਆਪਾਂ ਨੂੰ ਮਿਲ ਦੇਖਣ ਨੂੰ ਮਿਲ ਜੇ ਤਾਂ ਕਿਆ ਬਾਤ ਆ, ਸ਼ਾਇਦ ਪਾਈਆ ਖੂਨ ਹੀ ਵੱਜਿਆ ਸੱਸ ਕੇ। ਸੋ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਚੀਜ਼ ਲਈ ਜਿਹੜੀ ਚੀਜ਼ ਬਣਾਈ ਹੋਵੇ ਉਹੀ ਕੰਮ ਕਰੇ। ਕਈ ਵਾਰੀ ਦਵਾਈ ਬਣਾਈ ਹੁੰਦੀ ਆ ਜਾੜ ਦੁਖਣ ਦੀ ਤੇ ਉਹ ਇਲਾਜ ਕਰ ਜਾਂਦੀ ਹੈ ਕਿਸੇ ਪੇਟ ਦੀ ਬਿਮਾਰੀ ਦਾ, ਇਹ ਵੀ ਹੋ ਸਕਦਾ।
ਜੀ ਜੀ ਬਿਲਕੁਲ। ਤੇ ਬ੍ਰਾਦਰ ਸਾਹਿਬ ਆਪਾਂ ਕਾਲਜ ਦੇ ਲਈ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ ਬਹੁਤਾ ਤਾਂ ਨਹੀਂ ਬਚਿਆ, ਪਰ ਫਿਰ ਵੀ ਜੇ ਇੱਕ ਦੋ ਕਾਲ ਅਸੀਂ ਲੈ ਸਕਦੇ ਹੋਏ ਜ਼ਰੂਰ ਲੈ ਸਕਾਂਗੇ। ਤੇ ਉਹਦੇ ਲਈ ਨੰਬਰ ਸਾਡਾ ਉਹੀ ਹੈ ਜੀ 02855992811। ਸੋ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਜਿਹੜੀ ਕਰ ਸਕਦੇ ਹੋ। 02855992811 ਸਾਡਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਕੁਲਦੀਪ ਸਿੰਘ ਬੱਲ ਹੋਰਾਂ ਨੇ ਸਾਡਾ ਧਿਆਨ ਜਿਹੜਾ ਸੀ ਉਹ ਦਵਾਇਆ ਸੀਗਾ ਕਿ ਬੋਲਟੇ ਬ੍ਰਿਜ ਜਿਹੜਾ ਜੀ ਉੱਥੇ ਜਿਹੜੇ ਟੈਕਸੀ ਪ੍ਰੋਟੈਸਟਰਸ ਆ ਉਹਨਾਂ ਨੇ ਜਾਮ ਕੀਤਾ ਹੋਇਆ। ਸੋ ਕਿਸ ਸੰਦਰਭ ਦੇ ਵਿੱਚ ਉਹ ਪ੍ਰੋਟੈਸਟ ਜਿਹੜਾ ਹੋ ਰਿਹਾ ਇਹਦੇ ਬਾਰੇ ਜੇ ਉਹ ਗੱਲ ਕਰਨਾ ਚਾਹੁਣ ਤਾਂ ਜ਼ਰੂਰ ਕਰਨ। ਸਾਡੇ ਨਾਲ ਲਾਈਨ ਜਿਹੜੀ ਉਹ ਖੁੱਲੀ ਰੱਖੀ ਗਈ ਹੈ। ਸੋ 02855992811 ਸੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਬ੍ਰਾਦਰ ਸਾਹਿਬ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਆ ਉਹ ਬਹੁਤਾ ਤਾਂ ਨਹੀਂ ਬਚਿਆ, ਪਰ ਗੱਲਬਾਤ ਜਿਵੇਂ ਅਸੀਂ ਕਰ ਰਹੇ ਸੀਗੇ ਚਾਹੇ ਉਹ ਸਿਆਸਤ ਦੀ ਆ ਜਾਂਦੀ ਹੈ ਗੰਦੀ ਸਿਆਸਤ ਨੂੰ ਲੈ ਕੇ, ਜਾਂ ਫਿਰ ਜਦੋਂ ਅਸੀਂ ਗੁਰਦਾਸ ਮਾਨ ਦੇ ਗਾਣੇ ਦੀ ਗੱਲ ਕਰ ਰਹੇ ਸੀਗੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਕਲਾਕਾਰ ਆ ਜਾਂ ਚਾਹੇ ਉਹ ਗਾਇਕ ਨੇ ਚਾਹੇ ਉਹ ਅਦਾਕਾਰ ਨੇ ਹਨਾ, ਉਹਨਾਂ ਨੂੰ ਸਿਆਸਤ ਦੇ ਵਿੱਚ ਘੜੀਸਿਆ ਜਾਂਦਾ, ਸਿਆਸਤ ਦੇ ਵਿੱਚ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੋੜ ਦਿੱਤਾ ਜਾਂਦਾ ਹੈ ਹਨਾ। ਚਾਹੇ ਅਸੀਂ ਦੇਖ ਰਹੇ ਹਾਂ ਕਿ ਸਿਆਸਤ ਜਿਹੜੀ ਆ
ਕਿਸੇ
ਤਰ੍ਹਾਂ ਪ੍ਰਭਾਵਿਤ ਕਰ ਰਹੇ ਆ, ਪਰ ਅਸੀਂ ਹਾਂਜੀ ਜੀ ਬਿਲਕੁਲ ਸਾਡੇ ਨਾਲ ਕਾਲ ਜਿਹੜੀ ਆ ਉਹ ਕਾਲ ਦੇ ਜ਼ਰੀਏ ਸਾਡੇ ਨਾਲ ਦੋਸਤ ਜੁੜ ਰਹੇ ਆ ਜੀ।
ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਫਤਿਹ ਜੀ ਫਤਿਹ ਸਿੱਖ ਸਾਹਿਬ, ਕੀ ਹਾਲ ਆ ਜੀ?
ਠੀਕ ਹੈ ਜੀ। ਵੀਰ ਜੀ ਲੇਖ ਬਹੁਤ ਵਧੀਆ ਸੀਗਾ, ਬਹੁਤ ਚੰਗਾ ਲੱਗਿਆ ਤੇ ਮੈਂ ਕਿਹਾ ਵੀ ਇਹ ਪਰਸਨਲ ਤੌਰ ਤੇ ਫੋਨ ਕਰਕੇ ਤੁਹਾਨੂੰ ਵਧਾਈ ਦੇਵਾਂ ਜੀ। ਸਾਰੇ ਜਿਹੜਾ ਤੁਸੀਂ ਨਵਾਂ ਉਪਰਾਲਾ ਕੀਤਾ ਹੈ ਤੇ ਬਹੁਤ ਵਧੀਆ ਹੈ। ਹੁਣ ਮੇਰੇ ਵਰਗੇ ਬੰਦੇ ਨੂੰ ਜਿਹਨੂੰ ਪੜ੍ਹਨੇ ਦਾ ਸ਼ੌਂਕ ਨਹੀਂ ਹੈਗਾ ਪਰ ਸੁਣਨੇ ਦਾ ਸ਼ੌਂਕ ਬਹੁਤ ਹੈ, ਤੇ ਜਿਹੜੀਆਂ ਲਿਖਤਾਂ ਲੱਗਦਾ ਮੈਨੂੰ ਆਪਣੀ ਸਾਰੀ ਲਾਈਫ ਚ ਨੀ ਮੈਂ ਪੜ੍ਹਨੀਆਂ ਸੀਗੀਆਂ ਉਹ ਮੈਂ ਸੁਣ ਲੈਣਾ ਤਾਂ ਬਸ ਗੱਲ ਉੱਥੇ ਹੋ ਜਾਂਦੀ ਹੈ ਜੀ। ਵਾਹਿਗੁਰੂ ਅੱਗੇ ਕਿ ਉਹ ਤੁਹਾਡੀ ਜਿਹੜੀ ਬਿਮਾਰੀ ਚੱਲ ਰਹੀ ਆ ਉਹ ਜਲਦੀ ਤੋਂ ਜਲਦੀ ਉਹ ਤੇ ਤੁਹਾਨੂੰ ਨਿਜਾਤ ਮਿਲੇ ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਬਹੁਤ ਚੰਗੇ ਤਰੀਕੇ ਨਾਲ ਹੋਰ ਵਧੀਆ ਤਰੀਕੇ ਨਾਲ ਕਰ ਸਕਣ।
ਬਹੁਤ ਮਿਹਰਬਾਨੀ ਸਿੱਖਾਂ ਸਾਹਿਬ, ਬਹੁਤ ਮਿਹਰਬਾਨੀ।
ਹਾਂਜੀ ਹਾਂਜੀ ਜੀ, ਔਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਕਿ ਗੁਰਦਾਸ ਮਾਨ ਸਾਹਿਬ ਦਾ ਗੀਤ ਬਹੁਤ ਵਧੀਆ ਲੱਗਿਆ, ਬਚਪਨ ਤੋਂ ਹੀ ਬਹੁਤ ਵੱਡਾ ਫੈਨ ਹੈ, ਠੀਕ ਹੈ, ਤੇ ਮੈਂ ਕੋਲ ਤਕਰੀਬਨ ਉਹਨਾਂ ਦੇ ਸਾਰੇ ਹੀ ਗਾਣੇ ਹੋਣੇ ਜਿਹੜੇ ਚੰਗੇ ਜਿੱਦਾਂ ਦੇ ਵੀ ਹੈ ਸਾਰੇ, ਤੇ ਮੈਂ ਬਹੁਤ ਲਾਈਕ ਕਰਿਆ। ਪਰ ਫੇਰ ਮੈਂ ਫੇਸਬੁੱਕ ਤੇ ਜੋ ਦੇਖਿਆ ਸਾਹਿਬ, ਮੈਂ ਬੈਠ ਕੇ ਵਿਚਾਰ ਕਰਿਆ, ਫੇਰ ਮੈਂ ਕਿਹਾ ਇਹ ਗੱਲ ਉਹ ਹੋ ਗਈ ਕਿ ਲੋਕ ਪਾਣੀ ਨੂੰ ਤਰਸਦੇ ਤੇ, ਲੋਕ ਕਹਿੰਦੇ ਤੇ ਵੀ ਕੋਈ ਪਾਣੀ ਸਾਡੇ ਮੂੰਹ ਚ ਪਾ ਦੇਵੇ, ਤੇ ਲੋਕ ਛਾਏ ਸੀਗੇ, ਤੇ ਉਸ ਟਾਈਮ ਉਹ ਜਿਹੜਾ ਕੰਮ ਸੀਗਾ ਉਹ ਭਗਵੰਤ ਮਾਨ ਆ ਏਦਾਂ ਦੇ ਕੋਈ ਚੰਗੇ ਗੀਤਕਾਰ ਕਰ ਰਹੇ ਸੀਗੇ, ਤੇ ਹੁਣ ਉਹੀ ਚੀਜ਼ ਲੈ ਕੇ ਗੁਰਦਾਸ ਮਾਨ ਸਾਹਿਬ ਆ ਗਏ ਤਾਂ ਲੋਕ ਕਹਿੰਦੇ ਇਹ ਚੀਜ਼ ਤਾਂ ਪਹਿਲਾਂ ਦੀ ਲੋੜ ਸੀ, ਜਦ ਤੱਕ ਮਿਲੀ ਨੀ, ਤੇ ਹੁਣ ਇਹ ਬਾਅਦ ਚ ਆਈ ਹੈ, ਤੇ ਇਸ ਕਰਕੇ ਲੋਕਾਂ ਚ ਰੋਸ ਤੇ ਗੁੱਸਾ, ਮੈਨੂੰ ਥੋੜਾ ਜਾਇਜ਼ ਵੀ ਲੱਗਿਆ ਇਹ ਗੱਲ ਪਿੱਛੇ।
ਬਿਲਕੁਲ ਜਗਵੀਰ ਭਾਈ, ਉਹ ਅਸਲ ਚ ਪਹਿਲਾਂ ਮੈਂ ਇਹੀ ਕਲੀਅਰ ਕੀਤੀ ਸੀ ਵੀ ਕਈ ਵਾਰੀ ਹਾਲਾਤ ਇਹੋ ਜਿਹੇ ਪੈਦਾ ਹੋ ਜਾਂਦੇ ਆ ਵੀ ਬੰਦਾ ਚਾਹੁੰਦਾ ਹੋਇਆ ਵੀ ਕੁਛ ਕਰ ਨੀ ਪਾਉਂਦਾ, ਤੇ ਸਾਨੂੰ ਨਾ ਦੋ ਤਿੰਨ ਚੀਜ਼ਾਂ ਮੰਨ ਕੇ ਚੱਲਣੀਆਂ ਪੈਣੀਆਂ। ਇੱਕ ਤਾਂ ਅਸੀਂ ਜਿਹਦੇ ਮਰਜ਼ੀ ਫੈਨ ਬਣ ਜਾਈਏ, ਅਸੀਂ ਕੋਸ਼ਿਸ਼ ਇਹ ਰੱਖੀਏ ਵੀ ਉਹਨੂੰ ਮਸੀਹਾ ਜਾਂ ਉਹਨੂੰ ਰੱਬ ਦਾ ਦਰਜਾ ਨਾ ਦੇਈਏ, ਉਹਦੀ ਕਲਾ ਦੇ ਫੈਨ ਹੋਣਾ ਚੰਗੀ ਗੱਲ ਆ। ਕਲਾ ਕਲਾ ਨੂੰ ਸਲਾਹੋ, ਕਲਾ ਦੀ ਗੱਲ ਕਰੋ, ਐਂਡ ਆਫ ਦੀ ਡੇ ਉਹਦੇ ਅੰਦਰ ਵੀ ਇੱਕ ਇਨਸਾਨ ਆ, ਉਹਦੇ ਅੰਦਰ ਵੀ ਇੱਕ ਬਿਜ਼ਨਸਮੈਨ ਆ, ਉਹਦੇ ਅੰਦਰ ਉਹ ਵੀ ਇੱਕ ਕਮਰਸ਼ੀਅਲ ਆ, ਕਮਰਸ਼ੀਅਲ ਫੈਸਲੇ ਵੀ ਲਊਗਾ, ਕਮਰਸ਼ੀਅਲ ਗੱਲ ਵੀ ਕਰੂਗਾ। ਸੋ ਉਸ ਕਰਕੇ ਸਾਨੂੰ ਉਹ ਜਿਹੀਆਂ ਗੱਲਾਂ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਵੀ ਅਸੀਂ ਕਈ ਵਾਰੀ ਨਾ ਆਪਣੀ ਇਮੇਜਿਨ ਸ਼ਕਤੀ ਦੇ ਵਿੱਚ ਕਿਸੇ ਦਾ ਕੱਦ ਕਾਠ ਹੀ ਏਡਾ ਵੱਡਾ ਬਣਾ ਲੈਂਦੇ ਹਾਂ, ਤੇ ਉਹ ਮੁੜ ਕੇ ਬਾਅਦ ਚ ਫਿਰ ਉਹ ਕੱਦ ਕਾਠ ਦੇ ਉੱਤੇ ਨਾ ਉਹ ਖੜ ਸਕਦਾ, ਤੇ ਬਾਅਦ ਚ ਸਾਨੂੰ ਆਪਣੀਆਂ ਗੱਲਾਂ ਦੇਣੀਆਂ ਪੈਂਦੀਆਂ। ਮੈਂ ਥੋੜੇ ਦਿਨ ਪਹਿਲਾਂ ਦੀ ਤੁਹਾਨੂੰ ਵਾਕਾ ਸ਼ੇਅਰ ਕਰਦਾ, ਸਾਡੇ ਨਾਲ ਗਿੱਲ ਰੌਂਤਾ ਦੇ ਉੱਤੇ ਮੈਂ ਆਰਟੀਕਲ ਲਿਖਿਆ, ਆਪਣੇ ਮੁੰਡੇ ਦੀ ਇੰਟਰਵਿਊ ਵੀ ਕੀਤੀ, ਉਹ ਜਿਹੜਾ ਜੰਗ ਜਾਰੀ ਰੱਖਿਓ ਗਾਣਾ ਲਿਖਿਆ ਜਿਹਨੇ, ਕਾਮਾਂ ਦੀ ਪੰਚਾਇਤ ਗਾਣਾ ਲਿਖਿਆ, ਉਸ ਮੁੰਡੇ ਨੇ ਮੈਨੂੰ ਸਪੈਸ਼ਲ ਬਾ ਨਿਮਰਤਾ ਆਰਟੀਕਲ ਪੜਨ ਤੋਂ ਬਾਅਦ ਬਾ ਨਿਮਰਤਾ ਸਪੈਸ਼ਲ ਮੈਨੂੰ ਇਹ ਕਿਹਾ, ਵੀਰ ਜੀ ਮੈਂ ਵੀ ਇਸ ਮੰਡੀ ਚ ਆ, ਮੈਂ ਵੀ ਬਕਾਊ ਆ, ਮੈਂ ਵੀ ਇਸ ਮੰਡੀ ਦੇ ਵਿੱਚ ਪੁੱਠਾ ਸਿੱਧਾ ਲਿਖ ਸਕੂਗਾ, ਲਿਖਣਾ ਪਊਗਾ ਮੈਨੂੰ, ਨੱਚਣ ਗਾਉਣ ਵਾਲੇ ਗਾਣੇ ਪਿਆਰ ਮੁਹੱਬਤ ਦੇ ਵੀ ਲਿਖਣੇ ਪੈਣਗੇ। ਸੋ ਮੈਨੂੰ ਲੱਗਦਾ ਵੀ ਕੱਲ ਨੂੰ ਤੁਹਾਨੂੰ ਨਾ ਕਹਿੰਦੇ ਕੁਛ ਝੱਲਣੀ ਪਵੇ ਤੇ ਤੁਸੀਂ ਭਾਵੇਂ ਨਾਚ ਪਵਾਓ ਇਹ ਆਰਟੀਕਲ, ਉਹ ਮੁੰਡੇ ਦੇ ਬੋਲ ਸੀ। ਪਰ ਮੈਂ ਉਹ ਮੁੰਡੇ ਨੂੰ ਕਿਹਾ, ਮੈਂ ਕਿਹਾ ਦੇਖੋ ਮੈਂ ਉਹਦੇ ਵਿੱਚ ਕਲੀਅਰ ਕੱਟ ਕੀਤਾ ਵੀ ਤੂੰ ਕੁਛ ਵੀ ਕਰ, ਕੋਈ ਪ੍ਰੋਬਲਮ ਨੀ, ਪਰ ਤੇਰੇ ਲਈ ਇੱਕ ਨਾ ਪਮਾਨਾ ਤਾਂ ਬਣੂਗਾ ਨਾ, ਤੂੰ ਸੋਚੇਗਾ ਤਾਂ ਲਾਜ਼ਮੀ ਨਾ ਕੁਛ ਗਲਤ ਕਰਨ ਤੋਂ ਪਹਿਲਾਂ ਵੀ ਮੈਂ ਜੋ ਚੰਗਾ ਕਰਿਆ ਸੀ ਮੇਰੀ ਵਡਿਆਈ ਹੋਈ ਸੀ, ਤੇ ਮੈਂ ਇਸ ਲਈ ਲਿਖ ਰਿਹਾ, ਤੇ ਮੈਂ ਕਿਹਾ ਮੈਂ ਤੈਨੂੰ ਕੋਈ ਬੌਂਡ ਨੀ ਕਰ ਰਿਹਾ ਲਿਖ ਕੇ, ਤੂੰ ਬੌਂਡ ਵੀ ਨੀ ਹੈਗਾ, ਪਰ ਇਹ ਤੇਰੀ ਵਡੱਪਣ ਆ ਵੀ ਜਿਹੜਾ ਤੂੰ ਇਹ ਗੱਲ ਮੈਨੂੰ ਆਪ ਕਹਿ ਰਿਹਾ। ਸੋ ਇਹ ਜਿਹੀਆਂ ਚੀਜ਼ਾਂ ਨਾ ਕਈ ਵਾਰੀ ਬੰਦੇ ਦੇ ਚਾਰ ਚੁਫੇਰੇ ਦਾਇਰੇ ਬਣਾ ਦਿੰਦੀਆਂ ਤੇ ਉਹ ਬੰਦਾ ਚਾਹੁੰਦਾ ਹੋਇਆ ਵੀ ਗਲਤੀ ਨੀ ਕਰਦਾ। ਸੋ ਬਹੁਤ ਮਿਹਰਬਾਨੀ ਸਿੱਖ ਸਾਹਿਬ,
ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਤੁਹਾਡੀ ਸਿਹਤ ਜਲਦੀ ਤੋਂ ਜਲਦੀ ਠੀਕ ਕਰੇ ਜੀ, ਬਾਕੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਜੀ ਅਮਨਦੀਪ
ਜੀ, ਤੇ ਇਸ ਦੌਰਾਨ ਸਾਡੇ ਨਾਲ ਹੋਰ ਸਰੋਤੇ ਵੀ ਜੁੜੇ ਆ ਮੈਸੇਜਸ ਦੇ ਜ਼ਰੀਏ, ਸੋ ਜਦੋਂ ਤੱਕ ਜੀ ਸਾਡੇ ਨਾਲ ਕਾਲ ਦੇ ਜ਼ਰੀਏ ਵੀ ਕੁਝ ਦੋਸਤ ਜੁੜ ਰਹੇ ਆ।
ਹੈਲੋ,
ਅਸੀਂ
ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਸ਼ਰਨ ਬੋਲਦਾ ਮੈਂ ਜੀ, ਕ੍ਰਿਸ਼ਮਨ ਤੋਂ।
ਹਾਂਜੀ ਸ਼ਰਨ ਜੀ, ਕੀ ਹਾਲ ਆ?
ਹਾਂਜੀ ਭਾਈ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਾਲੇ ਅਮਰਦੀਪ ਜੀ ਸਰੋਤਿਆਂ ਨੂੰ ਜੀ, ਸਾਰਿਆਂ ਨੂੰ ਜੀ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ, ਸ਼ਰਨ ਜੀ ਬਹੁਤ ਬਹੁਤ ਸਵਾਗਤ।
ਹਾਂਜੀ ਧੰਨਵਾਦ ਜੀ। ਮੈਂ ਭਾਜੀ ਇਸ ਕਰਕੇ ਫੋਨ ਕੀਤਾ ਵੀ ਜਿਹੜਾ ਆਰਟੀਕਲ ਸੀਗਾ ਉਹ ਬਹੁਤ ਵਧੀਆ ਸੀ, ਬਹੁਤ ਸੋਹਣਾ ਉਹਨਾਂ ਨੇ ਬੋਲਿਆ ਤੇ ਬਹੁਤ ਸੋਹਣਾ ਤੁਸੀਂ ਲਿਖਿਆ ਨਾ, ਤੇ ਤੁਸੀਂ ਅਕਸਰ ਕਹਿੰਦੇ ਹੁੰਦੇ ਆ ਵੀ ਚੰਗਾ ਤੇ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹੋ, ਤੇ ਮੈਂ ਐਪਰੀਸ਼ੀਏਟ ਕਰਦਾ ਜੀ ਵੀ ਬਹੁਤ ਸੋਹਣਾ ਲਿਖਿਆ ਹੋਇਆ ਨਾ। ਹਾਂਜੀ
ਬਹੁਤ, ਤੇ
ਦੂਜੀ ਭਾਜੀ ਹਾਂਜੀ ਮੇਰੀ ਰਾਏ ਇਹ ਸੀਗੀ ਜਿਹੜੀ ਆ ਗੁਰਦਾਸ ਮਾਨ ਦੇ ਸੌਂਗ ਦੇ ਬਾਰੇ ਕੰਟਰੋਵਰਸੀ ਚੱਲ ਰਹੀ ਆ, ਤੇ ਮੈਨੂੰ ਲੱਗਦਾ ਕੋਈ ਵੀ ਸਿੰਗਰ ਆ ਉਹ ਇੱਕ ਕਲਾਕਾਰ ਹੋਣ ਦੇ ਨਾਲ ਬਿਜ਼ਨਸਮੈਨ ਵੀ ਹੁੰਦਾ ਨਾ, ਤੇ ਜਦੋਂ ਆਪਾਂ ਕਹੀਏ ਵੀ ਸਰਕਾਰਾਂ ਏ ਜਦੋਂ ਨਾ ਉਹ ਚੇਂਜ ਹੁੰਦੀਆਂ ਰਹਿੰਦੀਆਂ ਨਾ, ਤੇ ਜੇ ਹੁਣ ਇੱਕ ਸਰਕਾਰ ਦੇ ਹੱਕ ਦੇ ਵਿੱਚ ਬੋਲਣਗੇ ਕੱਲ ਨੂੰ ਸਰਕਾਰ ਬਦਲਦੀ ਆ ਤੇ ਉਹਨਾਂ ਦਾ ਉਹ ਨੁਕਸਾਨ ਹੁੰਦਾ ਜੀ, ਤੇ ਮੈਨੂੰ ਤਾਂ ਵੈਸੇ ਲੱਗਦਾ ਵੀ ਸਿਆਣਪ ਇਸ ਵਿੱਚ ਹੀ ਆ ਵੀ ਨਾ ਉਹ ਸਿਆਸਤ ਤੋਂ ਪਰੇ ਰਹਿ ਕੇ ਜਿਹੜਾ ਆਪਣਾ ਕੰਮ ਕਰਨ ਨਾ। ਬਾਕੀ ਹਾਂਜੀ ਹਾਂਜੀ ਬਾਕੀ ਹੋਰ ਲੋਕਾਂ ਦੀ ਜਾਂ ਹੋਰ ਉਹਨਾਂ ਦੀ ਰਾਏ ਕੁਛ ਹੋਰ ਹੋ ਸਕਦੀ ਆ ਨਾ, ਤੇ ਇਹਨੇ ਕਹਿਣ ਨੂੰ ਫੋਨ ਕੀਤਾ ਜੀ ਭਾਜੀ। ਹਾਂਜੀ
ਤੁਹਾਡੀ ਗੱਲ ਸਹੀ ਆ, ਤੇ ਬਹੁਤ ਸਾਰੇ ਕਲਾਕਾਰ ਹੈ ਵੀ ਜਿਹੜੇ
ਸਿਆਸਤ ਤੋਂ ਆਪਣੇ ਆਪ ਨੂੰ ਬਚਾ ਕੇ, ਜਿਵੇਂ ਵਾਰਿਸ ਬ੍ਰਦਰ ਆ ਉਹਨਾਂ ਨੇ ਕਿਤੇ ਕਾਸੇ ਚ ਹਿੱਸਾ ਨੀ ਲਿਆ, ਤੇ ਸਿਆਸਤਦਾਨ ਜਿਹੜੇ ਹੁੰਦੇ ਨਾ ਉਹ ਨੰਬਰਾਂ ਦੀ ਗੇਮ ਹੁੰਦੀ ਆ, ਉਹ ਜਿਹਦੇ ਮਗਰ ਲੋਕ ਆ ਉਹਨੂੰ ਪ੍ਰਭਾਵਿਤ ਕਰਦੇ ਆ, ਉਹਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਉਹਨਾਂ ਨੇ ਤਾਂ ਆਪਦੇ ਨੰਬਰ ਲੈਣੇ ਹੁੰਦੇ ਆ, ਵੋਟਾਂ ਲੈਣੀਆਂ ਹੁੰਦੀਆਂ। ਸੋ ਇਸ ਕਰਕੇ ਉਹ ਨੰਬਰਾਂ ਦੀ ਗੇਮ ਤੋਂ ਜੇ ਆਪਦੇ ਆਪ ਨੂੰ ਕੋਈ ਬਚਾ ਕੇ ਰੱਖ ਲੂਗਾ ਤਾਂ ਵਧੀਆ ਹੀ ਰਹਿੰਦਾ।
ਹਾਂਜੀ ਹਾਂਜੀ, ਇੱਕ ਭਾਜੀ ਜਦੋਂ ਆਪਾਂ ਕਾਲ ਕਰਦੇ ਨਾ ਇਹਦੇ ਵਿੱਚ ਅੱਗੇ ਰੇਡੀਓ ਸੁਣਦਾ ਹੁੰਦਾ ਸੀਗਾ, ਇੱਥੇ ਅੱਜ ਮੈਨੂੰ ਲੱਗਦਾ ਉੱਥੇ ਰੇਡੀਓ ਸੁਣ ਨਹੀਂ ਰਿਹਾ ਸੀ, ਤੇ ਮੈਨੂੰ ਇਹ ਨਹੀਂ ਪਤਾ ਵੀ ਪਹਿਲਾਂ ਕੀ ਗੱਲ ਹੋ ਰਹੀ ਸੀ ਨਾ ਜਦੋਂ ਮੈਂ ਹੋਲ ਤੇ ਸੀਗਾ, ਤਾਂ ਕੋਈ
ਵਾਧ
ਘੱਟ ਲਈ ਮਾਫ਼ੀ ਨਹੀਂ
ਕਰਨਗੇ।
ਹਾਂਜੀ ਹਾਂਜੀ,
ਬਹੁਤ
ਮਿਹਰਬਾਨੀ, ਥੈਂਕ
ਯੂ ਜੀ ਸ਼ਰਨ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਕਾਲ ਦੇ ਜ਼ਰੀਏ ਸਾਡੇ ਨਾਲ ਕੁਝ ਸਰੋਤੇ ਜਿਹੜੇ ਲਗਾਤਾਰ ਜੁੜ ਰਹੇ ਆ, ਅਸੀਂ ਉਹਨਾਂ ਦੀਆਂ ਕਾਲਸ ਵੀ ਲੈਂਦੇ ਰਹਾਂਗੇ। ਤੇ ਬਰਾੜ ਸਾਹਿਬ ਵੀ ਗੀਤ ਦੀ ਕੰਟਰੋਵਰਸੀ ਦੀ ਆਈ ਹੈ, ਤੇ ਬਿਲਕੁਲ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਕੋਈ ਕਲਾਕਾਰ ਆ ਜਾਂ ਕੋਈ ਵੀ, ਚਾਹੇ ਕੋਈ ਗਾਇਕ ਆ ਚਾਹੇ ਉਹ ਅਦਾਕਾਰ ਆ, ਹਨਾ, ਉਹਦਾ ਇੱਕ ਕਿੱਤਾ ਆ, ਉਹ ਪ੍ਰੋਫੈਸ਼ਨ ਆ ਉਹਦਾ, ਅਸੀਂ ਉਹਨੂੰ ਜਦੋਂ ਜੇ ਉਹ ਕੋਈ ਧਾਰਮਿਕ ਗੀਤ ਗਾ ਦਿੰਦਾ ਤੇ ਅਸੀਂ ਬਹੁਤ ਉੱਚਾ ਚੱਕ ਦਿੰਦੇ ਹਾਂ, ਪਰ ਕਈ ਵਾਰ ਕੀ ਹੁੰਦਾ ਆ ਕਿ ਅਸੀਂ ਉਹਨੂੰ ਉਹ ਜਿਹਾ ਹੀ ਬਣਨ ਦੇ ਲਈ ਅਸੀਂ ਆਸਵੰਦ ਹੋ ਜਾਂਦੇ ਹਾਂ ਕਿ ਜੇ ਉਹਨੇ ਇਹ ਗੀਤ ਗਾ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਕਿ ਉਹੋ ਜਿਹੀ ਸੋਚ ਦਾ ਹੀ ਮਾਲਕ ਬਣ ਜਾਵੇ, ਜਦਕਿ ਉਹਦਾ ਜਿਹੜਾ ਪ੍ਰੋਫੈਸ਼ਨ ਆ, ਉਹਦਾ ਜਿਹੜਾ ਉਹ ਕਿੱਤਾ ਆ, ਉਹਦੇ ਵਿੱਚ ਉਹਨੇ ਹਰ ਪੱਖ ਨੂੰ ਆਪਣੀ, ਚਾਹੇ ਉਹ ਅਦਾਕਾਰੀ ਕਰ ਰਿਹਾ ਤਾਂ ਉਹਨੇ ਉਸ ਲੈਵਲ ਦੀਆਂ ਜਿਹੜੀਆਂ ਫਿਲਮਾਂ ਆ ਉਹ ਵੀ ਕਰਨੀਆਂ, ਹਨਾ, ਤੇ ਉਹਨੇ ਰੋਮਾਂਟਿਕ ਫਿਲਮਾਂ ਵੀ ਕਰਨੀਆਂ, ਉਹਨੇ ਧਾਰਮਿਕ ਫਿਲਮਾਂ ਵੀ ਕਰਨੀਆਂ, ਉਹਨੇ ਸੋਸ਼ਲ ਮੈਸੇਜਸ ਵਾਲੀਆਂ ਫਿਲਮਾਂ ਵੀ ਕਰਨੀਆਂ। ਸੋ ਉਹ ਜਿਹੜੀ ਗੱਲ ਆ ਉਹ ਸਾਨੂੰ ਭਰੋਖੇ ਨਹੀਂ ਕਰਨੀ ਚਾਹੀਦੀ। ਸੋ ਅਗਲੀ ਕਾਲ ਜਿਹੜੀ ਆ ਉਹ ਸਾਡੇ ਨਾਲ ਕਾਲਰ ਜੁੜੇ ਅਸੀਂ ਉਹ ਜ਼ਰੂਰ ਲਈਏ ਜੀ। ਬਹੁਤ ਬਹੁਤ ਸਵਾਗਤ, ਕੌਣ ਸਾਹਿਬ ਬੋਲ ਰਹੇ ਜੀ?
ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਇੰਦਰਜੀਤ ਸਿੰਘ ਬੋਲ ਰਿਹਾ ਜੀ ਮੈਲਬਨ ਤੋਂ, ਕੀ ਹਾਲ ਚਾਲ ਜੀ?
ਹਾਂਜੀ ਇੰਦਰਜੀਤ ਭਾਈ, ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਬਾਈ, ਵਧੀਆ। ਮੈਂ ਨਾ ਬਾਈ ਜੀ ਇੱਕ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਗੱਲ। ਅਮਰਦੀਪ ਆਏ ਸੀ ਤੁਹਾਡੇ ਪ੍ਰੋਗਰਾਮ ਜਦੋਂ ਉਹਨਾਂ ਨੇ ਸੁੱਤਾ ਨਾਗ ਮੂਵੀ ਬਣਾਈ ਸੀ, ਅੱਜ ਤੋਂ 2-3 ਸਾਲ ਪਹਿਲਾਂ। ਉਹਨਾਂ ਨੇ ਗੱਲ ਕਹੀ ਸੀ, ਮੈਨੂੰ ਹਜੇ ਵੀ ਯਾਦ ਆ, ਉਹ ਟੁੱਕਦੀ ਆ ਜੀ ਤੁਹਾਡੀ ਬਿਲਕੁਲ ਗੁਰਦਾਸ ਮਾਨ ਵਾਲੇ ਗਾਣੇ ਤੇ ਵੀ, ਤੇ ਨਾਲ ਜਿਹੜੀ ਤੁਹਾਡਾ ਪਿੰਡ ਆਸਟ੍ਰੇਲੀਆ, ਦੋਵਾਂ ਚੀਜ਼ਾਂ ਤੇ। ਉਹਨਾਂ ਨੇ ਗੱਲ ਕਹੀ ਸੀ ਕਿ ਹਰ ਬੰਦੇ ਨੂੰ ਮੂਵੀ ਬਣਾਉਣੀ ਨੀ ਆਉਂਦੀ। ਬਿਲਕੁਲ ਸਹੀ ਗੱਲ ਆ ਜੀ, ਵਾਕਈ ਨਹੀਂ ਆਉਂਦੀ। ਪਰ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਸੀਗਾ ਕਿ ਹਰ ਬੰਦੇ ਨੂੰ ਮੂਵੀ ਵੇਖਣੀ ਵੀ ਨੀ ਆਉਂਦੀ, ਠੀਕ ਹੈ ਜੀ? ਇਹ ਗੱਲ ਹੈ ਜੀ, ਅੱਜ ਕੱਲ ਸਰੋਤਿਆਂ ਦੀ ਘਾਟ ਹੈ ਜੀ। ਗੁਰਦਾਸ ਮਾਨ ਦੇ ਗਾਣੇ ਜੀ ਕੋਈ ਕਮੀ ਨੀ, ਬਹੁਤ ਵਧੀਆ ਗਾਣਾ, ਨਾ ਤੁਹਾਡੇ ਚ ਕੋਈ ਕਮੀ ਆ ਸਰ ਜੀ, ਤੁਸੀਂ ਵੀ ਲਿਖਦੇ ਹੋ, ਮਜ਼ਾ ਆਉਂਦਾ। ਭਾਵੇਂ ਉਹ ਕੋਈ ਹੋਰ ਬੋਲ ਕੇ ਸੁਣਾਵੇ ਜਾਂ ਤੁਸੀਂ ਸੁਣਾਵੇ, ਮੈਂ ਪ੍ਰੈਫਰ ਕਰਦਾ ਵੈਸੇ ਤੁਸੀਂ ਆਪ ਬੋਲਿਆ ਕਰੋ, ਜ਼ਿਆਦਾ ਵਧੀਆ ਬੋਲਦੇ ਹੋ ਜੀ। ਉਹ ਵੀ ਭਾਈ ਸਾਹਿਬ ਬਹੁਤ ਸੋਹਣਾ ਬੋਲ ਰਹੇ ਹੈ, ਪਰ ਤੁਹਾਡਾ ਲਹਿਜਾ ਵੀ ਬਹੁਤ ਅੱਛਾ ਹੈ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਛੇਤੀ ਛੇਤੀ ਤੁਸੀਂ ਕਾਇਮ ਹੋ ਕੇ ਆਓ ਰੇਡੀਓ ਤੇ। ਥੋੜਾ ਜਿਹਾ ਸਰੋਤਿਆਂ ਨੂੰ ਵੀ, ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਵੀ ਥੋੜੀ ਜਿਹੀ ਬਰੀਕ ਅੱਖ ਰੱਖਣੀ ਚਾਹੀਦੀ ਆ। ਹਰਮਨ ਰੇਡੀਓ ਦਾ ਮਿਆਰ ਥੋੜਾ ਜਿਹਾ ਉੱਚਾ ਹੈ ਬਾਕੀ ਜਿਹੜੇ ਆਮ ਰੇਡੀਓ ਚੱਲਦੇ ਉਹਨਾਂ ਨਾਲੋਂ, ਤਾਂ
ਡਾਕਟਰ ਨੇ ਮੇਰੇ ਦੇਖ ਲਿਆ ਵੀ ਇਹ ਕਰੀ ਕੀ ਜਾਂਦਾ, ਤਾਂ ਫੇਰ ਮੈਨੂੰ ਕਲਾਸ ਲੱਗ ਜਾਣੀ ਆ
ਜੀ। ਜਰੂਰ ਜਰੂਰ, ਆਪਾਂ ਜਗਤਾਰ ਚੌਲ ਹੁਰੀ ਸ਼ਾਮਲ ਹੋਏ ਅਸੀਂ ਉਹਨਾਂ ਦਾ ਮੈਸੇਜ ਲੈਣੇ ਆ। ਤੇ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਕਹਿੰਦੇ ਮਿੰਟੂ ਬਾਈ ਦੀ ਆਵਾਜ਼ ਪੜਾਉਂਦੀ ਹੈ, ਕਹਿੰਦੇ ਹੁਣ ਮੈਂ ਪੰਜਾਬ ਦੇ ਵਿੱਚ ਆ ਤੇ ਆਪਣੇ ਬਾਰੇ ਵੀ ਦੱਸ ਰਹੇ ਆ ਤੇ ਤੁਹਾਡੇ ਬਾਰੇ ਵੀ ਜੋ ਫੀਲ ਕਰ ਰਹੇ ਆ ਜੀ, ਉਹ
ਬਹੁਤ ਮਿਹਰਬਾਨੀ।
ਤੇ ਉਸ ਤੋਂ ਬਾਅਦ ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਆ ਦੁਬਾਰਾ, ਤੇ ਉਹਨਾਂ ਨੇ ਤੁਹਾਡਾ ਲੇਖ ਪਸੰਦ ਕੀਤਾ ਜੀ, ਕਹਿੰਦੇ ਲੇਖ ਬਹੁਤ ਵਧੀਆ ਸੀਗਾ।
ਮਿਹਰਬਾਨੀ ਜੀ
ਜੀ। ਤੇ ਜਸਪ੍ਰੀਤ ਸਿੰਘ ਬੈਂਸ ਸਾਡੇ ਨਾਲ ਇੱਕ ਵਾਰ ਫੇਰ ਤੋਂ ਜੁੜੇ ਆ ਜੀ, ਤੇ ਕਹਿੰਦੇ ਆਈ ਹੈਵ ਮੈਟ ਗੁਰਦਾਸ ਮਾਨ ਇਨ ਪਟਿਆਲਾ ਇਨ 1992 ਐਂਡ ਇਨ ਕੈਨੇਡਾ ਫਿਊ ਇਅਰਸ ਅਗੋ, ਹੀ ਇਜ਼ ਗ੍ਰੇਟ ਆਰਟਿਸਟ ਬਟ ਵਨ ਕੈਨ ਆਲਵੇਜ਼ ਬੀ ਏ ਕ੍ਰਿਟਿਕ ਜੀ। ਨਾਲ ਹੀ ਨਾਲ ਇਹਨਾਂ ਨੇ ਮੈਨੂੰ ਲੱਗਦਾ ਜੀ ਕਹਿੰਦੇ ਪਲੀਜ਼ ਕੀਪ ਦਿਸ ਐਂਡਿਓਰ ਔਨ ਐਨ ਓਨ ਗੋਇੰਗ ਬੇਸਿਸ, ਇਫ ਪੋਸੀਬਲ ਟਰਾਈ ਟੂ ਡੂ ਆਡੀਓ ਆਫ ਐਡੀਟੋਰੀਅਲ ਆਰਟੀਕਲ ਇਨ ਫਿਊਚਰ ਪ੍ਰੋਗਰਾਮ ਆਲਸੋ। ਬਿਲਕੁਲ ਜੀ, ਪਲਾਨ ਹੋ ਰਿਹਾ ਇਹ ਜੀ ਬਰਾੜ ਸਾਹਿਬ
ਜੀ। ਬਿਲਕੁਲ ਜੀ, ਕੋਸ਼ਿਸ਼ ਕਰਾਂਗੇ, ਇੱਦਾਂ ਹੀ ਅਸੀਂ ਆਡੀਓ ਜਿਹੜੀਆਂ ਫਾਈਲਾਂ ਵੀ ਨਾਲ ਸ਼ੇਅਰ ਕਰਦੇ ਰਹੀਏ। ਅੱਜ ਦੀ ਆਡੀਓ ਦੀ ਰਿਕਾਰਡਿੰਗ ਵੀ ਜੇ ਸਾਡੀ ਵਧੀਆ ਹੋਈ ਤਾਂ ਅਸੀਂ ਜ਼ਰੂਰ ਇਹਨੂੰ ਅੱਜ ਸ਼ਾਮ ਤੱਕ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰ ਦਾਂਗੇ, ਤੇ ਕਿਉਂਕਿ ਬਹੁਤ ਥੋੜੀ ਜਿਹੀ ਆਵਾਜ਼ ਚ ਪ੍ਰੋਬਲਮ ਆ ਰਹੀ ਸੀ, ਤੇ ਨਹੀਂ ਤਾਂ ਅਸੀਂ ਬੇਨਤੀ ਕਰਾਂਗੇ ਅਮਨਦੀਪ ਨੂੰ ਅੱਜ ਦੁਬਾਰਾ ਦੇਣੇ ਉਹ ਕਰਕੇ ਰਿਕਾਰਡਿੰਗ ਭੇਜ ਦੇਣਗੇ, ਤੇ ਥੋੜੀ ਜਿਹੀ ਕੁਆਲਿਟੀ, ਵੋਇਸ ਕੁਆਲਿਟੀ ਹੋਰ ਵਧੀਆ ਹੋ ਜੂਗੀ।
ਤਾਂ ਫੇਰ ਅਸੀਂ ਉਹਨੂੰ ਸ਼ੇਅਰ ਕਰਾਂਗੇ ਜ਼ਰੂਰ।
ਜਿਹੜਾ ਆਖਰੀ ਮੈਸੇਜ ਹੈ ਬਰਾੜ ਸਾਹਿਬ ਮਨੀ ਸਿੰਘ ਹੋਰਾਂ ਦਾ ਵੀ ਲਵਾਂਗੇ, ਇੱਕ ਸਾਡੇ ਕੋਲ ਵੋਇਸ ਮੈਸੇਜ ਜ਼ਾਹਿਦ ਦਾ ਹੈ ਉਹ ਜਾਂਦੇ ਜਾਂਦੇ ਅਸੀਂ ਪਲੇ ਕਰਾਂਗੇ। ਮਨੀ ਸਿੰਘ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਮਨੀ ਸਿੰਘ ਹੋਰਾਂ ਦੇ ਨਾਲ ਹੀ ਸਾਡੇ ਨਾਲ ਕੁਛ ਹੋਰ ਦੋਸਤ ਵੀ ਇਸ ਦੌਰਾਨ ਜੁੜੇ ਆ ਬਰਾੜ ਸਾਹਿਬ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਨਾ ਆ। ਈਮੇਲ ਦੇ ਜ਼ਰੀਏ ਜਿਹੜੀ ਸਾਂਝ ਆ ਉਹ ਵੀ ਉਹਨਾਂ ਨੇ ਪਾਈ ਆ। ਪਵਨ ਸ਼ਰਮਾ ਜੀ ਕਹਿੰਦੇ ਬੱਲੇ ਬਰਾੜ ਸਾਹਿਬ ਸਿਰਾ ਲਾਤਾ ਤੁਸੀਂ ਤਾਂ, ਕਹਿੰਦੇ ਆਰਟੀਕਲ ਬਹੁਤ ਹੀ ਸੁਲਝਿਆ ਹੋਇਆ ਸੀ ਜੀ, ਕਹਿੰਦੇ ਤੁਸੀਂ ਸਾਰੇ ਵਹਿਮ ਸ਼ੱਕ ਦੂਰ ਕਰ ਦਿੱਤੇ ਆ, ਥੈਂਕ ਯੂ। ਕਹਿੰਦੇ ਪਵਨ
ਬਹੁਤ ਮਿਹਰਬਾਨੀ, ਪਵਨ ਬਾਈ ਬਹੁਤ ਮਿਹਰਬਾਨੀ
ਜੀ। ਅੱਗੇ ਸਨੀ ਮਜੋਕਾ ਹੁਣੇ ਹੁਣੇ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਅਮਰਦੀਪ ਜੀ, ਕਹਿੰਦੇ ਗ੍ਰੇਟ ਆਰਟੀਕਲ ਜੀ ਐਂਡ ਗ੍ਰੇਟ ਪ੍ਰੋਗਰਾਮ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ।
ਸੋ ਅਮਰਦੀਪ ਸਾਡੇ ਕੋਲ ਵੇਲਾ ਗਿਆ ਹੱਥੋਂ
ਜੀ, ਤੇ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ ਬਰਾੜ ਸਾਹਿਬ, ਤੇ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੁਰੀ ਜੁੜੇ ਹੋਏ ਆ। ਸੋ ਮੈਂ ਅਖੀਰ ਦੇ ਵਿਚ ਸਿਰਫ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਜ਼ਾਹਿਦ ਹੋਰਾਂ ਦਾ ਜਿਹੜਾ ਮੈਸੇਜ ਆ ਉਹ ਵੋਇਸ ਮੈਸੇਜ ਸਾਡੇ ਤੱਕ ਪਹੁੰਚਿਆ ਹੋਇਆ ਉਹ ਜ਼ਰੂਰ ਪਲੇ ਕਰਨ, ਤਾਂ ਕਿ ਉਹਨਾਂ ਦਾ ਅਸੀਂ ਮੈਸੇਜ ਸੁਣੀਏ ਤੇ ਫਿਰ ਇਜਾਜ਼ਤ ਲਈਏ, ਕਿਉਂਕਿ ਸਮਾਂ ਸਾਡੇ ਕੋਲ ਹੋਰ ਬਚਿਆ ਨਹੀਂ ਤੇ ਤੁਸੀਂ ਵੀ ਆਪਣੇ ਡਾਕਟਰ ਦੇ ਨਾਲ ਜਿਹੜੀ ਆਪਣੀ ਅਪਾਇੰਟਮੈਂਟ ਬਣਾਈ ਹੋਈ ਆ ਤੁਸੀਂ ਮਿਲਣਾ ਜੀ। ਸੋ ਅਖੀਰ ਦੇ ਵਿਚ ਜ਼ਾਹਿਦ ਦਾ ਜਿਹੜਾ ਮੈਸੇਜ ਲੈਣੇ ਆ ਤੇ ਸਾਡੇ ਵੱਲੋਂ ਹੁਣ ਆਪਾਂ ਇਜਾਜ਼ਤ ਲੈਣੇ ਆ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਸਲਾਮ ਅਲੈਕਮ ਜੀ, ਸਤਿ ਸ੍ਰੀ ਅਕਾਲ, ਹੋਰ ਜੀ ਸੁਣਾਓ ਕਿੱਦਾਂ ਸਿਹਤਾਂ ਨੇ ਤੁਹਾਡੀਆਂ, ਸਿਹਤਾਂ ਕਾਇਮ ਹੈ, ਠੀਕ ਠਾਕ ਹੋ, ਏਦਾਂ ਹੀ ਹੱਸਦੇ ਵੱਸਦੇ ਰਹੋ ਜੀ, ਤੇ ਸਾਡਾ ਵੀ ਪ੍ਰੋਗਰਾਮ ਦੇ ਵਿਚ ਮਨ ਲੱਗਿਆ ਰਹਿੰਦਾ, ਬਾਕੀ ਥੋੜੇ ਜਿਹੇ ਪ੍ਰੋਗਰਾਮ ਦੇ ਵਿਚ ਸਾਡਾ ਕਿਉਂਕਿ ਮਨ ਬਦਲ ਰਿਹਾ ਜੀ, ਜੇ ਟਾਈਮ ਨਾਲ ਨਾ ਸ਼ੁਰੂ ਹੋਏ, ਕਿਉਂਕਿ ਤਾਇਆ ਬਿਸ਼ਵ ਸਿੰਘ ਤੇ ਮਨਦੀਪ ਭਾਈ, ਚਲੋ ਮਨਦੀਪ ਭਾਈ ਦੀ ਤਾਂ ਚਲੋ ਜੀ ਅੰਗੇਜਮੈਂਟ ਸ਼ਾਦੀ ਹੈ ਉਹਨਾਂ ਦੀ, ਤੇ ਗੁਰਦੀਪ ਭੈਣ ਵੀ ਚਲੇ ਗਏ ਕਿਉਂਕਿ ਉਹ ਤਾਂ ਹੁਣ ਆ ਨਹੀਂ ਸਕਦੇ, ਉਹ ਤਾਂ ਜੀ ਆਪਣੇ ਘਰ ਚਲੇ ਗਏ। ਤਾਇਆ ਬਿਸ਼ਨ ਸਿੰਘ ਨੂੰ ਜੀ ਨਾਲ ਹੀ ਰੱਖ ਲੈਂਦੇ, ਚਲੋ ਪ੍ਰੋਗਰਾਮ ਕਰੀ ਜਾਂਦਾ ਜੀ, ਤੇ ਇਸ ਕਰਕੇ ਕਿਉਂ ਬਸ ਦਿਨੇ ਥੋੜਾ ਘੱਟ ਸੁਣੀਦਾ ਜੀ, ਹੁਣ ਇੱਧਰ ਰਾਤ ਹੈ ਤਾਂ ਕਰਕੇ ਮੈਂ ਮੈਸੇਜ ਕਰ ਰਿਹਾ, ਹੁਣ ਤੁਹਾਡੇ ਵੱਲ ਤਾਂ ਦਿਨ ਚੜ੍ਹ ਗਿਆ ਹੋਣਾ, ਸਾਡੇ ਵੱਲ 12 ਵਜੇ ਤੁਹਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਜੀ, ਤੁਹਾਡੇ ਵੱਲ ਪਤਾ ਨੀ ਕਿੰਨਾ ਟਾਈਮ ਹੁੰਦਾ, ਲੇਕਿਨ ਮੈਂ ਇੱਧਰ ਦਾ ਹਿਸਾਬ ਰੱਖਿਆ ਜੀ 12 ਵਜੇ ਦਾ। ਤੇ ਸੀਮਾ ਜੀ ਹੁਣੀ ਵੀ ਪ੍ਰੋਗਰਾਮ ਕਰਦੇ ਕਰਦੇ ਉਹ ਵੀ ਪਤਾ ਨੀ ਛੁੱਟੀ ਤੇ ਚਲਾ ਗਿਆ ਜੀ, ਸਮਝ ਕੁਛ ਨੀ ਆ ਰਹੀ ਜੀ, ਜਦੋਂ ਪ੍ਰੋਗਰਾਮ ਜੀ ਹੁਣ ਸ਼ੁਰੂ ਕੀਤੇ ਤੇ ਸਾਨੂੰ ਮੈਸੇਜ ਜ਼ਰੂਰ ਕਰ ਦਿਓ ਟੈਲੀਗ੍ਰਾਮ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਮੈਸੇਂਜਰ, ਜਿਸ ਤਰ੍ਹਾਂ ਵੀ ਤੁਸੀਂ ਇਤਲਾਹ ਦੇਣੀ ਹੋਈ ਜੀ ਤੇ ਇਤਲਾਹ ਸਾਨੂੰ ਲਾਜ਼ਮਨ ਦਿਓ ਜੀ, ਚਲੋ ਮੈਸੇਜ ਆ ਜਾਏਗਾ ਅਸੀਂ ਦੇਖ ਲਾਂਗੇ ਜੀ, ਤੇ ਹੁਣ ਪ੍ਰੋਗਰਾਮ ਸ਼ੁਰੂ ਹੋ ਗਏ ਨੇ ਇਸ ਟਾਈਮ ਤੋਂ ਇਸ ਟਾਈਮ ਤੱਕ, ਬਾਕੀ ਹੁਣ ਜੀ ਅੱਲਾ ਸਭ ਨੂੰ ਖੁਸ਼ ਰੱਖੇ ਜੀ ਤੁਹਾਨੂੰ ਵੀ, ਤੇ ਇੱਦਾਂ ਹੀ ਹੱਸਦੇ ਵੱਸਦੇ ਰਹੋ ਤੇ ਇੱਦਾਂ ਹੀ ਪ੍ਰੋਗਰਾਮ ਕਰਦੇ ਰਹੋ, ਸਾਡਾ ਵੀ ਦਿਲ ਲੱਗਿਆ ਰਹੇਗਾ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਕਿਉਂਕਿ ਚੰਗੀ ਚੰਗੀਆਂ ਗੱਲਾਂ ਕਰਦੇ ਨੇ, ਤੇ ਕੋਈ ਗੱਲਾਂ ਆਪਣੇ ਮਸਾਦ ਮੁਤਾਬਕ ਦੀਆਂ ਵੀ ਹੁੰਦੀਆਂ ਜੀ, ਕੋਈ ਸਿੱਖਣ ਨੂੰ ਮਿਲ ਜਾਂਦਾ, ਤੇ ਗਾਣਾ ਤੁਸੀਂ ਅੱਜ ਅਲ ਫਲੋਹਾਰ ਦਾ ਕੋਈ ਵੀ ਸੁਣਾ ਦੇ। ਓਕੇ ਸਲਾਮ ਅਲੈਕੁਮ ਜੀ,
ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡਰੈਸ ਦੇ ਸਮੂਹ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡਰੋਪਸ ਹਨ 1-2-3 ਡਾਇਟ ਡਰੋਪਸ। ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰ ਕਰੋ ਅਤੇ 2 ਸੀਟੀਆਂ ਖਰੀਦਣ 'ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡਰੋਪਸ ਦੁਨੀਆ ਭਰ 'ਚ ਕਿਤੇ ਵੀ ਲਿਜਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.in। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡਰੋਪਸ ਦਾ ਨਾਮ।
ਮੋਰਿੰਡਾ ਮੋਟਰ ਆਲਟਰਨੇਟਿਵ ਕੱਪੜਾ ਕਾਰਨ ਦੇ ਖੇਡਾਂ ਦੀ ਸੰਪੂਰਨ ਸੁਕਨੀਤਕ ਦੀ ਮੁਰੰਮਤ ਕਰਨ ਸੰਸਥਾਪੀ ਭਾਵਾਂ ਦੀ ਵਰਕਸ਼ਾਪ ਇੱਥੇ ਕੱਪੜਾ ਕਾਰਨ ਦੇ ਖੇਡਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀ ਅਤੇ ਟੈਂਸ਼ਨ ਹਰ ਕਿਸਮ ਦੀ ਮਕੈਨੀਕਲ ਦੀ ਇਲੈਕਟ੍ਰੀਕਲ ਰਿਪੇਅਰ ਟੈਂਪੀ ਰਿਪੈਂਟਰ ਅਤੇ ਰੋਡਵੇਜ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੇ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 24 ਘੰਟੇ ਸਤਰ ਆਨ ਸਪੋਟ ਉਪਲਬਧ ਹੈ। ਦੋ ਸਰਵਿਸਾਂ ਵੀ ਪ੍ਰਬੰਧ ਹੈ। ਕਰੋ ਸਭ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ 21 ਮੈਲਬਰਨ। ਸਾਨੂੰ ਕੁਝ ਚਿੰਤਿਤ ਹੋ, ਅਸੀਂ ਇਸ ਨੂੰ ਟਵੀਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇ ਵਾਲੀ ਕੱਚੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਤੋਂ ਮਿਲ ਚ ਲੈ ਗਈ, ਔਰ ਸੂਬੇ ਦਾ ਬਣਿਆ ਇੱਥੇ ਦਾਤਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਦੀ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ।